ਸ੍ਰੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀਓ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਜੋ ਜਥੇ ਦੇ ਅੰਦਰ ਲੜੀਵਾਰ ਕਥਾ ਚੱਲ ਰਹੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਜਿੱਥੋਂ ਅੱਜ ਦੀ ਕਥਾ ਆਰੰਭ ਹੁੰਦੀ ਹੈ ਕੁਝ ਵਿਸ਼ੇਸ਼ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਵੇਂ ਜਪਜੀ ਸਾਹਿਬ ਹੈ ਸੁਖਣੀ ਸਾਹਿਬ ਹੈ ਆਸਾ ਦੀ ਵਾਰ ਹੈ ਅਤੇ ਇਸੇ ਤਰ੍ਹਾਂ ਇਹ ਜਿਹੜੀ ਬਾਣੀ ਹੈ ਇਸ ਦਾ ਜਿਹੜਾ ਮੁੱਢ ਹੈ ਕਦੋਂ ਲਿਖੀ ਗਈ ਕਿੱਥੇ ਲਿਖੀ ਗਈ ਕੀ ਇਹਦਾ ਕਾਰਨ ਹੈ ਉਚਾਰਨ ਕਰਨ ਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਥਾਨਕਾਂ ਦੇ ਵਿੱਚ ਕਹਿਣ ਸੁਣਨ ਵਾਲੀਆਂ ਨੇ ਔਰ ਖਾਸ ਕਰਕੇ ਜਿਹੜੇ ਵਿਦਿਆਰਥੀਆਂ ਦੇ ਅੱਖਰ ਨਾਲ ਚੱਲਦੇ ਹੋਣ ਐਸੀ ਭਾਵਨਾ ਹੈ ਕਿ ਨਾ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਉਸ ਵੇਲੇ ਦੇ ਉਹਨੂੰ ਪਾਠਸ਼ਾਲਾ ਕਹਿੰਦੇ ਸੀ ਜਿਹਨੂੰ ਅੱਜ ਕੱਲ੍ਹ ਹੁਣ ਸਕੂਲ ਕਹਿੰਦੇ ਉਸ ਥਾਂ 'ਤੇ ਮਹਾਰਾਜ ਨੂੰ ਕਿਉਂਕਿ ਪੁਰਾਣੇ ਸਮੇਂ ਦੇ ਅੰਦਰ ਲੱਕੜ ਦੀਆਂ ਪੱਟੀਆਂ ਬਣੀਆਂ ਹੁੰਦੀਆਂ ਸੀ ਫੱਟੀਆਂ ਜਿਹੜੀਆਂ ਨੂੰ ਕਹਿੰਦੇ ਸੀ ਉਹ ਤਖਤੀਆਂ ਹੁੰਦੀਆਂ ਸੀ ਉਹਦੇ ਉੱਤੇ ਪੂਰਨੇ ਪਾਉਣੇ ਅਧਿਆਪਕ ਨੇ ਫਿਰ ਉਹਦੇ ਉੱਤੇ ਬੱਚੇ ਲਿਖਦੇ ਹੁੰਦੇ ਸੀ ਅਤੇ ਇਸ ਕਰਕੇ ਇਹ ਜਿਹੜੀ ਹੈ 35 ਅੱਖਰ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੇ ਹੈ ਉਹਨਾਂ ਦੁਆਰਾ ਉਪਦੇਸ਼ ਹੈ ਬ੍ਰਹਮ ਗਿਆਨ ਦਾ ਪਰ ਇਸ ਅੰਮ੍ਰਿਤਮਈ ਬਾਣੀ ਦੀ ਬੜੀ ਭਾਰੀ ਵਿਚਾਰ ਇਤਿਹਾਸਕ ਤੱਥ ਹਨ ਇਹ ਇਸ ਦਾ ਕਾਰਨ ਇਹ ਬਣਿਆ ਵੀ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਚਪਨ ਦੇ ਵਿੱਚ ਸਨ ਇਹਦੀ ਉਥਾਨਕਾ ਦੇ ਵਿੱਚ ਜੋ ਦੋ ਰੂਪ ਮਿਲਦੇ ਹੈ ਇੱਕ ਤਾਂ ਹੈ ਜਨਮ ਸਾਖੀ ਭਾਈ ਬਾਲੇ ਵਾਲੀ ਦੂਸਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਭਾਈ ਸੰਤੋਖ ਸਿੰਘ ਨੇ ਲਿਖਿਆ ਇਹਨਾਂ ਦੋਨਾਂ ਦੇ ਵਿੱਚ ਭਾਵੇਂ ਬਹੁਤਾ ਫਰਕ ਤਾਂ ਨਹੀਂ ਹੈ ਪਰ ਕੁਝ ਗੱਲਾਂ ਦਾ ਫਰਕ ਦੇਖਣ ਵਿੱਚ ਆਇਆ ਜਿਸ ਵੇਲੇ ਗੁਰੂ ਨਾਨਕ ਸਾਹਿਬ ਦੀ 5 ਵਰੇ ਦੇ ਹੋਏ ਤਾਂ ਬਾਬਾ ਕਲਿਆਣ ਚੰਦ ਜੀ ਨੇ ਆਪਣੇ ਪਿਤਾ ਵਾਲਾ ਫਰਜ਼ ਨਿਭਾਉਂਦਿਆਂ ਹੋਇਆਂ ਕਿ ਮੇਰਾ ਪੁੱਤਰ ਜਿਹੜਾ ਉਹ ਅਨਪੜ੍ਹ ਨਾ ਰਹਿ ਜਾਏ ਉਹਨੂੰ ਇਹ ਨਹੀਂ ਸੀ ਵੀ ਇਹ ਤਰਲੋਕ ਦੇ ਮਾਲਕ ਨੇ ਇਹ ਪਰਮੇਸ਼ਰ ਹੈ ਐਸੀ ਨਹੀਂ ਸੀ ਭਾਵਨਾ ਪੁੱਤਰ ਰੂਪ ਦੇ ਵਿੱਚ ਦੇਖ ਰਿਹਾ ਉਹਨੇ ਆਪਣੇ ਫਰਜ਼ ਨੂੰ ਪਹਿਚਾਣਦਿਆਂ ਹੋਇਆਂ ਵਿਦਿਆ ਪੜ੍ਹਾਉਣ ਦੇ ਲਈ ਸੋਚਣ ਲੱਗੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਇਹ ਬਚਨ ਆਉਂਦੇ ਹੈ ਕਿ ਮਹਿਤਾ ਜੀ ਸੋਚਣ ਲੱਗੇ ਕਿ ਬਹੁਤ ਸਾਰੇ ਗੁਣੀ ਬੰਦੇ ਐਸਾ ਕਹਿੰਦੇ ਹੈ ਬਹੁਤ ਗੁਣੀ ਅਲਾਭ ਹੈ ਸੁਤਨਾ ਪੜਾਵ ਹੈ ਸੋ ਸਤਰੂ ਸਮਤਾਤ ਜਿਹੜੇ ਮਾਤਾ ਪਿਤਾ ਆਪਣੇ ਬੱਚੇ ਨੂੰ ਵਿਦਿਆ ਨਾ ਦੇਣ ਕਹਿੰਦੇ ਉਹ ਸਮਝ ਲਓ ਵੀ ਉਹ ਮਾਤਾ ਪਿਤਾ ਦੇ ਰੂਪ ਦੇ ਅੰਦਰ ਬੱਚੇ ਨੂੰ ਦੁਸ਼ਮਣ ਮਿਲੇ ਹੋਏ ਹੈ ਉਹ ਦੁਸ਼ਮਣ ਦਾ ਕੰਮ ਕਰ ਰਹੇ ਮਾਤਾ ਪਿਤਾ ਜਿਹੜੇ ਬੱਚੇ ਨੂੰ ਪੜ੍ਹਾਉਣ ਨਾ ਸੋਭਾ ਨਹਿ ਪਾਵੈ ਮਤ ਨਹੀਂ ਆਵੈ ਨਾ ਤਾਂ ਸੰਸਾਰ 'ਚ ਸੋਭਾ ਹੁੰਦੀ ਹੈ ਬੱਚੇ ਦੀ ਨਾ ਉਹਨਾਂ ਨੂੰ ਚੰਗੀ ਅਕਲ ਆਉਂਦੀ ਹੈ ਜਗ ਮਹਿ ਇਹ ਵਿਖਿਆਤ ਇਹ ਸੰਸਾਰ ਵਿੱਚ ਪ੍ਰਗਟ ਹੈ ਗੱਲ ਇਹ ਸੋਚ ਕੇ ਬਾਬਾ ਕਲਿਆਣ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਜੀ ਨੂੰ ਹੁਣ ਅੱਜ ਕੱਲ੍ਹ ਕਹਿੰਦੇ ਹੈ ਰਾਏ ਭੋਇੰ ਦੀ ਤਲਵੰਡੀ ਜਿੱਥੇ ਗੁਰਦੁਆਰਾ ਪੱਟੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਇਹ ਗੋਪਾਲ ਪਾਧੇ ਦਾ ਘਰ ਸੀ ਇਹਦਾ ਦੂਸਰਾ ਭਰਾ ਸੀ ਉਹਦਾ ਨਾਂ ਸੀ ਬਿਰਜਨਾਥ ਪਰ ਉਹਦਾ ਛੋਟਾ ਨਾਮ ਬੀਰਾ ਸੀ ਬੀਰਾ ਬੀਰਾ ਕਹਿੰਦੇ ਸੀ ਉਹਨੂੰ ਇਹ ਦੋਵੇਂ ਬੱਚਿਆਂ ਨੂੰ ਵਿਦਿਆ ਪੜ੍ਹਾਇਆ ਕਰਦੇ ਸੀ ਮਹਿਤਾ ਕਲਿਆਣ ਚੰਦ ਜੀ ਨੇ ਸ਼ੱਕਰ ਦਾ ਥਾਲ ਭਰਿਆ 5 ਰੁਪਏ ਚਾਂਦੀ ਦੇ ਬਹੁਤ ਵੱਡੀ ਬਾਤ ਸੀ 5 ਰੁਪਏ ਚਾਂਦੀ ਦੇ ਰੱਖੇ ਅਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅਨੁਸਾਰ ਉਹ ਚਾਵਲਾਂ ਦਾ ਥਾਲ ਰੱਖਿਆ ਵੀ ਚਾਵਲਾਂ ਦਾ ਥਾਲ ਭਰ ਕੇ ਨਾ ਚੌਲਾਂ ਦਾ ਤੇ ਜੇ ਚਾਵਲ ਸੀ ਜਾਂ ਸ਼ੱਕਰ ਸੀ ਇਹਨਾਂ ਦੋਨਾਂ ਗੱਲਾਂ ਨੂੰ ਛੱਡ ਦਈਏ, ਭੇਟਾ ਦੇਣ ਦੀ ਗੱਲ ਹੈ। ਬਾਬਾ ਕਲਿਆਣ ਚੰਦ ਜੀ ਆਪਣੇ ਪੁੱਤਰ ਨੂੰ ਦੁਨਿਆਵੀ ਪੁੱਤਰਾਂ ਦੀ ਸਮਝ ਕੇ, ਦੁਨਿਆਵੀ ਪੁੱਤਰਾਂ ਦੀ ਤਰ੍ਹਾਂ ਸਮਝ ਕੇ ਗੋਪਾਲ ਪਾਧ ਦੇ ਕੋਲ ਲੈ ਗਏ ਪਾਠਸ਼ਾਲਾ ਵਿੱਚ। ਗੋਪਾਲ ਪਾਧਾ ਜੀ ਭੇਟਾ ਦੇਖ ਕੇ ਬਹੁਤ ਹੀ ਪ੍ਰਸੰਨ ਹੋਇਆ ਤੇ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਨੂੰ ਤੱਕ ਕੇ ਪਾਧਾ ਵੀ ਪ੍ਰਸੰਨ ਹੋਇਆ ਵੀ ਇਸ ਬੱਚੇ ਦੀਆਂ ਬੜੀਆਂ ਚਮਤਕਾਰੀ ਗੱਲਾਂ ਸੁਣੀਆਂ ਗਈਆਂ। ਜਿਹੜੇ ਨਿੱਕੇ ਨਿੱਕੇ ਬੱਚੇ ਸੀ ਉਹ ਤਾਂ ਖਿੜ ਗਏ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਖਿੜ ਜਾਂਦੇ। ਤੇ ਬਾਬਾ ਕਲਿਆਣ ਚੰਦ ਜੀ ਨੇ ਪਾਧਾ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਪੁੱਤਰ ਨੂੰ ਚੰਗੀ ਤਰ੍ਹਾਂ ਪੜਾਉਣਾ। ਤੇ ਪਾਧਾ ਜੀ ਨੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ, ਉਹਦਾ ਵਿਸ਼ਵਾਸ ਦਵਾਉਂਦਿਆਂ ਹੋਇਆਂ ਕਿ ਮੇਰਾ ਇਹ ਫਰਜ਼ ਹੀ ਹੈ, ਕਿਹਾ ਮੈਂ ਤਾਂ ਜੀ ਤੁਸੀਂ ਇੰਨਾ ਚਿੰਤਾ ਕਰੋ, ਮੈਂ ਬਹੁਤ ਚੰਗੀ ਤਰ੍ਹਾਂ ਪੜਾਵਾਂਗਾ। ਤੇ ਗੁਰੂ ਜੀ ਨੂੰ ਪਾਧੇ ਦੇ ਕੋਲ ਛੱਡ ਕੇ ਮੈਂ ਤਾਂ ਜੀ ਤਾਂ ਵਾਪਸ ਆ ਗਏ। ਪਹਿਲੇ ਦਿਨ ਮਹਾਰਾਜ ਬੈਠੇ ਰਹੇ, ਜਿਵੇਂ ਪਹਿਲੇ ਦਿਨ ਬੱਚਿਆਂ ਨੂੰ ਅਧਿਆਪਕ ਵੀ ਦੇਖਦਾ ਬੱਚੇ ਦਾ ਦਿਲ ਲੱਗ ਜਾਏ। ਤੇ ਜੋ ਵੀ ਪਹਾੜੇ ਪੜ੍ਹਨ ਵਾਸਤੇ ਕਿਹਾ ਗਿਆ ਕੁਛ ਮਹਾਰਾਜ ਸਾਹਿਬ ਨੇ, ਉਹ ਰੁਚੀ ਦਿਖਾਈ ਬੱਚਿਆਂ ਦੀ ਤਰ੍ਹਾਂ, ਉਹਦਾ ਮਾਣ ਰੱਖਣ ਵਾਸਤੇ। ਪਾਧਾ ਬਹੁਤ ਪ੍ਰਸੰਨ ਹੋਇਆ, ਮਹਿਤਾ ਜੀ ਦਾ ਪੁੱਤਰ ਬਹੁਤ ਜਲਦੀ ਪੜ੍ਹੇਗਾ। ਸ਼ਾਮ ਨੂੰ ਬੱਚੇ ਆਪਣੇ ਘਰੇ ਘਰੇ ਚਲੇ ਗਏ। ਮਾਤਾ ਤ੍ਰਿਪਤਾ ਜੀ ਬਹੁਤ ਸਨੇਹ ਕੀਤਾ, ਖਾਣ ਪਾਣ ਵਿਸ਼ਰਾਮ ਕਰਕੇ ਅਗਲੇ ਦਿਨ ਫੇਰ ਪਾਠਸ਼ਾਲਾ ਵਿੱਚ ਪਹੁੰਚੇ। ਹੁਣ ਪੰਡਿਤ ਜੀ ਕਹਿਣ ਲੱਗੇ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਪਾਠਸ਼ਾਲਾ ਦੇ ਜਦੋਂ ਬੱਚੇ ਸਾਰੇ ਆ ਗਏ ਨੇ ਤੇ ਪਹੁੰਚਣ ਤੇ ਉਚਾਰਨ ਕਰੋ ਵੀ ਜੋ ਮੈਂ ਕਹਿ ਰਿਹਾ। ਸਾਰਿਆਂ ਬੱਚਿਆਂ ਨੂੰ ਕਿਹਾ ਤੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਕਹੋ ਨਮੋ ਸਾਰਦਾ ਸਵਸਥ। ਕਹਿੰਦੇ ਇਹ ਸ਼ਬਦ ਕਹੋ, ਸੰਸਕ੍ਰਿਤ ਦੇ ਸ਼ਬਦ ਨੇ। ਤੇ ਗੁਰੂ ਸਾਹਿਬ ਜੀ ਚੁੱਪ ਰਹੇ। ਪਾਧੇ ਨੇ ਇਤਰਾਜ਼ ਕੀਤਾ, ਕਹਿੰਦੇ ਕੱਲ ਤਾਂ ਬੜਾ ਸੋਹਣਾ ਲੱਗਦਾ ਸੀ ਪੜ੍ਹੇਗਾ, ਅੱਜ ਤੂੰ ਚੁੱਪ ਹੀ ਕਰ ਗਿਆ। ਇਹ ਸ੍ਰਿਸ਼ਟੀ ਦਾ ਮੰਗਲ ਹੈ ਬੱਚੇ, ਉਹਨੂੰ ਨਮਸਕਾਰ ਕਰਨ ਦੇ ਨਾਲ ਵਿਦਿਆ ਪ੍ਰਾਪਤ ਹੁੰਦੀ ਹੈ। ਤੇ ਗੁਰੂ ਸਾਹਿਬ ਜੀ ਨੇ ਕਿਹਾ ਆਪਣਾ ਵਿਸ਼ਵਾਸ ਤੇ ਸਿੱਖ ਧਰਮ ਦੀ ਜੋ ਨੀਂਹ ਰੱਖਣ ਵਾਲੇ ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਦੇ ਵਿਸ਼ਵਾਸ ਤੇ ਰੱਖੀ ਹੋਈ ਹੈ ਸਿੱਖੀ ਦੀ ਨੀਂਹ, ਕਿਸੇ ਦੇਵੀ ਦੇਵਤੇ ਦੇ ਪੂਜਣ ਤੋਂ। ਤੇ ਇਹ ਐਸਾ ਨਹੀਂ ਕਿਸੇ ਦੇਵੀ ਦੇਵ ਦਾ ਪੂਜਨ ਨਹੀਂ ਕਰਨਾ, ਇਹ ਸਿੱਖ ਧਰਮ ਦੇ ਵਿੱਚ ਐਸਾ ਹੈ ਵੀ ਦੇਵੀ ਦੇਵਾ ਪੂਜਿਆ ਭਾਈ ਕਿਆ ਮੰਗੋ ਕਿਆ। ਤੇ ਕੇਵਲ ਇੱਕ ਕਰਤਾਰ ਦੀ ਪੂਜਾ ਕਰਨੀ, ਇਹ ਇਸ ਸਿੱਖੀ ਦੀ ਬੁਨਿਆਦ ਹੈ। ਇਸ ਲਈ ਮਹਾਰਾਜ ਨੇ ਵੀ ਮੈਂ ਕਿਸੇ ਦੇਵੀ ਦੇਵਤੇ ਦੇ ਅੱਗੇ ਤਰਲੇ ਲੈ ਕੇ ਵਿਦਿਆ ਆਰੰਭ ਨਹੀਂ ਕਰਨੀ। ਤੇ ਰਹੀ ਗੱਲ ਓਮ ਸ਼ਬਦ ਦੀ, ਕਿਹਾ ਪੰਡਿਤ ਜੀ ਵੀ ਇਹਨਾਂ ਅੱਖਰਾਂ ਦਾ ਜਿਹੜਾ ਤੁਸੀਂ ਹਿੰਦੀ ਵਰਨਮਾਲਾ ਦੇ ਅੱਖਰ ਕਹੇ ਹੈ, ਇਹਨਾਂ ਅੱਖਰਾਂ ਦਾ ਭਾਵ ਕੀ ਹੈ? ਪਾਧਾ ਜੀ ਮਿਹਰਬਾਨੀ ਕਰਕੇ ਦੱਸੋਗੇ ਵੀ ਅਰਥ ਕੀ ਨੇ ਦੇ? ਪਾਧਾ ਸੁਣ ਕੇ ਅਸਚਰਜੀ ਹੋ ਗਿਆ, ਕਹਿਣ ਲੱਗਾ ਅਜੇ ਛੋਟੀ ਜੀ ਉਮਰ ਹੈ ਤੇਰੀ ਤੇ ਅਰਥਾਂ ਦਾ ਗਿਆਨ ਮੈਨੂੰ ਨਹੀਂ ਹੈ, ਇਹ ਗੱਲ ਸੱਚਾਈ ਹੈ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਅਰਥਾਂ ਦਾ ਗਿਆਨ ਨਹੀਂ ਫਿਰ ਪੜ੍ਹਾਉਂਦੇ ਕੀ ਹੋ ਤੁਸੀਂ ਜੇ ਤੁਹਾਨੂੰ ਇਹ ਕੁਛ ਨਹੀਂ ਆਉਂਦਾ? ਉਲਟਾ ਕਹਿੰਦਾ ਵੀ ਤੈਨੂੰ ਗਿਆਨ ਹੈਗਾ ਅੱਖਰਾਂ ਦਾ? ਉਹਦੇ ਚ ਅਧਿਆਪਕ ਵਾਲੀ ਹੈਂਕੜ ਸੀ। ਮਹਾਰਾਜ ਕਹਿੰਦੇ ਹਾਂ ਮੈਨੂੰ ਹੈਗਾ, ਜੇ ਤੈਨੂੰ ਗਿਆਨ ਚਾਹੀਦਾ ਮੈਂ ਤੈਨੂੰ ਕਰਾ ਦਿੰਦਾ। ਸਾਰੇ ਲੋਕ ਹੈਰਾਨ ਵੀ ਆਇਆ ਪੜ੍ਹਨ ਵਾਸਤੇ, ਪੰਜ ਵਰੇ ਦੀ ਉਮਰ ਹੈ। ਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਕਹਿੰਦੇ ਪਾਧਾ ਜੀ ਫਿਰ ਤੁਸੀਂ ਧਿਆਨ ਦੇ ਨਾਲ ਸੁਣੋ। ਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਗੁਰਮੁਖੀ ਲਿਪੀ ਜਿਹੜੀ ਹੈ ਨਾ, ਇਹਦਾ ਅਰਥ ਹੀ ਹੈ ਗੁਰ ਮੁਖੀ। ਗੁਰਾਂ ਦੇ ਮੁੱਖ ਦੇ ਵਿੱਚੋਂ ਨਿਕਲੀ ਹੋਈ ਭਾਸ਼ਾ ਉਹਨੂੰ ਕਹਿੰਦੇ ਨੇ ਗੁਰਮੁਖੀ। ਜੇ ਕੋਈ ਪੁੱਛੇ ਵੀ ਗੁਰਮੁਖੀ ਦੇ ਅਰਥ ਕੀ ਨੇ, ਗੁਰਾਂ ਦੇ ਮੁੱਖ ਚੋਂ ਨਿਕਲੀ ਹੋਈ ਭਾਸ਼ਾ, ਜਿਵੇਂ ਸਹਿਸ ਕਿਰਤੀ ਹਜ਼ਾਰ ਮੂੰਹਾਂ ਵਾਲੇ ਦੇ ਮੂੰਹ ਤੋਂ ਨਿਕਲੀ ਹੋਈ ਭਾਸ਼ਾ, ਸ਼ੇਸ਼ਨਾਗ ਦੀ ਰਚੀ ਹੋਈ ਹੈ ਭਾਸ਼ਾ, ਉਹਨੂੰ ਸਹਿਸ ਕਿਰਤੀ ਕਹਿੰਦੇ ਆ। ਗੁਰੂ ਨੇ ਆਪਣੀ ਲਿਪੀ ਤਿਆਰ ਕੀਤੀ ਹੈ ਤੇ ਅਗੰਮੀ ਬਾਣੀ ਜੀ ਦੇ ਵਿੱਚ ਰਚਣੀ ਸੀ। ਉਹ ਮਹਾਰਾਜ ਨੇ ਪੰਜ ਵਰਿਆਂ ਦੀ ਉਮਰ ਚ ਇਹ ਬਾਣੀ ਰਚੀ ਹੈ ਤੇ ਪੰਜਾਂ ਸਾਲਾਂ ਦੀ ਉਮਰ ਵਿੱਚ ਗੁਰੂ ਸਾਹਿਬ ਨੇ ਇਹ 35 ਅੱਖਰ ਗਰੀਬ ਨਵਾਜ ਨੇ ਰਚਨਾ ਕੀਤੇ ਨੇ। ਜਨਮ ਸਾਖੀ ਤੇ ਤਵਾਰੀਖ ਦੇ ਗਿਆਨੀ ਗਿਆਨ ਸਿੰਘ ਜੀ ਨੇ ਉਮਰ 7 ਵਰੇ ਦੀ ਲਿਖੀ ਹੈ ਪਰ ਮਹਾਂਪੁਰਸ਼ਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ 5 ਸਾਲ ਦੀ ਉਮਰ ਮੰਨੀ ਹੈ। ਔਰ ਇਹ ਗੱਲ ਵਾਜਬੀ ਹੈ ਕਿਉਂਕਿ ਪ੍ਰਹਲਾਦ ਦੀ ਉਮਰ 5 ਵਰਿਆਂ ਦੀ ਸੀ ਤੇ ਜਦੋਂ ਪੜ੍ਹਨ ਭੇਜਿਆ ਸੀ ਉਹਦੀ ਗਵਾਹੀ ਮਿਲਦੀ ਹੈ। ਇਸ ਕਰਕੇ ਗੱਲ ਠੀਕ ਹੈ ਜਿਹੜੀ ਮਹਾਂਪੁਰਖਾਂ ਵਾਲੀ ਹੈ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਗੁਰਮੁਖੀ ਲਿਪੀ ਉੱਥੇ ਤਿਆਰ ਕੀਤੀ ਤੇ ਇੱਕ ਇੱਕ ਅੱਖਰ ਦਾ ਜਿਹੜਾ ਸੀ ਉਹ ਸਿਧਾਂਤ ਪਾਧੇ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪੜ੍ਹਾਇਆ। ਸੁਨ ਪਾਧਾ ਪਾਇਨ ਭਰਿਓ, ਉੱਥੇ ਸਾਰੇ ਸਕੂਲ ਦੇ ਬੱਚਿਆਂ ਦੇ ਸਾਹਮਣੇ ਗੁਰੂ ਨਾਨਕ ਦੇ 5 ਵਰੇ ਦੀ ਉਮਰ ਗੁਰੂ ਨਾਨਕ ਦੀ, ਗੁਰੂ ਨਾਨਕ ਦੇ ਚਰਨ ਫੜੇ ਤੇ ਲੰਮਾ ਪੈ ਕੇ ਪਰਨਾ ਪੈਰਾਂ ਤੇ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ ਸੀ ਤੇ ਮਹਾਰਾਜ ਸਾਹਿਬ ਜੀ ਉਹਨੂੰ ਪੜ੍ਹਾ ਕੇ ਆਏ ਸੀ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਬਚਪਨ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਹੋਈ ਹੈ। ਜਿਹੜੇ ਬੱਚਿਆਂ ਨੂੰ ਅੱਖਰ ਨਾ ਚੱਲਦੇ ਹੁਣ ਭਾਈ ਗੁਰੂ ਨਾਨਕ ਦੀ ਕਿਰਪਾ ਹੋ ਜਾਂਦੀ ਹੈ। ਇਹਦਾ ਮਹੱਤਵ ਬਹੁਤ ਵੱਡਾ ਹੈ ਇਸ ਦੀ ਕਥਾ ਦਾ। ਕਈ ਦਵਾਈਆਂ ਜਿਹੜੀਆਂ ਨੇ ਉਹ ਭਾਵੇਂ ਖਾਣ ਵਾਸਤੇ ਬਕਬਕੀਆਂ ਲੱਗਣ ਪਰ ਦੇਖਿਆ ਇਹ ਜਾਂਦਾ ਵੀ ਬਿਮਾਰੀ ਹਟਣੀ ਚਾਹੀਦੀ ਹੈ, ਦਵਾਈ ਸਵਾਦ ਹੋਵੇ ਚਾਹੇ ਨਾ ਹੋਵੇ। ਤੇ ਦਵਾਈ ਦੇ ਵਿੱਚ ਕਿਹੜੇ ਕਿਹੜੇ ਸਾਹਟ ਪਾਏ ਹੋਏ ਨੇ ਇਹ ਮਰੀਜ਼ ਨੂੰ ਤਾਂ ਕੋਈ ਗਿਆਨ ਨਹੀਂ, ਡਾਕਟਰ ਨੂੰ ਪਤਾ ਹੈ, ਪਰ ਫਿਰ ਵੀ ਅਸੀਂ ਇਸ ਵਿਸ਼ਵਾਸ 'ਤੇ ਦਵਾਈ ਖਾਂਦੇ ਹਾਂ ਕਿ ਬਿਮਾਰੀ ਹਟੇਗੀ। ਕਥਾ ਵੀ ਇਸੇ ਵਿਸ਼ਵਾਸ 'ਤੇ ਸੁਣੀ ਜਾਂਦੀ ਹੈ। ਬਹੁਤੀ ਸਮਝ ਨਹੀਂ ਆਈ, ਹੁਣ ਇਹ ਨਿੱਕੇ ਬੱਚੇ ਬੈਠੇ ਥੋੜ੍ਹੇ 'ਚ, ਬਹੁਤੀ ਸਮਝ ਨਹੀਂ ਆਊਗੀ, ਸਾਖੀਆਂ ਦੀ ਸਮਝ ਆਊਗੀ ਇਹਨਾਂ ਨੂੰ, ਪਰ ਬਹੁਤੇ ਗੁਰਬਾਣੀ ਦੇ ਅਰਥਾਂ ਦੀ ਗੱਲ ਆਏਗੀ ਕਿਉਂਕਿ ਪੱਟੀ ਹੈ ਇਹ 35 ਅੱਖਰਾਂ ਦਾ ਸਿਧਾਂਤ। ਕਿਉਂਕਿ ਇਹ ਬਾਣੀ ਇੱਕ ਦਿਨ ਦੇ ਵਿੱਚ ਇਹ ਸਾਰੇ ਅਰਥ ਦੇ ਗੁਰਮਤਾ ਜਥੇ ਦੇ ਵਿੱਚ ਵੀ ਇਹ ਹੋਇਆ, ਅੱਜ ਬਾਅਦ ਵੀ ਇਹੀ ਗੱਲ ਹੈ। ਇਹ ਸ਼ੁਰੂ ਕਰਕੇ ਇਹਦੇ ਵਿਚਾਲੇ ਨਾ ਰੁਕਿਆ ਜਾਏ, ਸਾਰੇ ਅੱਖਰਾਂ ਦਾ ਸਿਧਾਂਤ ਇੱਕ ਦਿਨ ਕਿਹਾ ਜਾਏ ਤੇ ਗੁਰੂ ਕਿਰਪਾ ਕਰੇ। ਤੇ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਫਿਰ ਪਾਧੇ ਨੂੰ 1-1 ਅੱਖਰ ਦਾ ਉਪਦੇਸ਼ ਦਿੱਤਾ ਹੈ, ਬਾਅਦ ਦੇ ਵਿੱਚ ਫਿਰ ਇਹ ਸਾਰੇ ਜਿਹੜੇ ਅੱਖਰ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇਹਨਾਂ ਅੱਖਰਾਂ ਦੀ ਮਹਾਰ ਨਹੀਂ ਬਣਾਈ, ਆਵਾਜ਼ਾਂ ਬਣਾਈਆਂ ਵੀ ਕਿਵੇਂ, ਇਹ ਕੰਮ ਗੁਰੂ ਅੰਗਦ ਦੇ ਦੂਸਰੇ ਜਾਮੇ 'ਚ ਜਿੱਥੇ ਮਹਾਰਾਜ ਸਾਹਿਬ ਦੀ ਯਾਦਗਾਰ ਬਣਿਆ ਹੋਇਆ, ਅਸਥਾਨ ਬਣਿਆ ਹੋਇਆ ਖੰਡੂਰ ਸਾਹਿਬ ਦੇ ਅੰਦਰ। ਇਸ ਕਰਕੇ ਕਈ ਅਣਜਾਣ ਕਹਿੰਦੇ ਜੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਬਣਾਈ ਹੈ, ਇਹ ਤਾਂ ਜਿਹੜੀ ਪੱਟੀ ਲਿਖੀ ਹੈ ਇੱਥੋਂ ਸਾਬਤ ਹੋ ਜਾਂਦੀ ਹੈ ਗੱਲ ਵੀ ਜਿਹੜੀ ਆਸਾ ਰਾਗ ਦੀ ਬਾਣੀ ਆਈ ਹੈ ਤੇ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ, ਇਸ ਕਰਕੇ ਕੋਈ ਭੁਲੇਖੇ ਵਾਲੀ ਬਾਤ ਨਹੀਂ ਹੈ। ਤੇ ਤਰਤੀਬ ਬਣਾਈ ਹੈ, ਆਵਾਜ਼ਾਂ ਦੱਸੀਆਂ ਤੇ ਇਹਦਾ ਪ੍ਰਚਾਰ ਬਹੁਤ ਕੀਤਾ, ਇਸ ਗੱਲ ਦੀ ਗਵਾਹੀ ਜਿਹੜੀ ਹੈ ਪੱਟੀ ਨਾਮ ਦੀ ਬਾਣੀ ਹੈ। ਸੋ ਜਿਸ ਪ੍ਰਕਾਰ ਇਹ ਵਿਚਾਰ ਆ ਰਹੀ ਹੈ ਮਨ ਵਿਰਤੀਆਂ ਕਾਰਗਰ ਕਰਕੇ ਸੁਣੋ ਜੇ।
ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ।
ਰਾਗ ਆਸਾ ਹੈ ਉਚਾਰਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਸਰੂਪ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ ਪਾਧੇ ਪ੍ਰਤੀ। ਉਹਦਾ ਭਰਾ ਜਿਹੜਾ ਬੀਰਾ ਵੀ ਕਹਿੰਦੇ ਉਹਨੂੰ ਬਿਰਜਨਾਥ ਵੀ ਸੀ, ਉਹਦੇ ਪ੍ਰਥਾਏ ਮਹਾਰਾਜ ਨੇ ਬਖਸ਼ਿਆ ਕੀਤਾ। ਜੇ ਜਿਵੇਂ ਬੱਚੇ ਜਿਹੜੇ ਨੇ ਲੱਕੜ ਦੀ ਫੱਟੀ ਜਿਹੜੀ ਆ ਤਖਤੀ ਉਹਦੇ ਉੱਪਰ ਲਿਖਦੇ ਆ, ਇਉਂ ਪਾਧਾ ਜੀ ਇਸ ਦੇ ਉੱਪਰ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਕਿ ਹੇ ਪਾਧਾ ਜੀ ਇਸ ਉਪਦੇਸ਼ ਨੂੰ ਅੰਤਸ਼ ਕਰਨ ਦੀ ਫੱਟੀ ਦੇ ਉੱਤੇ ਲਿਖ, ਸ਼ਰਧਾ ਰੂਪੀ ਪੱਟੀ ਦੇ ਉੱਤੇ ਲਿਖ ਤਖਤੀ ਦੇ ਉੱਤੇ, ਪ੍ਰੇਮ ਰੂਪੀ ਕਲਮ ਨਾਲ ਲਿਖਣਾ ਕਰ। ਤੇ ਇਸ ਕਰਕੇ ਇਹੜਾ ਜਿਹੜਾ ਸ਼ਬਦ ਹੈ ਨਾ, ਤੇ ਇਸ ਸ਼ਬਦ ਨੂੰ ਜਿਹੜਾ ਉਚਾਰਨ ਕਰਨ ਦੇ ਵਿੱਚ ਅਦਕ ਲੱਗੇਗੀ, ਉਚਾਰਨ ਕਰਨ ਦੇ ਵਿੱਚ ਜਿਹੜੀ ਪੱਟੀ ਨਾ ਬਣ ਜੇ ਪੱਟੀ, ਅਦਕ ਸਹਿਤ ਪਾਠ ਬੋਲਣਾ ਹੈ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਅੱਗੇ ਜਿਹੜਾ ਮੰਗਲ ਹੈ ਮੰਗਲ ਦੁਆਰਾ ਫਿਰ ਦੱਸਦੇ ਆ, ਇਹ ਤਾਂ ਇੰਨੇ ਅੱਖਰਾਂ ਦਾ ਸੀ, ਅੱਗੇ ਮੰਗਲ ਕਰਦੇ ਨੇ ਮਹਾਰਾਜ ਸਾਹਿਬ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਜਿਹਦੇ ਚ ਦਵੈਸ਼ ਨਹੀਂ ਹੈ, ਦੂਆਪਣ ਨਹੀਂ ਹੈ। ਓਅੰਕਾਰ ਸਰਬ ਕਾ ਪ੍ਰਕਾਸ਼, ਸਤ ਨਾਸ ਤੋਂ ਰਹਿਤ, ਉਹਦਾ ਕਦੀ ਨਾਸ ਨਹੀਂ ਹੁੰਦਾ। ਐਸਾ ਜੋ ਪਰਮੇਸ਼ਰ ਹੈ ਤੇ ਗੁਰ ਚੇਤਨ ਹੈ, ਸਤ ਨਾਸ ਤੋਂ ਰਹਿਤ ਹੈ, ਜਾਂ ਸਤਿਗੁਰਾਂ ਦੀ ਪ੍ਰਸਾਦ ਪ੍ਰਸਾਦ ਆਨੰਦ ਸਰੂਪ ਹੈ। ਸਤ ਗੁਰ ਪ੍ਰਸਾਦ, ਸਤ ਨਾਸ ਤੋਂ ਰਹਿਤ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਇਕੱਠੇ ਅੱਖਰਾਂ ਦਾ ਅਰਥ ਬਣਿਆ ਵੀ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਤੋ ਇਉਂ ਅਦਵੈਤ ਸਰੂਪ ਪਰਮੇਸ਼ਰ ਦਾ ਮੰਗਲ ਕਰਕੇ ਹੁਣ ਸੱਸੇ ਅੱਖਰ ਤੋਂ ਉਪਦੇਸ਼ ਦੇਣਾ ਸ਼ੁਰੂ ਕੀਤਾ ਹੈ। ਮਹਾਰਾਜ ਸਾਹਿਬ ਦੀ ਵਿਚਾਰ ਦੇਣ ਸੁਣੋ ਜੀ।
ਸੱਸੈ ਸੋਏ ਸ੍ਰਿਸ਼ਟ ਜਨ ਸਾਜੀ।
ਮਹਾਰਾਜ ਕਹਿੰਦੇ ਹੇ ਪੰਡਿਤ ਜੀ, ਹੇ ਪਾਧਾ ਜੀ, ਸੱਸੇ ਅੱਖਰ ਦੁਆਰਾ कथन करते ने जिस परमेश्वर वाहिगुरु ने सृष्ट सृष्टि जेड़ी साजी रची है जिस वाहिगुरु ने रचना की है
सबना साहिब एक भया
वो सबना सारिया का साहिब नाम है मालिक का एक वाहिगुरु ए मालिक है सारिया का एक कीड़ी तो लैके हाथी तक एक जीव तो लैके ब्रह्मा तक सारिया का मालिक परमेश्वर वाहिगुरु है साहब जेड़ा साहेब मालिक है
सेवत रहे चित जिनका लागा
ते जिन्हां दा चित हिरदा परमेश्वर दे नाम दे सेवन दे विच लगा होया ते लगे रहिंदे हर वे सेवना करदे हन
आया तिनका सफल पया
उन्हां दा मनुखा शरीर दे विच आया होया सफला हो गया ਇਹ ਨਹੀਂ ਵੀ ਕੋਈ ਬਿਜ਼ਨਸ ਕਰਨ ਦੇ ਨਾਲ ਮਾਇਆ ਇਕੱਠੀ ਕਰਨ ਦੇ ਨਾਲ ਜਾਂ ਕੋਈ ਵੱਡੇ ਅਹੁਦਿਆਂ ਤੇ ਜਾਣ ਦੇ ਨਾਲ ਇਹ ਨਹੀਂ ਸਫਲਤਾ ਹੈ ਇਹ ਤਾਂ ਸੰਸਾਰ ਦੀ ਬੋਲੀ ਹੈ ਵੀ ਚਲੋ ਜੀ ਤੇਰੀ ਪੜ੍ਹਾਈ ਸਫਲ ਹੋ ਗਈ ਤੈਨੂੰ ਨੌਕਰੀ ਮਿਲ ਗਈ ਬਿਜ਼ਨਸ ਮਿਲ ਗਿਆ ਰੁਜ਼ਗਾਰ ਮਿਲ ਗਿਆ ਨਹੀਂ ਮਾਰੇ ਕਹਿੰਦੇ ਉਹਨਾਂ ਦਾ ਆਇਆ ਸਫਲਾ ਹੈ ਜਿਨ੍ਹਾਂ ਦਾ ਚਿੱਤ ਵਾਹਿਗੁਰੂ ਦੇ ਨਾਲ ਲੱਗ ਗਿਆ ਜਿਹੜੇ ਸਿਮਰਨ ਕਰਦੇ ਰਹਿੰਦੇ ਨੇ ਹਰ ਵੇਲੇ ਕਹਿੰਦੇ ਉਹਨਾਂ ਦਾ ਆਇਆ ਹੋਇਆ ਜਨਮ ਸਫਲਾ ਹੋ ਗਿਆ ਤੇ ਗੁਰੂ ਜੀ ਨੂੰ ਪਾਦੇ ਬਿਰਜਨਾਥ ਜਿਹੜਾ ਉਹਨੂੰ ਬੀਰਾ ਵੀ ਕਹਿੰਦੇ ਸੀ ਉਹ ਕਹਿਣ ਲੱਗਾ ਤੁਸੀਂ ਆਏ ਅੱਖਰ ਕਿਉਂ ਨਹੀਂ ਪੜ੍ਹਦੇ ਜਿਹੜੇ ਅਸੀਂ ਪੜ੍ਹਾਉਂਦੇ ਹਾਂ ਤੁਸੀਂ ਹੋਰ ਇਹ ਗੱਲਾਂ ਕਰਨ ਲੱਗ ਗਏ ਉਹਦਾ ਉੱਤਰ ਦਿੰਦੇ ਨੇ ਹੁਣ
ਮਨ ਕਾਹੇ ਭੂਲੇ ਮੂੜ ਮਨਾ
ਹੇ ਮੂੜ ਮੂਰਖਤਾਈ ਵਾਲੇ ਮਨਾ ਸ਼੍ਰੋਮਣੀ ਜਿਹੜਾ ਮਨ ਸ਼੍ਰੋਮਣੀ ਉਹ ਕੌਣ ਹੈ ਪਰਮੇਸ਼ਰ ਉਹਦੇ ਨਾਮ ਨੂੰ ਕਾਹੇ ਕਿਸ ਵਾਸਤੇ ਭੁੱਲੇ ਫਿਰਦੇ ਹੋ ਪਾਧਾ ਜੀ ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹਨੂੰ ਚੇਤੇ ਕਰੋ
ਜਬ ਲੇਖਾ ਦੇਵਹਿ ਬੀਰਾ ਤੋ ਪੜਿਆ
ਤੇ ਕਹਿਣ ਲੱਗੇ ਵੀ ਜਿਸ ਵੇਲੇ ਲੇਖਾ ਦੇਣਾ ਪਏਗਾ ਇਹਨੂੰ ਪੜਿਆ ਸ਼ਬਦ ਪਾਰਾ ਕਰਕੇ ਬੋਲਣਾ ਕਹਿੰਦੇ ਜਿਸ ਵੇਲੇ ਬਿਰਜਨਾਥ ਨੂੰ ਕਹਿੰਦੇ ਨਾ ਜਦੋਂ ਦਰਗਾਹ ਦੇ ਵਿੱਚ ਲੇਖਾ ਹਿਸਾਬ ਕਿਤਾਬ ਹੋਏਗਾ ਤਾਂ ਤੇਰਾ ਪੜਿਆ ਹੋਇਆ ਉੱਥੇ ਕੰਮ ਆਊਗਾ ਜਿਹੜਾ ਤੂੰ ਪੜ੍ਹਾ ਰਿਹਾ ਬੱਚਿਆਂ ਨੂੰ ਕੀ ਦਰਗਾਹ ਚ ਕੰਮ ਆਊ ਇਹ ਉਹ ਕਹਿੰਦੇ ਜੀ ਦਰਗਾਹ ਦੇ ਵਿੱਚ ਤਾਂ ਕੋਈ ਕੰਮ ਨਹੀਂ ਆਉਣਾ ਤਾਂ ਫਿਰ ਉਸ ਵੇਲੇ ਮਹਾਰਾਜ ਸਾਹਿਬ ਕਹਿੰਦੇ ਨੇ ਹੇ ਵੀਰਾ ਪੰਡਿਤ ਤਾਂ ਪੜ੍ਹਿਆ ਹੋਇਆ ਫਿਰ ਇਹ ਲੇਖਾ ਕਿਸੇ ਅਰਥ ਨਹੀਂ ਆਉਣੀ ਫਿਰ ਤੇਰੀ ਇਹ ਪੜ੍ਹਾਈ ਕਾਹਦੇ ਵਾਸਤੇ ਕਰਦੇ ਫਿਰ ਇਹ ਵਿਕਾਰ ਹੈ ਪੜ੍ਹਨਾ ਵੀਰਾ ਹੇ ਭਾਈ ਲੇਖਾ ਹਿਸਾਬ ਕਿਤਾਬ ਸਭ ਨੂੰ ਦੇਣਾ ਪੈਣਾ ਤੇਰਾ ਪੜ੍ਹਿਆ ਹੋਇਆ ਕਿਸੇ ਕੰਮ ਨਹੀਂ ਆਉਣਾ ਇਸ ਕਰਕੇ ਤਾਂ ਮੈਂ ਇਹ ਨਹੀਂ ਪੜ੍ਹਦਾ ਮੈਂ ਤਾਂ ਉਹੀ ਵਿਦਿਆ ਪੜ੍ਹਨੀ ਹੈ ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਉਹਨੂੰ ਇਹ ਉਪਦੇਸ਼ ਦਿੱਤਾ ਹੈ ਅੱਗੇ ਅਸਤਾਈ ਦੇ ਕੇ ਫਰਮਾਨ ਕਰਦੇ ਨੇ ਜੀ
ਈਵੜੀ ਆਦ ਪੁਰਖ ਹੈ ਦਾਤਾ
ਈਵੜੀ ਈੜੀ ਅੱਖਰ ਦੁਆਰਾ ਪੰਡਿਤ ਨੂੰ ਸਿੱਖਿਆ ਦਿੰਦੇ ਨੇ ਉਹ ਕੀ ਸਿੱਖਿਆ ਆਦ ਪੁਰਖ ਹੈ ਦਾਤਾ ਆਦਿ ਮੁੱਢ ਰੂਪ ਸਾਰਿਆਂ ਦੇ ਵਿੱਚ ਜੋ ਪਰਿਪੂਰਨ ਹੈ ਪੁਰਖ ਨਾਮ ਵਿਆਪਕ ਦਾ ਹੁੰਦਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਪਰਮੇਸ਼ਰ
ਆਪੇ ਸੱਚਾ ਸੋਈ
ਸੋਈ ਉਹੀ ਆਪੇ ਸੱਚਾ ਤ੍ਰੈ ਕਾਲ ਆਵਾਦ ਰੂਪ ਹੈ
ਇਹਨਾਂ ਅੱਖਰਾਂ ਵਹ ਜੋ ਗੁਰਮੁਖ ਬੂਝੈ
ਇਹਨਾਂ ਅੱਖਰਾਂ ਦੇ ਵਿੱਚ ਜਿਹੜਾ ਉਪਦੇਸ਼ ਦੇ ਰਹੇ ਹਾਂ ਮਹਾਰਾਜ ਕਹਿੰਦੇ ਤੇ ਇਹ ਖਰਨ ਤੋਂ ਅੱਖਰ ਜਿਹੜਾ ਖਰੇ ਨਾ ਉਹਨੂੰ ਅੱਖਰ ਕਹਿੰਦੇ ਨੇ ਉਹ ਕੀ ਹੈ ਬ੍ਰਹਮ ਗਿਆਨ ਦੇ ਅੱਖਰ ਜਿਹੜਾ ਇਹਨਾਂ ਅੱਖਰਾਂ ਦੇ ਵਿੱਚ ਉਪਦੇਸ਼ ਦੇ ਰਹੇ ਹਾਂ ਜਿਹੜਾ ਗੁਰਮੁਖ ਸਮਝੂਗਾ ਇਸ ਨੂੰ ਬੂਝੈ ਸਮਝ ਲਏਗਾ ਇਹਨਾਂ ਅੱਖਰਾਂ ਦੇ ਵਿੱਚੋਂ ਜੋ ਗੁਰਮੁਖ ਮੁਖੀ ਗੁਰੂਆਂ ਦੁਆਰਾ ਸਿਧਾਂਤ ਨੂੰ ਬੂਝੇ ਸਮਝ ਲਏਗਾ
ਜਿਸ ਸਿਰ ਲੇਖ ਨਾ ਹੋਈ
ਜਿਸ ਉਸ ਦੇ ਸਿਰ ਦੇ ਉੱਤੇ ਜਿਹੜਾ ਲੇਖਾ ਧਰਮਰਾਜ ਦੇ ਹੋਣਾ ਉਹਦੇ ਸਿਰ ਤੇ ਲੇਖਾ ਨਹੀਂ ਹੋਊਗਾ ਇਸ ਕਰਕੇ ਫਿਰ ਉਹਦੇ ਸਿਰ ਉੱਤੇ ਜੰਮਣ ਮਰਨ ਦਾ ਲੇਖ ਨਾ ਹੋਈ ਨਹੀਂ ਹੋਵੇਗਾ ਭਾਵ ਮੁਕਤ ਹੋ ਜਾਵੇਗਾ
ਊੜੈ ਉਪਮਾ ਤਾਂ ਕੀ ਕੀਜੈ
ਤੇ ਮਹਾਰਾਜ ਸਾਹਿਬ ਨੇ ਉਪਦੇਸ਼ ਦਿੰਦਿਆਂ ਅੱਖਰ ਸੱਸੇ ਤੋਂ ਸ਼ੁਰੂ ਕੀਤਾ ਗੁਰੂ ਅੰਗਦ ਦੇਵ ਜੀ ਨੇ ਤਰਤੀਬ ਬਣਾਈ ਫਿਰ ਊੜਾ ਮੂਹਰੇ ਰੱਖਿਆ ਫਿਰ ਤੇ ਇਹ ਅੱਖਰ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਟੁੱਟਵੇਂ ਅੱਖਰ ਉਚਾਰਨ ਕੀਤੇ ਸਿਧਾਂਤ ਨੂੰ ਦੇਖਿਆ ਜਿੱਥੋਂ ਜੋੜਨਾ ਸੀ ਹੁਣ ਊੜੇ ਦੁਆਰਾ ਕਹਿੰਦੇ ਆ ਊੜੈ ਤੇ ਮਹਾਰਾਜ ਕਹਿੰਦੇ ਊੜੇ ਅੱਖਰ ਦੁਆਰਾ ਪੰਡਿਤ ਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਉਪਮਾ ਤਾਂ ਕੀ ਕੀਜੈ ਕਹਿੰਦੇ ਊੜਾ ਜਿਹੜਾ ਉਪਮਾ ਦਾ ਵਾਚਕ ਹੈ ਉਸ ਪਰਮੇਸ਼ਵਰ ਦੀ ਉਪਮਾ ਨਾਮ ਹੈ ਵਡਿਆਈ ਦਾ ਉਹਦੀ ਵਡਿਆਈ ਕਰਨੀ ਕਰ।
ਜਾ ਕਾ ਅੰਤ ਨਾ ਪਾਇਆ,
ਜਿਸ ਵਾਹਿਗੁਰੂ ਦਾ ਅੰਤ ਅੱਜ ਤੱਕ ਕਿਸੇ ਨੇ ਨਹੀਂ ਪਾਇਆ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕੋਈ ਵੀ ਅੰਤ ਨਹੀਂ ਪਾ ਸਕਦੇ, ਉਹਦੀ ਉਪਮਾ ਕਰ, ਦੇਵੀ ਦੇਵਤਿਆਂ ਦੀ ਉਪਮਾ ਨਾ ਕਰ।
ਸੇਵਾ ਕਰਹਿ ਸਹੀ ਫਲ ਪਾਵਹਿ,
ਸਾਰਾ ਬੋਲ ਦੋ ਜੀ।
ਜਿਨੀ ਸੱਚ ਕਮਾਇਆ,
ਜਿਨੀ ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਸੱਚ ਨੂੰ ਕਮਾਉਣਾ ਕੀਤਾ ਅਤੇ ਜੋ ਗੁਰਾਂ ਦੀ ਸੇਵਾ ਟਹਿਲ ਕਰਦੇ ਨੇ, ਸਹੀ ਉਹੀ ਬ੍ਰਹਮਾਨੰਦ ਜਿਹੜਾ ਹੈ ਉਹਦਾ ਫਲ ਜਾਂ ਬ੍ਰਹਮ ਗਿਆਨ ਰੂਪੀ ਫਲ ਨੂੰ ਪਾਵ ਹੈ ਪਾਉਂਦੇ ਨੇ, ਉਹਨਾਂ ਨੂੰ ਬ੍ਰਹਮ ਗਿਆਨ ਦਾ ਫਲ ਮਿਲਦਾ।
ਮੰਗੈ ਗਿਆਨ ਬੂਝੈ ਜੇ ਕੋਈ,
ਇਹ ਭਾਈ ਦੋ ਅੱਖਰ ਹੈ, ਇਹਨਾਂ ਅੱਖਰਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਸੰਥਿਆ ਦੇ ਵਿੱਚ। ਨੰਗੇ ਅੱਖਰ ਦੁਆਰਾ ਕਹਿੰਦੇ ਤਾਲੂਆ ਸੰਕਾਰ ਅੱਖਰ ਹੈ, ਇਸ ਅੱਖਰ ਦੁਆਰਾ ਮਾਰੇ ਕਹਿੰਦੇ ਨੇ ਪੰਡਿਤ ਨੂੰ ਸਿੱਖਿਆ ਦਿੰਦੇ ਹੋਏ, ਜੇ ਕੋਈ ਪੁਰਖ ਗੁਰਾਂ ਪਾਸੋਂ ਪਰਮੇਸ਼ਰ ਦਾ ਜਿਹੜਾ ਗਿਆਨ ਦਾ ਅਰਥ ਗਿਆਨ ਹੀ ਹੁੰਦਾ ਹੈ, ਗਿਆਨ ਬੂਝੇ ਸਮਝ ਲਵੇ, ਕੋਈ ਵੀ ਸਮਝੇ,
ਪੜਿਆ ਪੰਡਿਤ ਸੋਏ,
ਉਹ ਪੰਡਿਤ ਵਿਦਵਾਨ ਕਿਹਾ ਜਾਂਦਾ, ਸੋ ਪੰਡਿਤ ਜੋ ਤਿਹਾਂ ਗੁਣਾਂ ਕੀ ਪੰਡ ਉਤਾਰ, ਪੰਡਿਤ ਪੰਡਾ ਨਾਮ ਹੈ ਬੁੱਧੀ ਦਾ, ਜਿਹੜਾ ਤੱਤਾ ਸ਼ਬਦ ਹੈ ਇਹ ਤੱਤ ਸਿਧਾਂਤ ਨੂੰ ਜਿਹੜੀ ਬੁੱਧੀ ਸਮਝਣ ਵਾਲੀ ਹੈ। ਪੰਡਿਤ ਦਾ ਅਰਥ ਕੀ ਹੈ, ਪੰਡਿਤ ਕੇ ਬ੍ਰਾਹਮਣਾਂ ਦੇ ਘਰ ਜਾਂਦਿਆ ਵੀ ਪੰਡਿਤ ਜੀ, ਪੰਡਿਤ ਐਂ ਥੋੜੀ ਬਣ ਜਾਊਗਾ, ਪੰਡਾ ਨਾਮ ਬੁੱਧੀ ਦਾ, ਤਾਂ ਨਾ ਤੱਤ ਸਿਧਾਂਤ ਨੂੰ ਜਿਹੜੀ ਬੁੱਧੀ ਸਮਝ ਲਏ ਸੋ ਕਹੀਏ ਪੰਡਿਤ, ਉਹੀ ਪੰਡਿਤ ਹੈ ਵਿਦਵਾਨ ਹੈ। ਜਾਂ ਫਿਰ ਜਿਵੇਂ ਬਿਆਸ ਪੰਡਿਤ ਸੀ, ਜਿਹੜਾ ਉਹਦਾ ਸ਼ੇਸ਼ੀ ਜੈਮਨੀ ਇਹ ਪੜ੍ਹਿਆ ਹੋਇਆ ਸੀ, ਇਸ ਤਰ੍ਹਾਂ ਦਾ ਵੀ ਉਦਾਹਰਣ ਦਿੱਤੀ ਜਾ ਸਕਦੀ ਹੈ, ਉਹੀ ਵਿਦਿਆਰਥੀ ਪੜ੍ਹਿਆ ਹੋਇਆ ਸਮਝੋ।
ਸਰਬ ਜੀਆ ਮਹਿ ਏਕੋ ਜਾਣੈ,
ਸਰਬ ਸਾਰਿਆਂ ਜੀਵਾਂ ਦੇ ਵਿੱਚ ਖੱਤਰੀ ਬ੍ਰਹਮਣ ਸ਼ੂਦ ਵੈਸ ਇਹਨਾਂ ਸਾਰਿਆਂ ਦੇ ਇੱਕ ਪਰਮੇਸ਼ਰ ਨੂੰ ਜਾਣਨਾ ਕਰੇ।
ਤਾਂ ਹਉਮੈ ਕਹਿ ਨਾ ਕੋਈ,
ਫਿਰ ਹੰਗਤਾ ਦੁਆਰਾ ਕੋਈ ਵੀ ਹੰਕਾਰ ਦੇ ਵਚਨ ਨਹੀਂ ਕਹੂਗਾ, ਫਿਰ ਜੇ ਸਾਰਿਆਂ ਚ ਪਰਮਾਤਮਾ ਨੂੰ ਸਮਝੇ ਝਗੜਾ ਹੀ ਖਤਮ ਹੋ ਜਾਂਦਾ, ਲੜੂਗਾ ਕਿਹਦੇ ਨਾਲ, ਨਿੰਦਿਆ ਕਿਹਦੀ ਕਰੂਗਾ, ਚੁਗਲੀਆਂ ਕਿਹਦੀਆਂ ਕਰੂਗਾ, ਗੱਲੇ ਖਤਮ ਹੋ ਗਈ। ਇਸੇ ਕਰਕੇ ਸਾਧੂਆਂ ਦੀ ਅਵਸਥਾ ਬਣਦੀ ਹੈ, ਉਹ ਸਾਰਿਆਂ ਦੀ ਵਾਹਿਗੁਰੂ ਦੇਖ ਲੈਂਦੇ ਹੈ ਤੇ ਸਾਰੇ ਝਗੜੇ ਹੋਮੇ ਦੇ ਪਾਏ ਉਹਨੂੰ ਹੰਗਤਾ ਖਤਮ ਹੋ ਜਾਂਦੀ ਹੈ।
ਕੱਕੇ ਕੇਸ ਪੁੰਡਰ ਜਬ ਹੋਏ,
ਹੁਣ ਕੱਕੇ ਅੱਖਰ ਦੁਆਰਾ ਉਪਦੇਸ਼ ਹੈ, ਕੱਕੇ ਅੱਖਰ ਦੁਆਰਾ ਪੰਡਿਤ ਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਨੂੰ, ਉਹ ਤਾਂ ਸਾਰੇ ਸੰਸਾਰ ਦੀ ਸਾਂਝੀ ਸਿੱਖਿਆ ਹੈ। ਤੇ ਜਬ ਅਰਥ ਜਿੱਥੋਂ ਜਬ ਜਿਸ ਵੇਲੇ, ਕੇਸ ਬਾਲ, ਪੁੰਡਰ ਜਿਹੜਾ ਸ਼ਬਦ ਹੈ ਨਾ ਇਹ ਕਮਲ ਦਾ ਵਾਚਕ ਸ਼ਬਦ ਹੈ, ਚਿੱਟਾ ਕਮਲ, ਕਿਉਂਕਿ ਬ੍ਰਹਮਾ ਦਾ ਜਨਮ ਕਮਲ ਦੇ ਵਿੱਚੋਂ ਹੋਣ ਕਰਕੇ ਪਹਿਲ ਪੁਰੀਏ ਪੁੰਡਰਕ ਬਣਾ, ਉੱਥੇ ਅਰਥ ਇਹੀ ਆਊਗਾ, ਤੇ ਪੁੰਡਰ ਨਾਮ ਚਿੱਟੇ ਕਮਲ, ਕਮਲ ਚਿੱਟਾ ਹੁੰਦਾ ਹੈ। ਕਹਿੰਦੇ ਜਿਸ ਵੇਲੇ ਕੇਸ ਪੁੰਡਰ ਜਬ ਹੋਏ, ਜਬ ਜਦੋਂ ਤੇਰੇ ਕੇਸ ਚਿੱਟੇ ਹੋਣ ਲੱਗ ਗਏ, ਤੇ ਉਹ ਕੈਸੇ ਚਿੱਟੇ ਹੋ ਗਏ, ਕਹਿੰਦੇ ਜਿਵੇਂ ਚਿੱਟਾ ਕਮਲ ਹੈ, ਹੌਲੀ 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 ਕਾਲੇ ਵਾਲ ਸਾਰੇ ਸਮਾਪਤ ਹੋ ਜਾਂਦੇ ਨੇ, ਚਿੱਟੇ ਵਾਲ ਹੋ ਜਾਂਦੇ ਨੇ, ਤੇ ਸਿਰ ਦੇ ਵਾਲ, ਮਰਦਾਂ ਦੇ ਦਾੜੇ ਦੇ ਵਾਲ, ਤੇ ਬੀਬੀਆਂ ਦੇ ਦਾੜੀ ਨਹੀਂ ਹੁੰਦੀ ਪਰ ਸਿਰ ਦੇ ਵਾਲ, ਇਹ ਸਾਰੇ ਚਿੱਟੇ ਹੋ ਜਾਂਦੇ ਨੇ। ਕਹਿੰਦੇ ਕਿਸ ਪ੍ਰਕਾਰ ਹੋਏ ਨੇ,
ਬਿਨ ਸਾਬੂਣ ਉਜਲਿਆ,
ਕਹਿੰਦੇ ਸਾਬਣ ਤੋਂ ਬਿਨਾਂ ਹੀ ਜਿਵੇਂ ਸਾਬਣ ਦੀ ਝੱਗ ਚਿੱਟੀ ਹੁੰਦੀ ਹੈ ਤੇ ਐਂ ਉਜਲੇ ਹੋ ਜਾਣਗੇ ਬੁਢਾਪੇ ਦੇ ਵਿੱਚ ਤੇਰੇ ਵਾਲ ਜਿਹੜੇ ਨੇ, ਇਹ ਫਿਰ ਨਿਸ਼ਾਨੀ ਹੈ ਕਾਲ ਦੇ।
ਜਮ ਰਾਜੇ ਕੇ ਹੀਰੂ ਆਏ,
ਇਹ ਤਾਂ ਇਉਂ ਸਮਝ ਲਓ ਵੀ ਜਮ ਰਾਜਾ ਕੌਣ ਹੈ, ਧਰਮ ਰਾਜਾ, ਉਹਦੇ ਭੇਜਿਓ ਹੀਰੂ, ਹੇਰੂ ਨਾਮ ਸੇਲੂ ਆਉਂਦਾ ਹੁੰਦਾ, ਭਾਵ ਮੌਤ ਦੀ ਖਬਰ ਦੇਣ ਵਾਲੇ। ਇਹ ਜਿਹੜੇ ਧੌਲੇ ਵਾਲ ਨੇ, ਜਦੋਂ ਇੱਕ ਵਾਲ ਆ ਗਿਆ ਨਾ, ਇੱਕ ਵੀ ਧੌਲਾ, ਤਾਂ ਸਮਝ ਲਓ ਵੀ ਇਹ ਦਰਗਾਹ ਦੀ ਸੂਚਨਾ ਮਿਲ ਗਈ ਵੀ ਹੁਣ ਤੂੰ ਭਾਈ ਅਜੇ ਵੀ ਕਰ ਲੈ ਜਿਹਾ ਕੁਛ ਕਰਨਾ, ਨਾਮ ਜਪ, ਸ਼ੁੱਧ ਕਰਮ ਕਰ। ਇਹ ਖਬਰ ਦੇਣ ਵਾਲੇ ਜਦੋਂ ਆ ਗਏ, ਜਿਵੇਂ ਪੁਲਿਸ ਦੇ ਖੁਫੀਆ ਆਦਮੀ ਹੁੰਦੇ ਨੇ, ਇਸੇ ਤਰ੍ਹਾਂ ਇਹ ਖੁਫੀਆ ਉਹਦੇ ਭੇਜੇ ਹੋਏ ਬੰਦੇ ਨੇ ਖਬਰ ਲੈਣ ਵਾਸਤੇ ਵੀ ਇਹ ਧਰਮ ਰਾਜ ਦੀ ਮੌਤ ਦਾ ਸੁਨੇਹਾ ਕਹਿੰਦੇ ਇਹ ਧੌਲਾ ਬਾਲ ਜਿਹੜਾ, ਤੇ ਜੀਵ ਨੇ ਆਪਣੇ ਆਪ ਨੂੰ ਫਿਰ ਕਿਸ ਤਰ੍ਹਾਂ ਦਾ ਬੰਨਿਆ ਹੋਇਆ ਦੱਸਦੇ ਨੇ, ਮਾਇਆ ਕੈ
ਸੰਗਲ ਬੰਧ ਲਿਆ,
ਇਹ ਜੀਵ ਨੇ ਆਪਣੇ ਆਪ ਨੂੰ ਕਿਸੇ ਨੇ ਨਹੀਂ ਬੰਨਿਆ ਹੋਇਆ, ਆਪਣੀ ਵਾਸ਼ਨਾ ਨਾਲ ਆਪ ਹੀ ਬੰਨਿਆ ਇਹਨਾਂ ਨੇ, ਵਾਸ਼ਨਾ ਹੀ ਸੰਗਲ ਬਣੀ ਹੋਈ ਹੈ। ਮਾਇਆ ਕੈਦ ਅਰਥ ਹੈ ਦੇ, ਮੋਹ ਦੇ ਸੰਗਲਾਂ ਦੇ ਨਾਲ ਬੰਧ ਲਿਆ, ਬੰਨਿਆ ਗਿਆ। ਜਿਉਂ ਜਿਉਂ ਉਮਰ ਵੱਧਦੀ ਹੈ ਤਿਉਂ ਤਿਉਂ ਮਾਇਆ ਦਾ ਮੋਹ ਵਧੀ ਜਾਂਦਾ। ਹੁਣ ਜੇ ਕਹੀਏ ਵੀ ਔਲਾਦ ਹੈ, ਪਹਿਲਾਂ ਔਲਾਦ ਨਹੀਂ ਹੁੰਦੀ, ਔਲਾਦ ਦੀ ਮਮਤਾ ਵੀ ਨਹੀਂ ਹੁੰਦੀ। ਜਦੋਂ ਔਲਾਦ ਜੰਮਪੀ ਬੱਚੇ ਦੀ ਮਮਤਾ ਹੋਊਗੀ, ਕੀ ਇਹ ਮਮਤਾ ਬੱਚੇ ਦੇ ਖੜੀ ਰਹੀ? ਜਦੋਂ ਬੱਚੇ ਦੇ ਗਾਹਾਂ ਬੱਚੇ ਹੋ ਗਏ, ਉਹਨਾਂ ਦੀ ਮਮਤਾ ਐ ਖਿੰਡਦੀ ਜਾਂਦੀ ਹੈ। ਮਮਤਾ ਇਹ ਬਸ ਚ ਨਹੀਂ ਆਉਂਦੀ ਹੈ, ਇਹ ਮਾਇਆ ਦਾ ਮੋਹ ਵੱਧਦਾ ਜਾਂਦਾ ਹੈ। ਜਾਂ ਫਿਰ ਜਮ ਰਾਜੇ ਦੇ ਹੇਰੂ ਦੂਤ ਜਦੋਂ ਆਏ, ਜਮ ਰਾਜੇ ਕੇ ਫਿਰ ਬੋਲ ਦੋ ਜੀ,
ਜਮ ਰਾਜੇ ਕੇ ਹੇਰੂ ਆਏ,
ਜਦੋਂ ਧਰਮ ਰਾਜ ਦੇ ਹੇਰੂ ਦੂਤ ਆ ਗਏ, ਜਿਨ੍ਹਾਂ ਨੇ ਇਸ ਜੀਵ ਨੂੰ
ਮਾਇਆ ਕੈ ਸੰਗਲ ਬੰਧ ਲਿਆ,
ਉਹਨਾਂ ਨੇ ਮਾਇਆ ਭਾਵ ਮੈਕੀ ਸੰਗਲ, ਉਹ ਮੈਕੀ ਸੰਗਲ ਨੇ ਜਿਹੜੇ ਉਹਨੂੰ ਇਹ ਦਿਖਦੇ ਨੇ, ਜਿਹਦੇ ਗਲ ਚ ਪਾਉਂਦੇ ਨੇ ਸੰਗਲ, ਸੰਬੰਧੀ ਕੋਲੇ ਖੜੇ ਹੁੰਦੇ ਨੇ, ਉਹਨੂੰ ਤਾਂ ਨਹੀਂ ਪਤਾ ਲੱਗਦਾ ਵੀ ਕੌਣ ਆਇਆ ਲੈਣ ਵਾਸਤੇ। ਦੂਸਰਿਆਂ ਨੂੰ ਨਹੀਂ ਦਿਖਦੇ, ਉਹ ਕੇਵਲ ਰੂਹ ਨੂੰ ਦਿਖਦੇ ਜਿਹੜੇ ਜਿਸਮ ਚੋਂ ਕੱਢਣੀ ਹੈ। ਗਲ ਸੰਗਲ ਕੱਤ ਚਲਾਇਆ, ਜਿਹੜੇ ਭਾਈ ਕਥਾ ਕੀਰਤਨਾ ਬਾਣੀ ਨਾਲ ਜੁੜੇ ਨੇ, ਫਿਰ ਉਹ ਤਾਂ ਜਮਦੂਤਾਂ ਨੂੰ ਦੇਖਣਾ ਵੀ ਨਹੀਂ ਪਾਉਂਦੇ, ਉਹਨਾਂ ਸੰਗਲ ਤਾਂ ਪਾਉਣਾ ਇੱਕ ਪਾਸੇ ਰਿਹਾ, ਦੂਰ ਰਹੀ ਉਹ ਜਨ ਤੇ ਬਾਟ। ਤੇ ਇਸ ਪ੍ਰਕਾਰ ਫਿਰ ਅੱਗੇ ਦੱਸਦੇ ਹਨ ਜੇ
ਖੱਖੇ ਖੁੰਦ ਕਾਰ ਸਾਹ ਆਲਮ,
ਖੱਖੇ ਅੱਖਰ ਦੁਆਰਾ ਪੰਡਿਤ ਨੂੰ ਸਿੱਖਿਆ ਦਿੰਦੇ ਨੇ। ਜੋ ਆਲਮ ਸੰਸਾਰ ਦਾ ਖੁੰਦਕਾਰ, ਇਹ ਜਿਹੜਾ ਫਾਰਸੀ ਦਾ ਸ਼ਬਦ ਹੈ, ਸੱਤਾਂ ਵਲੈਤਾਂ ਦੇ ਬਾਰਸ਼ ਨੂੰ ਖੁੰਦਕਾਰ ਕਹਿੰਦੇ ਹੁੰਦੇ ਸੀ ਪਿੱਛੇ, ਤੇ ਖੁੰਦਕਾਰ ਦੇ ਹੋਰ ਵੀ ਅਰਥ ਨੇ, ਪਰ ਇਹ ਤੇ ਉਹ ਹੈ ਪੰਡਿਤ ਜੀ ਕਹਿੰਦੇ ਜੋ ਆਲਮ ਸੰਸਾਰ ਦੇ ਖੁੰਦਕਾਰ, ਸੱਤਾਂ ਵਲੈਸਾਂ ਦਾ ਜਿਵੇਂ ਬਾਦਸ਼ਾਹ ਹੁੰਦਾ, ਸੱਤਾਂ ਲੋਕਾਂ ਦੀ ਸਾਹ ਪਾਤਸ਼ਾਹੀ ਜਿਹੜੀ ਪ੍ਰਭੂ ਦੇ ਕੋਲ ਹੈ। ਜਾਂ ਫਿਰ ਖੁੰਦਕਾਰ ਦਾ ਅਰਥ ਹੈ ਧੋਬੀ ਦੇ ਪਟੜੇ ਦਾ ਜਿਹੜਾ ਆਸਰਾ ਦੇਣ ਵਾਸਤੇ ਕਿੱਲਾ ਹੁੰਦਾ, ਉਹਨੂੰ ਵੀ ਖੁੰਦਕਾਰ ਕਹਿੰਦੇ ਨੇ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਉਹਦੇ ਵਿੱਚ ਵੀ ਖੁੰਦਕਾਰ ਜਿਹੜਾ ਆਉਂਦਾ ਉਹ ਧੋਬੀ ਦੇ ਪਟੜੇ ਨੂੰ ਆਸਰਾ ਦੇਣ ਵਾਲੇ ਕਿੱਲੇ ਤੋਂ ਭਾਵ ਹੈ। ਇਸੇ ਤਰ੍ਹਾਂ ਉਹ ਪਰਮੇਸ਼ਰ ਖੁੰਦਕਾਰ, ਉਹ ਸਾਰਿਆਂ ਦਾ ਆਸਰਾ ਰੂਪ ਹੈ, ਸਾਹੂਕਾਰ ਹੈ ਪਰਮੇਸ਼ਰ ਦਾ ਨਾਮ, ਉਹ ਫਿਰ ਆਲਮ ਸੰਸਾਰ ਦਾ ਆਸਰਾ ਰੂਪ ਹੈ।
ਕਰ ਖਰੀਦ ਜਿਨ ਖਰਚ ਦੀਆ,
ਜਿਨ ਜਿਸ ਪਰਮੇਸ਼ਰ ਨੇ ਪ੍ਰਲਭ ਦੀ ਪੂੰਜੀ ਕਰਕੇ ਸੰਸਾਰ ਨੂੰ ਉਤਪੰਨ ਜਿਹੜਾ ਪੈਦਾ ਕੀਤਾ, ਕਰਨ ਰੂਪ ਖਰੀਦ ਖਰੀਦਿਆ, ਰੋਜੀ ਰੂਪ ਖਰਚ ਦੇਣਾ ਕੀਤਾ। ਕਰ ਖਰੀਦ ਜਿਨ ਖਰਚ ਦੀਆ, ਸੰਸਾਰ ਨੂੰ ਰਚ ਕੇ ਫਿਰ ਖਾਣ ਪਹਿਨਣ ਦਿੱਤਾ, ਇਹ ਖਰਚਾ ਦਿੱਤਾ ਇੱਕ ਕਿਸਮ ਦਾ। ਤੇ ਜਿਵੇਂ ਬੱਚੇ ਨੂੰ ਪੜ੍ਹਨ ਭੇਜੀ ਦਾ ਖਰਚਾ ਦੇ ਦਈਏ, ਮੁਸਾਫਰ ਜਾਂਦਾ ਦੂਰ, ਰਸਤੇ ਦਾ ਖਰਚਾ ਦਿਓ, ਲੋੜ ਪੈਂਦੀ ਹੈ, ਇਸੇ ਤਰ੍ਹਾਂ ਰਚ ਕੇ ਖਾਣ ਪੀਣ ਪਹਿਨਣ ਦਾ ਇਹ ਖਰਚਾ ਦਿੱਤਾ ਹੈ, ਪ੍ਰਲਭਤ ਬਣਾ ਦਿੱਤੀ ਹੈ।
ਬੰਧਨ ਜਾ ਕੇ ਸਭ ਜਗ ਬਾਧਿਆ,
ਜਿਸ ਪਰਮੇਸ਼ਰ ਦੇ ਹੁਕਮ ਰੂਪੀ ਬੰਧਨ ਵਿਧਾਨ ਦੇ ਵਿੱਚ ਸਾਰਾ ਸੰਸਾਰ ਇਹ ਬਾਂਧਿਆ ਬੱਝਿਆ ਹੋਇਆ ਹੈ।
ਅਵਰੀ ਕਾਨੇ ਹੁਕਮ ਪਿਆ,
ਉਸ ਪਰਮੇਸ਼ਰ ਤੋਂ ਬਿਨਾਂ ਅਵਰੀ ਹੋਰ ਕਿਸੇ ਦਾ ਹੁਕਮ ਆਦੇਸ਼ ਨਹੀਂ ਪਿਆ। ਅਵਰੀ ਕਾਨੇ ਹੁਕਮ ਪਿਆ, ਪਰਮੇਸ਼ਰ ਦੇ ਉੱਤੇ ਅਵਰੀ ਹੋਰ ਕਿਸੇ ਦਾ ਹੁਕਮ ਨਹੀਂ ਪੈਂਦਾ ਹੈ।
ਗੱਗੇ ਗੋਏ ਗਾਏ ਜਿਨ ਛੋਡੀ,
ਗੱਗੇ ਅੱਖਰ ਦੁਆਰਾ ਹੁਣ ਉਪਦੇਸ਼ ਦਿੰਦੇ ਨੇ, ਪੰਡਿਤ ਨੂੰ ਸਿੱਖਿਆ ਦਿੰਦੇ ਨੇ, ਕਹਿੰਦੇ ਜਿਨ ਜਿਸ ਪੁਰਖ ਨੇ ਗੋਬਿੰਦ ਪਰਮੇਸ਼ਰ ਦੀ, ਗੋਏ ਨਾਮ ਹੈ ਬਾਣੀ ਦਾ, ਬਾਣੀ ਗਾਈ ਗਾਉਣੀ ਛੋਡੀ ਤਿਆਗ ਦਿੱਤੀ ਹੈ, ਤੇ ਫਿਰ ਗੱਲਾਂ ਬਹੁਤੀਆਂ ਕਰਦਾ ਦੱਸਦੇ ਨੇ ਗੱਲੇ
ਗੱਲੇ ਗੋਬਿੰਦ ਗਰਭ ਭਇਆ,
ਤੇ ਉਹ ਫਿਰ ਬਹੁਤੀਆਂ ਗੱਲੀਆਂ, ਇਹ ਤੇ ਪਾਠ ਵੀ ਗੱਲੀ ਕਰਨਾ, ਗਲੀ ਨਾ ਬਣ ਜਾਵੇ, ਗਲੀ ਦੋ ਹੀ ਹੁੰਦੀ ਹੈ, ਬੀਹੀ ਦੇ ਵਿੱਚੋਂ ਲੰਘਦੇ ਆ। ਉਹ ਗੱਲਾਂ ਦੇ ਵਿੱਚ ਗੋਬਿੰਦ ਵੜਿਆ ਬੈਠਾ, ਬਹੁਤੀਆਂ ਗੱਲਾਂ ਬਾਤ ਕਰਦਾ, ਉਹ ਗੱਲਾਂ ਸਿੱਖ ਕੇ ਗਰਭ ਹੰਕਾਰੀ ਹੋ ਗਿਆ, ਜਾਂ ਗੱਲਾਂ ਦੇ ਵਿੱਚ ਆਪਣੇ ਆਪ ਨੂੰ ਰੱਬ ਬਣਿਆ ਬੈਠਾ, ਗੋਬਿੰਦ ਬਣਿਆ ਬੈਠਾ, ਇੰਨਾ ਗਰਭ ਹੰਕਾਰ ਹੋਇਆ ਕਿ ਅਸੀਂ ਬ੍ਰਹਮ ਹੀ ਹਾਂ। ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਕਹਿੰਦੇ ਸੁਣਦੇ, ਲੋਕਾਂ ਦੇ ਕੋਲੋਂ ਪਤਾ ਲੱਗਦਾ ਵੀ ਫਲਾਨੇ ਨੇ ਐਂ ਕਿਹਾ ਸੀ ਜੀ, ਤੁਹਾਨੂੰ ਹੋਰ ਰੱਬ ਦੀ ਲੋੜ ਹੀ ਨਹੀਂ ਹੈ, ਜਦ ਅਸੀਂ ਮਿਲ ਗਏ ਤੁਹਾਨੂੰ ਹੋਰ ਕਿਸੇ ਰੱਬ ਦੀ ਕੀ ਲੋੜ ਹੈ। ਇਸ ਪ੍ਰਕਾਰ ਫਿਰ ਕਹਿੰਦੇ ਇਹ ਗੱਲਾਂ ਦੇ ਰੱਬ ਨਾ, ਰੱਬ ਨਹੀਂ ਹੈ ਇਹ। ਅੱਗੇ ਦੱਸਦੇ ਨੇ ਮਹਾਰਾਜ,
ਕੜ ਭਾਂਡੇ ਜਿਨ ਆਵੀ ਸਾਜੀ,
ਤੇ ਜਿਨ ਜਿਸ ਵਾਹਿਗੁਰੂ ਨੇ ਸੰਸਾਰ ਦਾ ਆਹ ਜਿਹੜੀ ਬਣਤਰ ਬਣੀ ਹੈ ਨਾ, ਸੰਸਾਰ ਦੇ ਸਰੀਰਾਂ ਉੱਪਰ ਭਾਂਡੇ, ਇਹ ਤਾਂ ਹੈਗੇ ਭਾਂਡੇ ਜਿਹੜੇ ਸਰੀਰ ਨੇ ਆਪਣੇ, ਇਹਨਾਂ ਨੂੰ ਘੜ ਕੇ ਮਾਤਾ ਦੇ ਗਰਭ ਰੂਪੀ ਆਵੀ ਭੱਠੀ ਦੇ ਵਿੱਚ ਸਾਜੀ ਸਾਜੇ ਨਾ, ਇਹ ਭੱਠੀ ਹੈ ਉਸ ਦੀ। ਉਸ ਪਰਮੇਸ਼ਰ ਨੇ
ਚਾੜਨ ਵਾਹੈ ਤਈ ਕੀਆ,
ਉਸ ਪਰਮੇਸ਼ਰ ਨੇ ਹੀ ਚਾੜਨ ਚੜਾਈ ਕਰਾਉਣ ਵਾਲਾ ਕਾਲ ਵਾਹੈ ਉਹਨਾਂ ਦੇ ਸਿਰ ਤਈ ਤੈਨਾਤ ਕਰਦਾ ਮੁਕਰਰ ਕਰ ਦਿੱਤਾ ਹੈ। ਚਾੜਨ ਵਾਹੈ ਤਈ ਕੀਆ, ਇੱਕ ਤਾਂ ਤਹੀ ਨਾ ਬਣ ਜਾਵੇ, ਹਾਹਾ ਨਾ ਕੋਲੋਂ ਲੱਗ ਜਾਵੇ, ਇਸ ਪ੍ਰਕਾਰ ਅੱਖਰ ਬੋਲੇ ਜਾਣ। ਭਾਵ ਜੰਮਣ ਵਰਨਾ ਮਰਨ ਵਾਲਾ ਕੀਤਾ ਹੈ ਉਸ ਵਾਹਿਗੁਰੂ ਨੇ। ਇਸੇ ਨੂੰ ਸਾਧ ਸਿੰਘ ਜੀ ਹੁਣ ਦੂਸਰੇ ਅਰਥ ਚ ਇਹਨਾਂ ਦੇ ਇਹਨਾਂ ਇੰਨੀਆਂ ਪੰਕਤੀਆਂ ਦੇ ਗੱਗੇ ਅੱਖਰ ਦੇ ਜਿਹੜੇ ਤਿੰਨ ਅਰਥ ਬਣਦੇ ਨੇ ਅੱਗੇ ਦੱਸਦੇ ਹਨ ਜੀ। ਇਸੇ ਪ੍ਰਕਾਰ ਬੋਲੋ ਜੀ ਗੱਗੇ ਨੂੰ,
ਗੱਗੇ ਗੋਏ ਗਾਏ ਜਨ ਛੋਡੀ,
ਗੱਗੇ ਅੱਖਰ ਦੁਆਰਾ ਕਥਨ ਕਰਦੇ ਨੇ ਜਿਨ੍ਹਾਂ ਨੇ ਗੋਏ ਬਾਣੀ ਨੂੰ ਗਾਏ ਗਾਇਆ ਹੈ ਅਤੇ ਬਾਣੀ ਗਾ ਕੇ ਜਿਨ੍ਹਾਂ ਨੇ ਦੇਹ ਦੀ ਹੋਮੇ ਹੰਗਤਾ ਛੋਡੀ ਤਿਆਗ ਦਿੱਤੀ ਹੈ।
ਗੱਲੀ ਗੋਬਿੰਦ ਗਰਬ ਭਇਆ,
ਗੋਬਿੰਦ ਪਰਮੇਸ਼ਰ ਦੀਆਂ ਗੱਲੀ ਗੱਲਾਂ ਸਰਵਣ ਕਰਕੇ ਕਥਾ ਸੁਣ ਕੇ ਉਹ ਸਗਰਭਤ ਭਾਵ ਜਿਹੜੀ ਉਹਦੀ ਬੁੱਧ ਹੈ ਨਾ, ਸਗਰਭਤ ਭਾਵ ਨੂੰ ਪ੍ਰਾਪਤ ਹੋ ਗਈ ਹੈ ਤੇ ਉਹਦੇ ਵਿੱਚ ਗਿਆਨ ਰੂਪੀ ਪੁੱਤਰ ਪੈਦਾ ਹੁੰਦਾ ਫਿਰ। ਤੇ ਇਸ ਪ੍ਰਕਾਰ ਹੰਕਾਰ ਦੇ ਜਿਹੜੀ ਸਹਿਤ ਚਿੱਤ ਪਿਆ ਹੋ ਗਿਆ ਸੀ ਨਾ, ਉਹ ਫਿਰ ਮਹਾਰਾਜ ਸਾਹਿਬ ਕਹਿੰਦੇ ਉਹ ਗੱਲਾਂ ਸੁਣ ਕਰਕੇ ਸ਼ੁੱਧ ਹੰਕਾਰ ਜਿਹੜਾ ਸੀ ਉਹ ਹੋ ਗਿਆ, ਜਿਹੜਾ ਅਹੰਗ ਬ੍ਰਹਮ ਅਸਮੀ ਵਾਲਾ ਸੀ, ਅਪਰੋਕਸ਼ ਬ੍ਰਹਮ ਗਿਆਨ ਪ੍ਰਾਪਤ ਹੋਇਆ।
ਗੜ ਭਾਂਡੇ ਜਿਨ ਆਵੀ ਸਾਜੀ,
ਜਿਸ ਪਰਮੇਸ਼ਰ ਨੇ ਸਰੀਰ ਰੂਪੀ ਭਾਂਡੇ ਭਾਂਡਿਆਂ ਨੂੰ ਘੜ ਘੜਨਾ ਬ੍ਰਹਮਾ ਪਾਲਣ ਪੋਲਣ ਵਾਸਤੇ, ਜਿਹੜੀ ਬ੍ਰਹਮਾ ਦੁਆਰਾ ਤਾਂ ਭਾਂਡੇ ਘੜੇ ਜਾਂਦੇ ਨੇ ਤੇ ਪਾਲਣ ਪੋਸਣ ਵਾਸਤੇ ਦੂਸਰਾ ਸਰੂਪ ਜਿਹੜਾ ਵਿਸ਼ਨੂੰ ਜੀ ਦਾ ਬਣਾ ਦਿੱਤਾ ਤੇ ਇਸ ਕਰਕੇ ਨਾਸ਼ ਕਰਨ ਵਾਸਤੇ ਭਾਈ ਜਿਹੜਾ ਸ਼ਿਵ ਜੀ ਬਣਾਇਆ ਹੋਇਆ। ਇਸ ਫਿਰ ਜਿਹੜਾ ਨਾ ਪਾਲਣ ਪੋਸ਼ਣ ਕਰਨ ਰੂਪੀ ਆਵੀ ਭੱਠੀ ਸਾਜੀ ਸਾਜਣਾ, ਇਹ ਸਾਜਣ ਕਰਨ ਵਾਲਾ ਕੌਣ ਹੈ? ਵਿਸ਼ਨੂੰ। ਚਾੜਨ ਵਾਹ ਹੈ ਮ੍ਰਿਤੂ ਕਰਾਉਣ ਵਾਲਾ ਕੌਮ ਹੈ? ਸ਼ਿਵ ਜੀ। ਇਹ ਮੁਕਰਰ ਕਰ ਦਿੱਤਾ ਹੈ। ਇਸੇ ਪ੍ਰਕਾਰ ਜੀ ਗਗੈ
ਚਾੜਨ ਵਾਹੈ ਤਈ ਕੀਆ,
ਤੇ ਚਾੜਨ ਵਾਹੈ ਤਈ ਕੀਆ, ਤੇ ਇਸ ਤਰ੍ਹਾਂ ਚਾੜਨ ਵਾਹੈ ਮ੍ਰਿਤੂ ਕਰਾਉਣ ਵਾਲਾ ਸ਼ਿਵ ਜੀ, ਤਈ ਮੁਕਰਰ ਕੀਤਾ ਹੋਇਆ ਹੈ। ਇਸੇ ਪ੍ਰਕਾਰ ਜੀ ਗਗੈ
ਗੱਗੈ ਗੋਏ ਗਾਏ ਜਿਨ ਛੋਡੀ,
ਗੱਗੇ ਅੱਖਰ ਦੁਆਰਾ ਕਥਨ ਕਰਦੇ ਨੇ ਜਿਨ ਜਿਸ ਨੇ ਗੋਏ ਬਾਣੀ ਨੂੰ ਗਾਏ ਗਾ ਕਰਕੇ ਅਵਿਦਿਆ ਛੋਡੀ ਤਿਆਗ ਦਿੱਤੀ, ਉਹ ਗੁਰਾਂ ਦਾ ਗੁਰਾਂ ਦੁਆਰਾ ਗੋਬਿੰਦ ਪਰਮੇਸ਼ਰ ਦੇ ਗੱਲੀ ਬਚਨ ਸਰਵਣ ਕਰਕੇ। ਹਾਂਜੀ, ਗੱਲੀ ਗੋਬਿੰਦ,
ਗੱਲੀ ਗੋਬਿੰਦ ਗਰਬ ਭਇਆ,
ਗੋਬਿੰਦ ਦੇ ਪਰਮੇਸ਼ਰ ਦੇ ਬਚਨਾਂ ਸੁਣ ਕਰੇ ਸਗਰਭਤ ਚਿੱਤ ਹੋ ਗਿਆ, ਭਾਵ ਹੋ ਗਿਆ, ਧਾਰਨ ਕਰਨ ਵਾਲਾ ਹੋ ਗਿਆ ਹੈ।
ਗੜ ਭਾਂਡੇ ਜਿਨ ਆਵੀ ਸਾਜੀ,
ਜਿਸ ਨੇ ਸਰਵਣ ਮੰਨਣ ਅਧਿਆਸਨ ਦੁਆਰਾ ਗਿਆਨ ਰੂਪੀ ਭਾਂਡੇ ਤੇ ਬ੍ਰਹਮ ਵਿਦਿਆ ਰੂਪੀ ਆਵੀ ਸਾਜੀ ਬਣਾਈ ਹੈ।
ਚਾੜਨ ਵਾਹੈ ਤਈ ਕੀਆ,
ਵਾਹੈ ਉਸ ਨੇ ਚਾੜਨ ਵਾਲੇ ਪਰਮੇਸ਼ਰ ਤੁਰਿਆ ਪਾਤੇ ਚੜਾ ਕੇ ਆਪਣਾ ਸਰੂਪ ਹੀ ਕਰਨਾ ਕੀਤਾ ਹੈ।
ਘੱਗੈ ਘਾਲ ਸੇਵਕ ਜੀ ਘਾਲੈ,
ਘੱਗੇ ਅੱਖਰ ਦੁਆਰਾ ਕਹਿੰਦੇ ਹੈ, ਕਹਿੰਦੇ ਪਾਧਾ ਜੀ ਸੁਣਨਾ ਕਰ, ਜੇ ਕੋਈ ਸੇਵਕ ਦਾਸ ਬਣ ਕੇ ਘਾਲ ਸੇਵਾ ਦੀ ਘਾਲਣਾ ਕਰਦਾ ਹੈ, ਕਮਾਈ ਕਰਦਾ ਭਾਵ ਸੇਵਾ ਕਰਦਾ ਹੈ,
ਸ਼ਬਦ ਗੁਰੂ ਕੈ ਲਾਗ ਰਹੇ,
ਹਰ ਵਕਤ ਗੁਰੂ ਦੇ ਸ਼ਬਦ ਉਪਦੇਸ਼ ਦੇ ਵਿੱਚ ਲੱਗਿਆ ਰਹੇ, ਜੋ ਗੁਰੂ ਨੇ ਉਪਦੇਸ਼ ਕੀਤਾ ਉਹਨੂੰ ਧਾਰਨ ਕਰੇ, ਸੇਵਾ ਕਰੇ ਤੇ ਸਿਮਰਨ ਕਰੇ।
ਬੁਰਾ ਭਲਾ ਜੀ ਸਮਕਰ ਜਾਣੈ,
ਭਾਵੇਂ ਕੋਈ ਬੁਰਾ ਭੈੜਾ ਕਹੀ ਜਾਵੇ ਭਾਵੇਂ ਚੰਗਾ ਕਹੀ ਜਾਵੇ, ਬੁਰਾ ਕਹੇ ਤੇ ਗੁੱਸਾ ਨਾ ਕਰੇ, ਚੰਗਾ ਕਹੇ ਤੇ ਹੰਕਾਰ ਨਾ ਕਰੇ, ਇਹ ਲੋਕਾਂ ਤੇ ਛੱਡ ਦੇਵੇ, ਕੋਈ ਸਾਧ ਕਹੀ ਜਾਵੇ ਕੋਈ ਚੋਰ ਕਹੀ ਜਾਵੇ। ਤੇ ਇਸ ਕਰਕੇ ਕਹਿੰਦੇ ਜੇ ਦੋਹਾਂ ਨੂੰ ਸਮ ਬਰਾਬਰ ਕਰਕੇ ਜਾਣ ਲਵੇ, ਇੱਕੋ ਜਿਹੀ ਬਿਰਤੀ ਤੇਰੀ ਬਣਾ ਕਰਕੇ ਰੱਖੇ,
ਇਨ ਵਿਧ ਸਾਹਿਬ ਰਮਤ ਰਹੇ,
ਇਸ ਵਿਧ ਤਰੀਕੇ ਜੁਗਤੀ ਦੇ ਨਾਲ ਸਾਹਿਬ ਮਾਲਕ ਪਰਮੇਸ਼ੁਰ ਨੂੰ ਰਮਤ ਉਚਾਰਨ ਕਰਦਾ ਰਹੇ, ਜਾਂ ਫਿਰ ਇਸ ਵਿਧੀ ਪ੍ਰਕਾਰ ਇਨ ਵਿਧ ਸਾਹਿਬ ਰਮਤ ਰਹੇ, ਇਸ ਤਰੀਕੇ ਦੇ ਨਾਲ ਸਾਹਿਬ ਮਾਲਕ ਪਰਮੇਸ਼ਰ ਵਿੱਚ ਰਮਤ ਰਮਿਆ ਰਹੇ ਤਾਂ ਫਿਰ ਮੁਕਤ ਹੋ ਜਾਏਗਾ।
ਚੱਚਾ ਚਾਰ ਵੀਦ ਜਿਨ ਸਾਜੇ,
ਹੁਣ ਚੱਚੇ ਅੱਖਰ ਦੁਆਰਾ ਕਹਿੰਦੇ ਹੈ ਪਾਧਾ ਜੀ, ਸਿੱਖਿਆ ਦਿੰਦੇ ਨੇ ਮਹਾਰਾਜ, ਜਿਨ ਜਿਸ ਵਾਹਿਗੁਰੂ ਨੇ ਬ੍ਰਹਮਾ ਨੂੰ ਚਾਰ ਵੇਦ, ਸ਼ਾਮ ਵੇਦ, ਰਿਗਵੇਦ, ਯਜੁਰਵੇਦ, ਅਥਰਵਣ ਵੇਦ, ਇਹ ਸਪੁਰਨ ਕਰਾ ਕੇ ਸਾਜੇ ਬਣਾਏ ਹਨ।
ਚਾਰੇ ਖਾਣੀ ਚਾਰ ਜੁਗਾ,
ਚਾਰ ਖਾਣੀਆਂ ਅੰਡਜ ਜੇਰਜ ਸੇਤਜ ਉਤਪਜ, ਚਾਰ ਯੁੱਗ ਸਤਯੁਗ ਤ੍ਰੇਤਾ ਦੁਆਪਰ ਕਲਯੁਗ, ਇਹ ਸਾਰੇ ਰਚਨਾ ਕੀਤੇ ਹਨ, ਸਥਾਪਨ ਕੀਤੇ ਹਨ।
ਜੁਗ ਜੁਗ ਜੋਗੀ ਖਾਣੀ ਭੋਗੀ,
ਜੋ ਪਰਮੇਸ਼ਰ ਜੁਗ ਜੁਗ ਜੁਗਾਂ ਜੁਗਾਂ ਵਿੱਚ ਜੋਗੀ ਜੁੜਿਆ ਹੋਇਆ, ਜਾਂ ਫਿਰ ਜੁਗ ਜੁਗ ਜੋਗੀ ਖਾਣੀ ਭੋਗੀ, ਜੁਗ ਨਾਮ ਦੋ ਦਾ ਭਾਵ ਜੀਵ ਤੇ ਈਸ਼ਵਰ, ਤੇ ਇਸ ਕਰਕੇ ਜੁਗ ਦੋ ਭਾਵ ਪੁਰਖ ਤੇ ਪ੍ਰਕਿਰਤੀ, ਇਤਿਹਾਸਕ ਸਾਰਿਆਂ ਦੀ ਆਤਮਾ ਵਿੱਚ ਜੋਗੀ ਜੁੜਿਆ ਰਹਿੰਦਾ, ਪਰਮੇਸ਼ਰ ਹਰ ਵਕਤ ਜੁੜਿਆ। ਜਿਹੜੀਆਂ ਚਾਰ ਖਾਣੀਆਂ, ਇਹਨਾਂ ਦੇ ਤਾਈਂ ਪੈਦਾ ਕਰਨ ਵਾਲਾ, ਚਾਰ ਖਾਣੀਆਂ ਦੇ ਭੋਗੀ ਭੋਗਣ ਵਾਲਾ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਆਪ ਹੀ ਹੈ। ਸਾਰਿਆਂ ਦਾ ਭੋਗ ਪਾਉਣ ਵਾਲੇ ਵੀ ਆਪ ਹੈ, ਭੋਗੀ ਸਮਾਪਤ ਕਰਨ ਵਾਲਾ, ਸਮਾਪਤੀ ਕਰਨ ਨੂੰ ਕਹਿੰਦੇ ਨੇ ਭੋਗ, ਇਹ ਭੋਗ ਦੇ ਸਲੋਕ ਆ ਗਏ, ਸਮਾਪਤੀ ਦੇ ਸਲੋਕ ਆ ਗਏ। ਉਹ ਸਾਰਿਆਂ ਦਾ ਭੋਗ ਪਾਉਣ ਵਾਲੇ ਵੀ ਆਪ ਹੈ, ਪਰਨੋ ਕਰਨ ਵਾਲਾ ਆਪ ਹੀ ਹੈ। ਤੇ ਐਸਾ ਜੋ ਵਾਹਿਗੁਰੂ ਹੈ
ਪੜਿਆ ਪੰਡਿਤ ਆਪ ਥੀਆ,
ਉਹ ਪਰਮੇਸ਼ਰ ਹੀ ਪੜਿਆ ਹੋਇਆ ਪੰਡਿਤ ਵਿਦਵਾਨ ਥੀਆ ਹੋ ਰਿਹਾ, ਸਾਰੇ ਸੰਸਾਰ ਦੀ ਅੰਤਰਯਾਮਤਾ ਦੀ ਪੜ੍ਹਾਈ ਪੜਿਆ ਹੋਇਆ, ਤੇ ਪੰਡਿਤ ਵਿਦਵਾਨ ਵੀ ਆਪ ਹੀ ਹੈ, ਤੇ ਆਪ ਹੀ ਵਿਦਿਆਰਥੀ ਦੀ ਨਿਆਈ ਪੜ੍ਹਾਈ ਨੂੰ ਪੜਿਆ, ਤੇ ਆਪ ਹੀ ਪੜ੍ਹਾਉਣ ਵਾਲਾ ਪੰਡਿਤ ਵਿਦਵਾਨ ਥੀਆ ਹੋ ਰਿਹਾ। ਗੁਰੂ ਸਰੂਪ ਦੇ ਵਿੱਚ ਪ੍ਰਬੁੱਧ ਚੇਤਨ ਤੇ ਆਪ੍ਰਬੁੱਧ ਚੇਤਨ, ਗੁਰੂ ਦੇ ਚ ਪ੍ਰਬੁੱਧ ਚੇਤਨ ਰੂਪ ਹੋ ਰਿਹਾ ਹੈ, ਸਿੱਖ ਦੇ ਚ ਆਪ੍ਰਬੁੱਧ ਚੇਤਨ ਰੂਪ ਹੋ ਰਿਹਾ ਹੈ, ਆਪ ਹੀ ਸਾਰੇ ਰੂਪ ਹੋ ਰਿਹਾ ਹੈ।
ਸੱਚੇ ਛਾਇਆ ਵਰਤੀ ਸਭ ਅੰਤਰ,
ਸੱਚੇ ਅੱਖਰ ਦੁਆਰਾ ਪਾਦੇ ਨੂੰ ਦੇਖੋ ਵੀ ਉਮਰ 5 ਸਾਲ ਦੀ ਹੈ ਮਹਾਰਾਜ ਦੀ, ਬ੍ਰਹਮ ਗਿਆਨ ਦੇਖੋ ਕੈਸਾ ਹੈ। ਪੰਡਿਤ ਦਾ ਦਿਮਾਗ ਚੱਕਰ ਖਾਣ ਲੱਗ ਗਿਆ ਵੀ 5 ਵਰਿਆਂ ਦਾ, ਉਹ ਤਾਂ ਬੱਚਾ ਸਮਝਦਾ ਸੀ ਵੀ ਬਣ ਕੇ ਗਿਆ ਇਹ, ਤੇ ਪੰਡਿਤ ਨੂੰ ਤਰੇਲੀਆਂ ਲਿਆ ਦਿੱਤੀਆਂ ਵੀ ਐਸਾ ਗਿਆਨ ਮਹਾਰਾਜ ਨੇ ਕਥਨ ਕੀਤਾ, ਐਵੇਂ ਨਹੀਂ ਪੈਰਾਂ ਦੇ ਵਿੱਚ ਡਿੱਗਿਆ ਸੀ ਪੰਡਿਤ। ਛੱਛੇ ਅੱਖਰ ਦੁਆਰਾ ਕਥਨ ਕਰਦੇ ਨੇ, ਉਪਦੇਸ਼ ਦਿੰਦੇ ਨੇ, ਕਹਿੰਦੇ ਸਭ ਸਾਰੇ ਸੰਸਾਰ ਦੇ ਅੰਤਰ ਵਿੱਚ ਬ੍ਰਹਮ ਚੇਤਨ ਅਧਿਸ਼ਠਾਨ ਰੂਪ, ਅਧਿਸ਼ਠਾਨ ਕਹਿੰਦੇ ਆਸਰਾ ਰੂਪ ਹੈ, ਜੋ ਉਹਦੀ ਜੋਤ ਛਾਇਆ ਉਹਦਾ ਪ੍ਰਤੀਬਿੰਬ, ਪ੍ਰਤੀਬਿੰਬ ਹੋ ਕਰਕੇ ਵਰਤ ਰਹੀ ਹੈ, ਉਹਦੀ ਛਾਇਆ ਪੈ ਰਹੀ ਹੈ ਸਾਰੇ। ਜਿਵੇਂ ਚੰਦਰਮਾ ਦੀ ਸੂਰਜ ਦੀ ਛਾਇਆ ਘੜੇ ਦੇ ਚ ਪਾਣੀ ਹੋਵੇ, ਉਹ ਚੰਦਰਮਾ ਨਹੀਂ ਦਿਸਦਾ, ਉਹਦੇ ਵਿੱਚ ਚੰਦਰਮਾ ਆਕਾਸ਼ ਚ ਹੈ ਪਰ ਘੜੇ ਚ ਵੀ ਦਿਸਦਾ ਪਾਣੀ ਦੁਆਰਾ। ਸਾਰੇ ਜਗਤ ਪਰਮੇਸ਼ਰ ਦੀ ਮਾਇਆ ਰੂਪ ਛਾਇਆ ਪੈ ਰਹੀ ਹੈ। ਐਸਾ ਜੋ ਪਰਮੇਸ਼ਰ ਹੈ ਤੇ ਐਸਾ ਉਹ ਪਰਮੇਸ਼ਰ ਨੇ ਬਣਤਰ ਬਣਾਈ ਹੈ, ਸਾਰਿਆਂ ਦੇ ਅੰਦਰ ਛਾਇਆ ਅਵਿਦਿਆ ਵਰਤ ਰਹੀ ਹੈ ਤੇ ਸਾਰੇ ਸੰਸਾਰ ਦੇ ਵਿੱਚ ਰਹੀ ਹੈ। ਰਾਜਸੀ ਤਾਮਸੀ ਸ਼ਾਂਤਕੀ ਇਹ ਮਾਇਆ ਜੜ ਸੀ, ਇਹ ਬ੍ਰਹਮ ਚੇਤਨ ਦੇ ਪ੍ਰਤੀਬਿੰਬ ਕਰਕੇ ਰਾਜਸੀ ਤਾਮਸੀ ਸ਼ਾਂਤਕੀ ਸੁਭਾਅ ਨੂੰ ਪ੍ਰਾਪਤ ਹੋ ਗਈ। ਮਾਇਆ ਤਾਂ ਜੜ ਸੀ ਆਪਣੇ ਆਪ ਦੇ ਵਿੱਚ, ਜਿਸ ਬ੍ਰਹਮ ਚੇਤਨ ਦੀ ਛਾਇਆ ਪੈਣ ਕਰਕੇ ਸ਼ੁੱਧ ਸਤੋਗੁਣ ਰਿਹਾ ਉਹ ਈਸ਼ਵਰ ਬਣ ਗਿਆ, ਜਿਸ ਮਲਨ ਸਤੋਗੁਣ ਤਮੋਗੁਣ ਦੀ ਪ੍ਰਧਾਨਤਾ ਹੋ ਗਈ ਉਹ ਜੀਵ ਕਹਿਆ। ਇਸ ਪ੍ਰਕਾਰ ਜੋ ਪ੍ਰਤੀਬਿੰਬ ਅਵਿਦਿਆ ਵਿੱਚ ਪਿਆ ਹੈ ਉਹ ਅੰਤਸ਼ਕਰਨ ਦਾ ਅਭਿਮਾਨੀ ਜੀਵ ਹੋ ਗਿਆ, ਮਾਇਆ ਦੀ ਉਪਾਧੀ ਕਰਕੇ ਚੇਤਨ ਈਸ਼ਵਰ ਬਣ ਗਿਆ। ਇੰਨਾ ਕੁ ਫਰਕ ਹੈ ਦੋਨਾਂ ਚ ਬ੍ਰਹਮ। ਇਸ ਕਰਕੇ ਹੇ ਵਾਹਿਗੁਰੂ ਜੀ
ਤੇਰਾ ਕੀਆ ਪਰਮ ਹੋਆ,
ਹੇ ਪਰਮੇਸ਼ਰ ਸਾਰੇ ਜੀਵਾਂ ਨੂੰ ਤੇਰਾ ਹੀ ਕੀਆ ਕੀਤਾ ਹੋਇਆ, ਪੈਦਾ ਤਾਂ ਹੀ ਕੀਤਾ ਜਿਹੜਾ ਭਰਮ ਵੀ ਪੈਦਾ ਹੋਇਆ, ਸਾਰਾ ਸੰਸਾਰ ਤੇਰਾ ਤੁਹਾਡਾ ਹੀ ਆਪਣਾ ਸਰੂਪ ਹੀ ਕੀਆ ਕੀਤਾ ਹੋਇਆ ਹੈ, ਪਰ ਜੀਵਾਂ ਨੂੰ ਭਰਮ ਕਰਕੇ ਦੂਜਾ ਪ੍ਰਤੀਤ ਹੋਣ ਲੱਗ ਪਿਆ ਹੈ ਤੇਰਾ ਸਰੂਪ, ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਇਹਦੇ ਚ ਇੱਕ ਦ੍ਰਿਸ਼ਟਾਂਤ ਹੈ ਸਾਧ ਸਿੰਘ ਜੀ, ਜਿਸ ਪ੍ਰਕਾਰ ਭਰਮ ਪੈਦਾ ਹੁੰਦਾ ਹੈ ਇਹਦਾ ਕਾਰਨ ਕੀ, ਕਿਵੇਂ ਪੈਦਾ ਹੁੰਦਾ ਭਰਮ? ਜਿਹੜੀ ਜਥਾਰਥ ਵਸਤੂ ਹੈ, ਜਥਾਰਥ ਵਸਤੂ ਦਾ ਪੂਰਾ ਗਿਆਨ ਨਾ ਹੋਵੇ, ਜਥਾਰਥ ਵਸਤੂ ਦਾ ਉਹਦਾ ਅਗਿਆਨ ਆ ਜਾਵੇ, ਜਿਵੇਂ ਸਮਝ ਲਓ ਨਿਸ਼ਚੇ ਹੋਵੇ, ਮਿਰਗ ਤ੍ਰਿਸ਼ਨ ਦਾ ਪਾਣੀ ਹੈ, ਉਹ ਮਿਰਗ ਨੂੰ ਇਉਂ ਲੱਗਦਾ ਵੀ ਪਾਣੀ ਹੈ, ਪਾਣੀ ਹੁੰਦਾ ਨਹੀਂ, ਉਹ ਭਰਮ ਹੈ। ਸੂਰਜ ਦੀਆਂ ਕਿਰਨਾਂ ਕਰਕੇ ਰੇਤੇ ਚਮਕਦੇ ਨੂੰ ਪਾਣੀ ਸਮਝਦਾ ਮਿਰਗ, ਦੌੜਿਆ ਹੀ ਚਲਿਆ ਜਾਂਦਾ, ਪ੍ਰਾਣ ਤਿਆਗ ਦਿੰਦਾ, ਪਾਣੀ ਨਹੀਂ ਮਿਲਦਾ। ਸਿੱਪੀ ਜਿਹੜੀ ਹੈ ਉਹਦੇ ਵਿੱਚ ਐਂ ਲੱਗਦਾ ਵੀ ਚਾਂਦੀ ਹੈ, ਪਰ ਚਾਂਦੀ ਹੁੰਦੀ ਨਹੀਂ, ਉਹ ਸਿੱਪੀ ਦਾ ਆਪਣਾ ਰੰਗ ਹੈ, ਉਹ ਉਹਨੂੰ ਚਾਂਦੀ ਸਮਝ ਕੇ ਚੁੱਕ ਲਵੇ ਪਰ ਚਾਂਦੀ ਨਹੀਂ ਹੈ, ਇਹ ਹੈ ਭਰਮ। ਇਸੇ ਪ੍ਰਕਾਰ ਜਿਵੇਂ ਰੱਸੀ ਹੈ, ਹਨੇਰੇ ਦੇ ਵਿੱਚ ਪਈ ਹੋਵੇ, ਰੱਸੀ ਦਾ ਆਕਾਰ ਹਨੇਰੇ ਜੀ ਪ੍ਰਤੀਤ ਹੁੰਦਾ ਹੈ, ਕਿਉਂਕਿ ਸਮਾਨ ਗਿਆਨ ਹੈ ਰੱਸੀ ਦਾ ਜਿਹੜਾ ਨਾ, ਉਹ ਵਿਸ਼ੇਸ਼ ਗਿਆਨ ਹੋਵੇ ਤਾਂ ਰੱਸੀ ਦਿਖੇ, ਵਿਸ਼ੇਸ਼ ਗਿਆਨ ਦਾ ਮਤਲਬ ਹੈ ਰੱਸੀ ਦਿਸਣੀ, ਸਮਾਨ ਗਿਆਨ ਉਹਦੇ ਵਰਗਾ ਆਕਾਰ ਸੱਪ ਵਰਗਾ ਰੱਸੀ ਦਾ ਪਿਆ। ਇਸ ਕਰਕੇ ਫਿਰ ਇਹ ਹਨੇਰੇ ਦੇ ਵਿੱਚ ਉਹ ਰੱਸੀ ਜਿਹੜੀ ਹੈ ਸੱਪ ਪ੍ਰਤੀਤ ਹੋਣ ਲੱਗ ਗਈ। ਤੇ ਇੰਨਾ ਹਨੇਰਾ ਨਾ ਹੋਵੇ, ਜੇ ਬਹੁਤਾ ਹੀ ਹਨੇਰਾ ਹੋਊਗਾ ਫਿਰ ਤਾਂ ਰੱਸੀ ਵੀ ਨਹੀਂ ਦਿਖਣੀ, ਰੱਸੀ ਦੀ ਪ੍ਰਤੀਤੀ ਜਿਹੜੀ ਫਿਰ ਉਹ ਹੋ ਹੀ ਨਹੀਂ ਸਕਦੀ ਜੇ ਬਹੁਤਾ ਗਿਆਨ ਬਹੁਤਾ ਹਨੇਰਾ ਹੋਵੇ। ਹੁਣ ਜਥਾਰਸ ਵਸਤੂ ਦਾ ਸਮਾਨ ਗਿਆਨ, ਆ ਜਥਾਰਸ ਵਸਤੂ ਦਾ ਵਿਸ਼ੇਸ਼ ਗਿਆਨ। ਆ ਜਥਾਰਸ ਵਸਤੂ ਕਿਹੜੀ ਹੈ? ਸੱਪ। ਸੱਪ ਦਾ ਵਿਸ਼ੇਸ਼ ਗਿਆਨ ਹੋ ਗਿਆ ਉਸ ਵੇਲੇ, ਜਿਹੜਾ ਰੱਸੀ ਹੈ ਉਹਦਾ ਸਮਾਨ ਗਿਆਨ ਰਹਿ ਗਿਆ, ਵਿਸ਼ੇਸ਼ ਗਿਆਨ ਨਹੀਂ ਰਿਹਾ। ਵਿਸ਼ੇਸ਼ ਗਿਆਨ ਕੀ ਹੈ? ਰੱਸੀ। ਸੱਪ ਹੈ ਨਹੀਂ ਉੱਥੇ, ਉਹਦਾ ਵਿਸ਼ੇਸ਼ ਗਿਆਨ ਹੋ ਗਿਆ ਵੀ ਇਹ ਰੱਸੀ ਨਹੀਂ ਪਈ, ਸੱਪ ਪਿਆ। ਇਸ ਕਰਕੇ ਇਹਨੂੰ ਕਹਿੰਦੇ ਨੇ ਭਰਮ। ਇਸ ਕਰਕੇ ਇਹ ਸੱਪ ਦਾ ਵਿਸ਼ੇਸ਼ ਗਿਆਨ ਤੇ ਰੱਸੀ ਦਾ ਸੱਪ ਦੀ ਪ੍ਰਤੀਤੀ ਹੋਣੀ, ਇਹ ਰੱਸੀ ਦਾ ਸਮਾਨ ਗਿਆਨ ਹੈ, ਇਹਦੇ ਕਰਕੇ ਭਰਮ ਪੈਦਾ ਹੁੰਦਾ ਹੈ। ਤੇ ਇਸੇ ਤਰ੍ਹਾਂ ਇਹ ਸੰਸਾਰ ਜਿਹੜਾ ਸੰਸਾਰ ਦਿਸ ਰਿਹਾ, ਇਹ ਬਿਲਕੁਲ ਉਸੇ ਤੇ ਰੱਸੀ ਦਾ ਸੱਪ ਦਿਸਦਾ ਹੁੰਦਾ, ਉਹ ਸੱਪ ਹੈ ਨਹੀਂ ਜਿਹੜਾ ਦਿਸਿਆ ਸੀ। ਜਦੋਂ ਦੀਵਾ ਬਾਲ ਕੇ ਦੇਖਿਆ ਕਹਿੰਦਾ ਓਹੋ, ਮੈਂ ਤਾਂ ਕਹਿੰਦਾ ਸੀ ਵੀ ਇਹ ਸੱਪ ਹੈ। ਆਪਣੇ ਨੇੜੇ ਦਾ ਪ੍ਰਸੰਗ ਹੈ ਇਹ ਰੱਸੀ ਤੇ ਸੱਪ ਦਾ। ਮੈਂ ਉਦੋਂ ਸੰਤਾਂ ਕੋਲ ਪੜ੍ਹਨ ਜਾਂਦਾ ਹੁੰਦਾ ਸੀ, ਉਹ ਬੈਠੇ ਬੈਠੇ ਨੇ ਆਹੀ ਪ੍ਰਸੰਗ ਚੱਲਦਾ ਸੀ, ਵਿਦਾਂਤ ਵਿੱਚ ਗੂੜਾ ਸਬਜੈਕਟ ਹੈ ਇਹ। ਉਹ ਬੈਠਾ ਬੈਠਾ ਉੱਥੇ ਜਿਹਦੇ ਘਰ ਤੋਂ ਪ੍ਰਸ਼ਾਦਾ ਹੁੰਦਾ ਸੀ, ਉਹ ਭਾਈ ਸਾਹਿਬ ਕਹਿੰਦੇ ਮਹਾਰਾਜ ਜੀ, ਕਹਿੰਦੇ ਇਹ ਜਿਹੜੀ ਤੁਸੀਂ ਪੜ੍ਹਾ ਰਹੇ ਹੋ, ਕਹਿੰਦੇ ਸਾਡੀ ਵੀ ਮੋਟਰ ਤੇ ਏਕਣ ਹੋਇਆ ਸੀ। ਸੰਤ ਕਹਿੰਦੇ ਕੀ ਹੋਇਆ ਸੀ? ਉਹਨੇ ਆਪਣੀ ਸਾਖੀ ਸੁਣਾਤੀ, ਸੀ ਢੁੱਕਦੀ। ਉਹ ਕਹਿੰਦਾ ਜੀ ਮੇਰੇ ਭਈਆ ਰੱਖਿਆ ਹੋਇਆ ਸੀ ਵੀ ਜਦੋਂ ਕਿਤੇ ਮੋਟਰ ਚਲੀ ਜਾਂਦੀ ਹੈ, ਉਦੋਂ ਸਿਸਟਮ ਇਹ ਨਹੀਂ ਸੀ ਜਿਹੜਾ ਆਟੋਮੈਟਿਕ ਹੁਣ ਲਾਇਆ ਹੋਇਆ, ਹੁਣ ਤਾਂ ਜੇ ਲਾਈਟ ਚਲੀ ਗਈ ਦੁਬਾਰੇ ਆ ਗਈ ਮੋਟਰ ਆਪਣੇ ਆਪ ਚੱਲ ਪੈਂਦੀ ਹੈ ਨਾ, ਸਟੈਟਰ ਲਾਏ ਹੋਏ ਨੇ, ਉਦੋਂ ਨਹੀਂ ਸੀ ਹੁੰਦੇ। ਉਹ ਭਈਆ ਰੋਟੀ ਰੋਟੀ ਖਾ ਕੇ ਚਲਿਆ ਗਿਆ। ਜਦੋਂ ਅੰਦਰ ਵੜਨ ਲੱਗਿਆ ਤਾਂ ਬਿਸਤਰੇ ਦੇ ਉੱਤੇ ਦੇਖਿਆ ਵੀ ਸੱਪ ਹੈ। ਉਹ ਡਰ ਗਿਆ, ਭਈਆ ਬਾਹਰ ਆ ਗਿਆ ਵੀ ਸੱਪ ਚਲਿਆ ਜਾਓ। ਅੱਧੇ ਘੰਟੇ ਬਾਅਦ ਫੇਰ ਦੇਖਿਆ, ਫੇਰ ਸੱਪ ਉੱਥੇ ਦਾ ਉੱਥੇ ਹੀ। ਉਹਨੇ ਫਿਰ ਦੂਰ ਤੋਂ ਰੋੜੀਆਂ ਮਾਰੀਆਂ ਇਸ ਤਰ੍ਹਾਂ ਵੀ ਸੱਪ ਹੋਊਗਾ, ਨੱਠ ਜਾਵੇ। ਉਹ ਫੇਰ ਬਿਨਾਂ ਹਿੱਲਿਆ, ਫਿਰ ਉਹਨੇ ਲੰਮਾ ਜਿਹਾ ਡੰਡਾ ਲੈ ਕੇ ਹਿਲਾਇਆ, ਸੱਪ ਫੇਰ ਬਿਨਾਂ ਹਿੱਲਿਆ। ਉਹ ਮੁੜ ਕੇ ਆ ਕੇ ਫੇਰ ਚ ਬੱਚੇ ਦੇ ਬਹਿ ਗਿਆ। ਬਾਹਰ ਤਾਂ ਮੱਛਰ ਖਾਈ ਜਾਵੇ ਭਈਏ ਨੂੰ, ਤੇ ਅੰਦਰ ਜਾਏ ਤਾਂ ਸੱਪ ਖਾਂਦਾ ਹੈ। ਸਾਰੀ ਰਾਤ ਮੱਛਰ ਨੇ ਖਾ ਖਾ ਕੇ ਰੋਣ ਹਲਾਕਾ ਕਰ ਦਿੱਤਾ। ਉਹ ਜਦੋਂ ਪਹੁ ਫਟਾਲਾ ਹੋ ਗਿਆ ਨਾ, ਦਿਨੇ ਚੜ੍ਹਨ ਲੱਗਿਆ, ਉਹ ਕਹਿੰਦਾ ਵੀ ਫੇਰ ਸੱਪ ਮਰਿਆ ਵਾ ਹੋਣਾ, ਇਹਦਾ ਮਤਲਬ ਜਿਹੜਾ ਸੱਪ ਗਿਆ ਹੀ ਨਹੀਂ, ਸਾਰੀ ਰਾਤ ਕਿਵੇਂ ਬੈਠਾ ਰਿਹਾ? ਜਾ ਗਿਆ ਅੰਦਰ, ਖਿੜ ਖਿੜ ਕਰਕੇ ਹੱਸਣ ਲੱਗ ਗਿਆ। ਇੰਨੇ ਨੂੰ ਉਹ ਚਾਹ ਲੈ ਕੇ ਆ ਗਿਆ ਸਰਦਾਰ ਜੀ ਦਾ ਰੱਖਿਆ ਸੀ ਨੌਕਰ। ਕਹਿੰਦਾ ਕੀ ਗੱਲ ਹੈ? ਕਹਿੰਦਾ ਸਰਦਾਰ ਜੀ ਬਾਤ ਕਿਆ ਹੈ? ਕਹਿੰਦਾ ਇਹ ਕਿਲੇ ਕੇ ਉੱਪਰ ਕਹਿੰਦਾ ਰੱਸੀ ਲਟਕਤਾ ਥਾ, ਕਹਿੰਦਾ ਉਸਕਾ ਪਰਛਾਇਆ, ਕਹਿੰਦਾ ਇਹ ਬਿਸਤਰੇ ਪਰ ਪੜਾ ਰਿਹਾ, ਹਮਨੇ ਸੋਚਿਆ ਜੀ ਸਾਂਪ ਹੈ। ਹੁਣ ਉਹ ਸੱਪ ਤਾਂ ਹੈ ਨਹੀਂ, ਪਰ ਭਈਏ ਨੂੰ ਤਾਂ ਰਾਤ ਕਟਾਤੀ ਸਾਰੀ ਬਾਹਰ, ਉਹ ਤਾਂ ਮੱਛਰ ਨੇ ਖਾ ਲਿਆ ਵਿਚਾਰਾ ਬਾਹਰ। ਇਹ ਹੈ ਭਰਮ। ਇਸੇ ਤਰ੍ਹਾਂ ਹੈ ਤਾਂ ਪਰਮਾਤਮਾ ਦਾ ਰੂਪ ਸੰਸਾਰ, ਪਰ ਸਾਨੂੰ ਤਾਂ ਉਹ ਰੱਸੀ ਦੇ ਸੱਪ ਵਾਂਗੂ ਵੱਢ ਕੇ ਖਾਈ ਜਾ ਰਿਹਾ ਨਾ, ਉੱਧਰ ਮੱਛਰ ਖਾਈ ਜਾਂਦਾ। ਇਹ ਭਰਮ ਨੂੰ ਚੱਕਦੀ ਹੈ ਗੁਰਬਾਣੀ, ਗਿਆਨ ਚੱਕਦਾ। ਸੋ ਅੱਗੇ ਹੁਣ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਸੁਣੋ ਜੀ। ਭਰਮ ਉਪਾਏ,
ਭਰਮ ਉਪਾਏ ਭੁਲਾਈਨ ਆਪੇ।
ਮਾਇਆ ਦੇ ਭਰਮ ਭੁਲੇਖੇ ਨੂੰ ਉਪਾਏ ਪੈਦਾ ਕਰਕੇ ਸਾਰੀ ਸ੍ਰਿਸ਼ਟੀ ਨੂੰ ਵਿਸ਼ਿਆਂ ਦੇ ਵਿੱਚ ਜਾਂ ਅਗਿਆਨ ਦੇ ਵਿੱਚ, ਤੇ ਆਪੇ ਆਪ ਹੀ ਭੁਲਾਈਆਂ ਨੂੰ ਭੁਲਾ ਦਿੱਤਾ ਹੈ। ਜੀਵਾਂ ਦੇ ਅੰਤਸ਼ਕਰਨ ਵਿੱਚ ਭਰਮ ਉਪਾਏ ਪੈਦਾ ਕਰਕੇ ਆਪ ਹੀ ਆਪਣੇ ਸਰੂਪ ਨੂੰ ਭੁਲਾ ਦਿੱਤਾ ਹੈ।
ਤੇਰਾ ਕਰਮ ਹੋਆ ਤਿੰਨ ਗੁਰੂ ਮਿਲਿਆ,
ਜਿਨ੍ਹਾਂ ਉੱਤੇ ਤੇਰਾ ਤੁਹਾਡਾ ਕਰਮ ਬਖਸ਼ਿਸ਼ ਹੋ ਗਈ, ਜਿਨ੍ਹਾਂ ਉੱਤੇ ਕਿਰਪਾ ਹੋ ਗਈ, ਕਿਰਪਾ ਰੂਪੀ ਹੱਥ ਹੋ ਗਿਆ, ਉਹਨਾਂ ਨੂੰ ਪੂਰਨ ਗੁਰੂ ਮਿਲਿਆ, ਮਿਲਾਪ ਹੋਇਆ, ਤੇ ਉਹਨੇ ਅਗਿਆਨ ਦਾ ਪਰਦਾ ਚੁੱਕ ਦਿੱਤਾ ਹੈ। ਜਿਵੇਂ ਦੀਵਾ ਬਲੇ ਅੰਧੇਰਾ ਜਾਏ, ਉਹ ਸਮਾਨ ਅੰਧਕਾਰ ਦੇ ਵਿੱਚ ਸੱਪ ਦਿਸਦਾ ਸੀ ਰੱਸੀ ਚੋਂ, ਵਿਸ਼ੇਸ਼ ਗਿਆਨ ਹੋ ਗਿਆ, ਰੱਸੀ ਦਾ ਸੱਪ ਖਤਮ ਹੋ ਗਿਆ। ਇਹ ਦ੍ਰਿਸ਼ਟਾਂਤ ਦਿੱਤਾ ਕਿਉਂਕਿ ਬਰੀਕ ਸੀ ਇੱਥੇ ਗੱਲ, ਤਾਂ ਉਹ ਉਨੀ ਕੁ ਮਿਸਾਲ ਦਿੱਤੀ ਹੈ। ਹਾਂਜੀ ਅੱਗੇ ਚਲੋ।
ਜੱਜੈ ਜਾਨ ਮੰਗਤ ਜਨ ਜਾਚੈ,
ਜੱਜੇ ਅੱਖਰ ਦੁਆਰਾ ਕਥਨ ਕਰਦੇ ਹੈ ਕਿ ਪਾਧਾ ਜੀ, ਇਹ ਸਿਧਾਂਤ ਜਨ ਜੀਵ ਮਨੁੱਖਾ ਜਨਮ ਜਿਹੜਾ ਹੈ ਨਾ, ਮਨੁੱਖਾ ਜਨਮ ਵਿੱਚ ਗੁਰਾਂ ਪਾਸੋਂ ਪਰਮੇਸ਼ਰ ਦਾ ਜਾਨ ਜਾਣਨਾ ਕਰ ਤੂੰ, ਜਾਂ ਫਿਰ ਗੁਰਾਂ ਦੇ ਪਾਸੋਂ ਜਾਨ ਗਿਆਨ ਦਾ ਦਾਨ ਮੰਗਣਾ ਕਰ, ਭਿਖਾਰੀ ਬਣ ਕੇ ਜਾਚੈ ਜਾਚਨਾ ਕਰ ਗੁਰੂ ਦੇ ਕੋਲੋਂ। ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ ਦੇਹੋ ਆਪਣਾ ਨਾਮ, ਤੇ ਇਸ ਪ੍ਰਕਾਰ ਮੰਗਣਾ ਕਰ ਤੋਂ
ਲੱਖ ਚੌਰਾਸੀ ਭੀਖ ਭਵਿਆ,
ਕਿਉਂਕਿ ਜੀਵ 84 ਲੱਖ ਜੂਨਾਂ ਜਿਹੜੀਆਂ ਨੇ, ਇਹਦੇ ਚ ਭੀਖ ਭਿਖਿਆ ਦਾ ਨਾਮ ਹੈ, ਉਹ ਭਿਖਿਆ ਵਿੱਚ ਹੀ ਭਵਿਆ ਭੜਕਦਾ ਫਿਰਿਆ ਹੈ। ਕੁੱਤੇ ਬਿੱਲੇ ਬਣਿਆ ਇੱਕ ਇੱਕ ਬੁਰਕੀ ਨੂੰ ਤਰਸੇ ਰਹਿੰਦੇ, ਡੰਡੇ ਖਾਂਦੇ ਹੈ, ਨਾ ਰੋਟੀ ਪਕਾ ਕੇ ਖਾ ਸਕਦੇ ਨੇ, ਲੋਕਾਂ ਦੇ ਟੁਕੜਿਆਂ ਦੇ ਪਲਦੇ ਹੈ। ਤੇ ਇਸ ਕਰਕੇ ਜੂਨਾਂ ਦੇ ਅੰਦਰ ਫਿਰ ਇਹ ਭਿੱਖੇ ਹੀ ਮੰਗਦਾ ਰਿਹਾ। ਜੇ ਹੁਣ ਨਾ ਤੂੰ ਮੁਕਤ ਹੋਇਆ, ਨਾਮ ਨਾ ਜਪਿਆ, ਮੁੜ ਕੇ ਫਿਰ ਭਿੱਖਿਆ ਮੰਗਦਾ ਫਿਰੇਗਾ 84 ਲੱਖ ਜੂਨਾਂ ਚ। ਇਸ ਕਰਕੇ ਨਾਮ ਜਪਣਾ ਕਰ।
ਏਕੋ ਲੇਵੈ ਏਕੋ ਦੇਵੈ,
ਏਕੋ ਇੱਕ ਹੀ ਜੀਵ ਰੂਪ ਹੋ ਕੇ ਹੇ ਪਰਮੇਸ਼ਰ ਤੂੰ ਦਾਨ ਲੇਵੈ ਲੈਣਾ, ਤੇ ਏਕੋ ਇੱਕ ਹੀ ਈਸ਼ਵਰ ਰੂਪ ਹੋ ਕੇ ਸਾਰਿਆਂ ਨੂੰ ਦਾਨ ਦੇਵੈ ਦੇਣਾ, ਦਾਨ ਦੇਣਾ ਕਰਦੇ। ਏਕੋ ਲੇਵੈ ਏਕੋ ਦੇਵੈ, ਇੱਕੋ ਸਿੱਖ ਰੂਪ ਹੋ ਕੇ ਉਪਦੇਸ਼ ਲੇਵੈ ਲੈ ਰਿਹਾ, ਏਕੋ ਦੇਵੈ ਇੱਕੋ ਗੁਰੂ ਸਰੂਪ ਹੋ ਕਰਕੇ ਉਪਦੇਸ਼ ਦੇ ਰਿਹਾ, ਦੇਣ ਵਾਲਾ ਹੈ। ਇਹ ਤੇਰੇ ਆਪਣੇ ਰੂਪ ਹਨ।
ਔਰ ਨਾ ਦੂਜਾ ਮੈਂ ਸੁਣਿਆ,
ਆਪ ਜੀ ਤੋਂ ਬਿਨਾਂ ਹੇ ਪਰਮੇਸ਼ਰ, ਪਰਮੇਸ਼ਰ ਦੇ ਸਨਮੁਖ ਬਿਰਤੀ ਕਰਕੇ ਕਹਿੰਦੇ ਨੇ, ਹੋਰ ਮੈਂ ਅਵਰ ਸਥਾਨ ਵਿੱਚ ਕੋਈ ਨਹੀਂ ਸੁਣਿਆ ਹੈ।
ਝੱਜੈ ਝੂਰ ਮਰੋ ਕਿਆ ਪ੍ਰਾਣੀ,
ਝੱਜੇ ਅੱਖਰ ਦੁਆਰਾ ਕਥਨ ਕਰਦੇ ਨੇ ਕਿ ਪਾਦਾ ਜੀ, ਹੇ ਪ੍ਰਾਣੀ, ਪ੍ਰਾਣਾ ਧਾਰੀ ਜੀਵੋ, ਮਾਇਆ ਦੇ ਝੂ ਝੋਰਿਆਂ ਦੇ ਵਿੱਚ ਝੁਰ ਝੁਰ ਕੇ ਕੁੜ ਕੁੜ ਕੇ ਕਿਸ ਵਾਸਤੇ ਮਰੋ ਮਰ ਰਹੇ ਹੋ ਰਾਤ ਦਿਨ? ਕਿਉਂਕਿ ਜੋ ਕੁਝ ਵੀ ਮਿਲਣਾ ਹੈ,
ਜੋ ਕੁਛ ਦੇਣਾ ਸੋ ਦੇ ਰਹਿਆ,
ਜੋ ਕੁਝ ਵਾਹਿਗੁਰੂ ਨੇ ਪ੍ਰਲਬਧ ਅਨੁਸਾਰ ਦੇਣਾ ਬਖਸ਼ਣਾ ਹੈ, ਉਹ ਤਾਂ ਆਦ ਤੋਂ ਲੈ ਕੇ ਦੇ ਰਿਹਾ। ਪਹਿਲੇ ਪ੍ਰਲਬਧ ਲਿਖੀ ਹੋਈ ਹੈ, ਉਹ ਤੈਨੂੰ ਮਿਲਣੀ ਮਿਲਣੀ ਹੈ। ਕੋਈ ਖੋਹਣਾ ਚਾਹੇ ਤਾਂ ਵੀ ਨਹੀਂ ਤੇਰੇ ਕੋਲੋਂ ਖੋਹ ਸਕਦਾ। ਇਹ ਪਖੰਡ ਬਣਾਇਆ ਲੋਕਾਂ ਨੇ ਵੀ ਆ ਜਾਓ ਜੀ, ਤੁਹਾਡੀ ਮੈਂ ਰੁਕਾਵਟ ਦੂਰ ਕਰ ਦੂੰ, ਇਹਦੇ ਨਾਲ ਆਹ ਹੋ ਜਾਊਗਾ। ਇਹ ਤਾਂ ਠੱਗੀਆਂ ਨਾ, ਪ੍ਰਲਬਧ ਬਣੀ ਹੋਈ ਹੈ। ਇਸ ਕਰਕੇ ਗੁਰਬਾਣੀ ਅੰਧੇਰੇ ਚੱਕਦੀ ਹੈ।
ਦੇ ਦੇ ਵੇਖਾ ਹੁਕਮ ਚਲਾਏ,
ਜਿਵੇਂ ਜਿਵੇਂ ਜੀਵਾਂ ਨੂੰ ਰਿਜਕ ਰੋਜੀ ਅਨੁਸਾਰ ਲੇਖ ਪਿਆ ਹੋਇਆ ਹੈ। ਸਾਰੀ ਪੰਕਤੀ ਪੜੋ ਜੀ। ਹੈ
ਦੇ ਦੇ ਵੇਖਾ ਹੁਕਮ ਚਲਾਏ, ਜਿਉ ਜੀਆ ਕਾ ਰਿਜਕ ਪਿਆ,
ਜਿਉ ਜਿਵੇਂ ਜਿਵੇਂ ਜੀਆ ਨਾਮ ਮਤਲਬ ਜੀਵਾਂ ਦਾ ਹੈ, ਉਹਨਾਂ ਦਾ ਰਿਜਕ ਰੋਜੀ ਅਨੁਸਾਰ ਲੇਖ ਪਿਆ ਹੋਇਆ ਹੈ, ਤਿਵੇਂ ਤਿਵੇਂ ਸਾਰਿਆਂ ਦੇ ਤਾਂ ਹੀ ਦਾਨ ਦੇ ਕੇ ਵੇਖੇ ਵੇਖਦਾ ਹੈ। ਇਹ ਹੁਕਮ ਭਾਣੇ ਵਿੱਚ ਚਲਾਏ ਚੱਲਦੇ ਨੇ, ਸਾਰੇ ਨੂੰ ਆਪਣੇ ਹੁਕਮ ਵਿੱਚ ਚਲਾਏ ਚਲਾਉਣਾ ਕੀਤਾ। ਜਿਉਂ ਜੀਆਂ ਕਾ ਰਿਜਕ ਪਿਆ, ਕਹਿੰਦੇ ਨੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਅਤੇ ਮੈਂ ਭਾਈ ਹੁਣ ਤੁਹਾਨੂੰ ਸਿਆਣਿਆਂ ਜਿਹੜੇ ਸੂਝਬਾਨੋਂ ਵੱਡੀ ਉਮਰ ਵਾਲੇ, ਮੈਂ ਹੁਣ ਉਹ ਤੁਹਾਡਾ ਪੱਖ ਛੱਡ ਕੇ ਮੈਂ ਨਿਆਣਿਆਂ ਦਾ ਪੱਖ, ਬੱਚਿਆਂ ਦਾ ਲੈਣ ਲੱਗਿਆ ਥੋੜ੍ਹਾ ਜਿਹਾ। ਇਹ ਵੀ ਬੈਠੇ ਵਿਚਾਰੇ ਆਸ ਧਾਰ ਕੇ, ਇਹਨਾਂ ਨੂੰ ਸਮਝ ਤਾਂ ਆਵੇ ਨਾ ਵੀ ਸੁਣ ਗਏ ਸੀ। ਤੇ ਭਾਈ ਇਸ ਤਰ੍ਹਾਂ ਹੈ ਵੀ ਇੱਕ ਵਾਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇਸ ਰਟਨ ਕਰਦੇ ਕਰਦੇ ਉਹ ਤਲੰਬਾ ਸ਼ਹਿਰ ਹੈ ਕਿ ਉੱਥੇ ਚਲੇ ਗਏ, ਤਾਂ ਹਜ਼ੂਰ ਪਾਤਸ਼ਾਹ ਤੁਰੇ ਜਾਂਦੇ ਸੀ। ਇੱਕ ਹੀ ਜ਼ਿਮੀਂਦਾਰ ਵੇਖਿਆ ਮੱਕੀ ਦੇ ਖੇਤ ਦੇ ਵਿੱਚ ਉੱਥੇ ਕੋਲ ਖੜਾ ਸੀ, ਤੇ ਉਸ ਥਾਂ ਮੱਕੀ ਦਾ ਜਿਹੜੇ ਟਾਂਡਿਆਂ ਨੂੰ ਨਾ ਛੱਲੀਆਂ ਲੱਗੀਆਂ ਹੁੰਦੀਆਂ ਨੇ ਆਪਣੇ ਇਲਾਕੇ, ਜਾਂ ਆਪਣੇ ਕੁਕੜੀਆਂ ਵੀ ਕਹੀ ਜਾਂਦੇ ਆ, ਛੱਲੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਉੱਤੇ ਨਾ ਜਦੋਂ ਉਹ ਜਿਵੇਂ ਆਪਣੇ ਕੇਸ ਹੁੰਦੇ ਆ ਸਿਰ ਦੇ ਉੱਤੇ, ਇਹਦੇ ਛੱਲੀ ਦੇ ਉੱਤੇ ਵੀ ਇਸ ਥੋੜੇ ਜਿਹੇ ਵਾਲ ਹੁੰਦੇ ਆ, ਉਹਨੂੰ ਕਹਿੰਦੇ ਬਾਬੂ ਕੱਢਦੇ ਆ ਇਸ ਤਰ੍ਹਾਂ ਦੇ ਵੀ। ਉਹਦੇ 'ਚ ਇੱਕ ਦਾਣਾ ਚਮਕ ਰਿਹਾ ਸੀ ਸਿਖਰ, ਉਹ ਮਹਾਰਾਜ ਸਾਹਿਬ ਜੀ ਨੇ ਦੇਖ ਲਿਆ, ਤੇ ਉਹਨੂੰ ਦੇਖ ਕੇ ਮਹਾਰਾਜ ਸਾਹਿਬ ਜੀ ਹੱਸ ਪਏ। ਇਹ ਜਦੋਂ ਹੱਸੇ ਮਰਦਾਨਾ ਕਹਿਣ ਲੱਗਿਆ, ਮਹਾਰਾਜ ਵੀ ਇਹ ਕੀ ਕਾਰਨ ਹੈ, ਤੁਹਾਡਾ ਹੱਸਣਾ ਤਾਂ ਵਿਅਰਥ ਨਹੀਂ ਹੈ। ਤਾਂ ਉਹ ਮਰਦਾਨਾ ਪੁੱਛਣ ਲੱਗਿਆ, ਮਹਾਰਾਜ ਕਿਰਪਾ ਕਰੋ, ਤੇ ਕੋਲ ਜ਼ਿਮੀਂਦਾਰ ਵੀ ਖੜਾ ਸੀ, ਤੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਿਆ ਮਰਦਾਨਾ ਹੱਥ ਜੋੜ ਕੇ, ਕਹਿੰਦਾ ਮਹਾਰਾਜ ਅਸਾਂ ਮੂਰਖਾਂ ਦੇ ਪੱਲੇ ਵੀ ਕੁਝ ਪਾਓ, ਵੀ ਮੈਨੂੰ ਵੀ ਕੁਝ ਸਮਝ ਆਵੇ ਕਿਉਂ ਹੱਸੇ ਹੋ ਤੁਸੀਂ, ਸਾਡੇ ਪੱਲੇ ਵੀ ਕੋਈ ਪਵੇ ਗਿਆਨ। ਤੇ ਤੁਹਾਡਾ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਤੁਹਾਡਾ ਤੁਰਨਾ, ਭਾਵੇਂ ਤੁਹਾਡਾ ਬੈਠਣਾ, ਭਾਵੇਂ ਤੁਹਾਡਾ ਉੱਠਣਾ, ਭਾਵੇਂ ਤੁਹਾਡਾ ਹੱਸਣਾ, ਇਹ ਨਿਰਾਰਥ ਨਹੀਂ ਹੈ, ਇਹਦੇ ਪਿੱਛੇ ਕੋਈ ਗੱਲ ਜ਼ਰੂਰ ਹੁੰਦੀ ਹੈ। ਜੇ ਤੁਸੀਂ ਅੱਜ ਹੱਸੇ ਹੋ ਤਾਂ ਇਹਦਾ ਗੁੱਝਾ ਭੋਜ ਜ਼ਰੂਰ ਹੈ, ਮੈਨੂੰ ਦੱਸੋ ਵੀ ਕਿਉਂ ਹੱਸੇ ਹੋ। ਮਾਂ ਦੇ ਕਹਿੰਦੇ ਮਰਦਾਨਿਆਂ, ਇਹ ਕੁਦਰਤ ਦੇ ਰੰਗ ਨੂੰ ਮੈਂ ਰੰਗ ਦੇਖ ਕੇ ਹੱਸ ਪਏ, ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ। ਕਹਿੰਦੇ ਮਹਾਰਾਜ ਮੈਂ ਤੁਹਾਡੇ ਨਾਲ ਰਹਿੰਦਾ ਹਰ ਵੇਲੇ, ਬਾਲ ਸਕਾਈ ਮਿੱਤਰ ਹਾਂ ਤੁਹਾਡਾ, ਮੇਰੇ ਕਰਕੇ ਕਿਰਪਾ ਕਰਕੇ ਮੈਨੂੰ ਦੱਸੋ। ਇਹ ਬਾਰ ਤੁਹਾਨੂੰ ਜ਼ਿਮੀਂਦਾਰ ਵੀ ਕੋਲ ਖੜਾ ਦੇਖ ਸੁਣ ਰਿਹਾ ਸੀ, ਉਹਨੇ ਬੜੀ ਧਿਆਨ ਨਾਲ ਸੁਣਿਆ ਵੀ ਕੀ ਕਹਿ ਰਹੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਮਰਦਾਨੇ ਆ, ਮੈਂ ਅਕਾਲ ਪੁਰਖ ਦਾ ਨਿਰੰਕਾਰ ਦਾ ਚਮਤਕਾਰ ਦੇਖਿਆ ਇੱਕ। ਕਹਿੰਦੇ ਕੀ? ਕਹਿੰਦੇ ਆਹ ਜਿਹੜੀ ਸਾਹਮਣੇ ਛੱਲੀ ਲੱਗੀ ਹੋਈ ਹੈ ਨਾ ਮੱਕੀ ਦੇ ਟਾਂਡੇ ਕਨੀ ਉਂਗਲ ਕਰਕੇ, ਕਹਿੰਦੇ ਕਹਿੰਦੇ ਉਹ ਦੇਖੋ ਉੱਪਰ ਇੱਕ ਦਾਣਾ ਚਮਕਦਾ। ਕਹਿੰਦਾ ਹਾਂ ਮਹਾਰਾਜ ਦਾਣਾ ਚਮਕਦਾ। ਇਹ ਤੈਨੂੰ ਨਜ਼ਰ ਆ ਗਿਆ? ਕਹਿੰਦਾ ਆ ਗਿਆ। ਕਹਿੰਦੇ ਦਾਣੇ ਨੂੰ ਖਾਣ ਵਾਲਾ 100 ਕੋਹਾਂ ਤੇ ਹੈ, ਦਾਣਾ ਤਾਂ ਹੈ ਇੱਥੇ ਪਰ ਜਿਹਨੇ ਖਾਣਾ 100 ਕੋਹਾਂ ਤੇ ਇੱਥੇ। ਮੈਂ ਦੇਖਿਆ ਵੀ ਦੇਖੋ 100 ਕੋਹਾਂ ਤੇ ਵੀ ਕਿਸ ਤਰ੍ਹਾਂ ਨਿਰੰਕਾਰ ਨੇ ਦਾਣਾ ਭੇਜਣਾ ਜਾਂ ਉਹਨੂੰ ਕਿਵੇਂ ਲੈ ਕੇ ਆਉਣਾ। ਕਹਿੰਦੇ ਵੀ ਉਹਦੀਆਂ ਉਹੀ ਜਾਣਦੇ ਤਾਂ ਮਹਾਰਾਜ ਸਭ ਕੁਛ ਨਾ। ਤਾਂ ਕੋਲ ਖੜਾ ਸੀ ਜ਼ਿਮੀਂਦਾਰ, ਉਹਨੂੰ ਥੋੜਾ ਜਿਹਾ ਗੁੱਸਾ ਆਇਆ, ਇਤਰਾਜ ਦੇ ਸਹਿਤ ਹੋ ਕੇ ਬੋਲਿਆ, ਕਹਿੰਦਾ ਬੀਜੀ ਮੈਂ, ਪਾਲਣਾ ਮੈਂ ਕਰ ਰਿਹਾ। ਕਹਿੰਦੇ ਦਾਣੇ ਕੋਈ ਹੋਰੇ ਖਾਊਗਾ 100 ਮੀਲ ਤੇ ਬੈਠਾ ਹੋ ਕੇ? ਇਹ ਕੀ ਤੁਸੀਂ ਕਹਿ ਰਹੇ ਹੋ? ਇਹ ਕਿਵੇਂ ਹੋ ਜੂਗਾ ਵੀ ਮੇਰੀ ਮੱਕੀ ਜਿਹੜਾ ਕਿਸੇ ਦੇ ਹੋਰ ਦੇ ਕਰਮਾਂ 'ਚ ਲੱਗੀ ਹੈ? ਮਹਾਰਾਜ ਕਹਿੰਦੇ ਇੱਕ ਦਾਣਾ ਕਿਹਾ ਮੈਂ, ਸਾਰੀ ਮੱਕੀ ਤਾਂ ਨਹੀਂ ਕਿਹਾ। ਕਹਿੰਦਾ ਇਹ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਹੈ, ਮੈਂ ਬਹਿਸ ਨਹੀਂ ਕਰਦਾ। ਕਹਿੰਦਾ ਲਓ ਜੀ ਫਿਰ ਜੀ ਇਹ ਗੱਲ ਹੈ ਨਾ। ਕਹਿੰਦਾ ਮੈਂ ਹੁਣੇ ਉਹਨੇ ਗਿਆ ਛੱਲੀ ਦੇ ਕੋਲ, ਬਹੁਤ ਕਾਹਲੀ ਕਾਹਲੀ, ਜਿਹਦੇ ਨਾਲ ਉਹ ਦਾਣਾ ਤੋੜ ਲਿਆ ਉੱਪਰੋਂ, ਤੇ ਦਾਣਾ ਤੋੜ ਕੇ ਉਹਨੇ ਮਾਰਿਆ ਮੂੰਹ ਦੇ ਵਿੱਚ ਭਗਾ ਕੇ। ਕਹਿੰਦਾ ਹੁਣੇ ਤੁਹਾਨੂੰ ਝੂਠੇ ਸਾਬਤ ਕਰ ਦੇਣਾ, ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਮੇਰੇ ਖੇਤ ਕੋਲ ਖੜੇ। ਉਹ ਮੂੰਹ ਦੇ ਵਿੱਚ ਪਾਇਆ, ਹੱਥੂ ਆ ਗਿਆ ਉਹਨੂੰ, ਹੱਥੂ ਆ ਕੇ ਹਲਕਾ ਵਾਲੇ ਪਾਸੇ ਤੋਂ ਅਗਾਂਹ ਨਾਸਾਂ 'ਚ ਆ ਫੜਿਆ, ਫਸਿਆ, ਜਿਵੇਂ ਪਾਣੀ ਮੂੰਹ 'ਚ ਪਾ ਕੇ ਨਸਾਂ ਦੀ ਕੱਢਦੇ ਨਾ, ਉਹ ਇਹੋ ਜਿਹਾ ਪ੍ਰੈਸ਼ਰ ਬਣਿਆ, ਨਸਾਂ ਦੇ ਵਿੱਚ ਆ ਕੇ ਫਸ ਗਿਆ ਉਹ ਨਿਕਲੇ ਨਾ। ਬੜੇ ਯਤਨ ਕੀਤੇ, ਹਕੀਮ ਕੋਲ ਗਿਆ, ਕਹਿੰਦੇ ਇੱਥੇ ਤਾਂ ਇਲਾਜ ਨਹੀਂ ਹੈ ਇਹਦਾ। ਉਹ ਤੰਗ ਹੋਇਆ ਬਹੁਤ, ਕਹਿੰਦਾ ਵੀ ਕੋਈ ਮੈਨੂੰ ਦੱਸੋ ਵੀ ਮੈਂ ਕੀ ਕਰਾਂ, ਮੈਂ ਤਾਂ ਬਹੁਤ ਤੰਗ ਹੋ ਗਿਆ, ਕਾਹਦਾ ਦਾਣਾ ਮੂੰਹ 'ਚ ਪਾ ਲਿਆ, ਮੈਂ ਤਾਂ ਝੂਠੇ ਸਾਬਤ ਕਰਨ ਲੱਗਿਆ, ਫਕੀਰਾਂ ਨੂੰ ਮੈਂ ਟੰਟਾ ਖੜਾ ਕਰ ਲਿਆ, ਇਹ ਕਲੇਸ਼ ਹੋ ਗਿਆ। ਉਹ ਇੱਕ ਕਹਿੰਦਾ ਭਾਈ ਇਹੋ ਜਿਹੀਆਂ ਇਲਾਜ ਕਰਨ ਵਾਲਾ ਤਾਂ ਇੱਥੋਂ 100 ਕੋਹਾਂ ਦੇ ਉੱਤੇ ਹਕੀਮ ਹੈ, ਕਿ ਉਹਦੇ ਕੋਲ ਤੈਨੂੰ ਜਾਣਾ ਪਊ। ਉਹ ਕਹਿੰਦਾ ਜੀ ਦੱਸੋ ਕਿੱਥੇ ਹੈ? 100 ਕੋਹਾਂ 'ਤੇ ਰਹਿੰਦਾ ਸੀ, ਉਹਦੇ ਕੋਲ ਚਲਿਆ ਗਿਆ। ਉੱਥੇ ਜਾ ਕੇ ਉਹਨੂੰ ਕਹਿੰਦਾ ਹਕੀਮ ਜੀ ਵੀ ਮੇਰੇ ਤਾਂ ਮੱਕੀ ਦਾ ਦਾਣਾ ਇਸ ਤਰ੍ਹਾਂ ਨਾਸਾਂ ਦੇ ਫਸ ਗਿਆ, ਹਲਕਾ ਵਾਲੇ ਪਾਸੇ ਤੋਂ ਫਰਾਟਾ ਇਹੋ ਜਿਹਾ ਵੱਜਿਆ ਵੀ ਮੇਰੀ ਆਪਣੀ ਪਤਾ ਨਹੀਂ ਕੀ ਭਾਣਾ ਵਰਤਿਆ। ਉਹ ਕਹਿੰਦਾ ਭਾਈ ਦੇਖੋ ਕੰਮ ਤਾਂ ਹੈਗਾ ਇਹ ਔਖਾ, ਟੇਢਾ ਹੈ ਕੰਮ ਤੇਰਾ ਜਿਹੜਾ ਹੋ ਗਿਆ, ਵੀ ਤੂੰ ਸਿਆਣਾ ਬੰਦਾ ਇਸ ਤਰ੍ਹਾਂ ਇੱਕ ਦਾਣਾ ਕਿਸ ਤਰ੍ਹਾਂ? ਕਹਿੰਦਾ ਜੀ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ। ਕਹਿੰਦਾ ਵੀ ਮੈਂ ਇੱਕ ਦਵਾਈ ਦਿੰਦਾ, ਮੇਰੇ ਕੋਲ ਹੈਗੀ ਦਵਾਈ, ਇਹਦੇ ਨਾਲ ਤੈਨੂੰ ਛਿੱਕ ਆਊਗੀ, ਇੱਕ ਵੀ ਆ ਸਕਦੇ ਆ, ਦੋ ਤਿੰਨ ਆ ਸਕਦੇ, ਉਹ ਫਰਾਟਾ ਵੱਜ ਕੇ ਦਾਣਾ ਬਾਹਰ ਨਿਕਲ ਜੂਗਾ। ਕਹਿੰਦਾ ਜੀ ਦਿਓ। ਉਹਨੇ ਦਵਾਈ ਦੇ ਦਿੱਤੀ ਉਹਨੂੰ, ਸੰਘਾਤੀ ਦਵਾਈ, ਉਹ ਐਡੀ ਜ਼ੋਰ ਦੀ ਛਿੱਕ ਵੱਜੀ, ਫੜਾਕਾ ਹੀ ਵੱਜਿਆ, ਦਾਣਾ ਉਹ ਬੁੜਕ ਕੇ ਗਿਆ, ਉੱਥੇ ਮੁਰਗੀ ਖੜੀ ਸੀ ਉਹਨੇ ਘੜਕਦੇ ਕੇ ਉਸੇ ਵੇਲੇ ਖਾ ਲਿਆ, ਮੁਰਗੀ ਨੇ ਖਾ ਲਿਆ। ਓਹੋ, ਕਹਿੰਦਾ ਵੀ ਧੰਨ ਗੁਰੂ ਨਾਨਕ ਸਾਹਿਬ। ਕਹਿੰਦਾ ਮੈਨੂੰ ਕੀ ਪਤਾ ਸੀ ਵੀ ਇਹ ਦਾਣਾ ਮੈਂ ਹੀ ਲੈ ਕੇ ਆਉਣਾ। ਕਹਿੰਦਾ ਮੇਰੀ ਨਾਸਾਂ 'ਚ ਫਸ ਗਿਆ ਦਾਣਾ ਆ ਕੇ 100 ਕੋਹਾਂ 'ਤੇ ਜਾ ਕੇ, ਕਿਉਂਕਿ ਜਿਉਂ ਜੀਆਂ ਕਾ ਰਿਜ਼ਕ ਪਿਆ। ਮਹਾਰਾਜ ਕਹਿੰਦੇ ਜਿੱਥੇ ਜਿੱਥੇ ਸਿਰ ਸਿਰ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਸ ਪ੍ਰਕਾਰ ਭਾਈ ਤੇ ਇਸ ਕਰਕੇ ਹੁਣ ਅੱਗੇ ਦੱਸਦੇ ਹਨ ਜੇ
ਨਦਰ ਕਰੇ ਜਾ ਦੇਖਾ
ਤੇ ਮਹਾਰਾਜ ਸਾਹਿਬ ਜੀ ਇਹ ਅੱਖਰ ਗੰਗਾ ਨਿਆ ਯਈਆ ਇਹ ਤਿੰਨੇ ਅੱਖਰ ਨੇ ਬਹੁਤ ਔਖੇ ਜਿਹੜੇ ਬੋਲਣੇ। ਨਿਆ ਅੱਖਰ ਦੁਆਰਾ ਮਹਾਰਾਜ ਕਹਿੰਦੇ ਪਾਦੇ ਨੂੰ ਸਿੱਖਿਆ ਦਿੰਦੇ ਨੇ ਕਿ ਜਦੋਂ ਪਰਮੇਸ਼ੁਰ ਵਾਹਿਗੁਰੂ ਕਿਰਪਾ ਦੀ ਨਦਰ ਕਰੇ ਤੇ ਉਦੋਂ ਸਤਿਗੁਰੂ ਫਿਰ ਕਿਰਪਾ ਕਰਕੇ ਗਿਆਨ ਦੀ ਦਿਵਿਆ ਦ੍ਰਿਸ਼ਟੀ ਜਾਗ ਪੈਂਦੀ ਹੈ ਤੇ ਇਸ ਕਰਕੇ। ਪਰ ਗੁਰੂ ਤੋਂ ਨਹੀਂ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਨਦਰ ਕਰੇ ਜਾਂ ਦੇਖਾਂ ਜੋ ਕਿਰਪਾ ਦ੍ਰਿਸ਼ਟੀ ਕਰਕੇ ਦੇਖਦਾ, ਉਹ ਦਿਵ ਦ੍ਰਿਸ਼ਟੀ ਕਰਕੇ ਗੁਰੂ ਸਾਹਿਬ ਜੀ ਜਦੋਂ ਸਤਿਗੁਰਾਂ ਦੀ ਕਿਰਪਾ ਨਦਰ ਉਹ ਗਿਆਨ ਦੀ ਦਿਵ ਦ੍ਰਿਸ਼ਟੀ ਜਾਗ ਪਵੇ ਤਾਂ ਫਿਰ ਉਸ ਪਰਮੇਸ਼ਰ ਦੇ ਕੌਤਕਾਂ ਨੂੰ ਦੇਖਾ ਵੇਖੀਦਾ ਹੈ।
ਦੂਜਾ ਕੋਈ ਨਾਹੀ,
ਉਸ ਪਰਮੇਸ਼ਰ ਤੋਂ ਬਿਨਾਂ ਦੂਸਰਾ ਕੋਈ ਵੀ ਅਸਥਾਨ ਨਹੀਂ ਹੈ, ਦ੍ਰਿਸ਼ਟੀ ਨਹੀਂ ਆ ਰਿਹਾ, ਇਹ ਸਾਰੇ ਕਰਤਵ ਵਾਹਿਗੁਰੂ ਕਰਦਾ ਹੈ।
ਇੱਕੋ ਰਵ ਰਹਿਆ ਸਭ ਥਾਈ,
ਸਾਰਿਆਂ ਥਾਵਾਂ ਤੇ ਇੱਕੋ ਮਿਲ ਰਿਹਾ ਪਰਮੇਸ਼ਰ ਵਾਹਿਗੁਰੂ।
ਇੱਕ ਵਸਿਆ ਮਨ ਮਾਹੀ,
ਵਾਹਿਗੁਰੂ ਸਾਰਿਆਂ ਦੇ ਮਨ ਹਿਰਦਿਆਂ ਦੇ ਮਾਹੀ ਵਿੱਚ ਵਸਿਆ ਵਸ ਰਿਹਾ। ਏਕੋ ਰਵ ਰਿਹਾ ਸਭ ਥਾਈ, ਏਕ ਵਸਿਆ ਮਨ ਮਾਹੀ, ਜਿਨ੍ਹਾਂ ਦੇ ਮਨ ਹਿਰਦੇ ਦੇ ਮਾਹੀ ਵਿੱਚ ਇੱਕ ਪਰਮੇਸ਼ਰ ਦਾ ਨਾਮ ਵਸ ਗਿਆ, ਉਹ ਸਾਰਿਆਂ ਥਾਵਾਂ ਵਿੱਚ ਪਰਮੇਸ਼ਰ ਨੂੰ ਵਿਆਪਕ ਜਾਣ ਕੇ ਉਚਾਰਨ ਕਰ ਰਹੇ ਹਨ।
ਟਟੈ ਤੰਤ ਕਰੋ ਕਿਆ ਪ੍ਰਾਣੀ,
ਟੰਕਾਰ ਅੱਖਰ ਦੁਆਰਾ ਅਧਿਕ ਸਹਿਤ ਭਾਈ ਇਹ ਵੀ ਪਾਠ ਤੇ ਟੈਂਕੇ ਅੱਖਰ ਦੁਆਰਾ ਪਾਧੇ ਨੂੰ ਉਪਦੇਸ਼ ਦਿੰਦੇ ਨੇ ਹੇ ਪ੍ਰਾਣੀ ਪ੍ਰਾਣਾ ਤਾਰੇ ਜੀਵ ਟੰਚ ਟਿਚਰਾਂ ਦਾ ਨਾਮ ਹੈ ਜਿਹੜੀਆਂ ਹੁਜਤਾਂ ਕਰਨੀਆਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇਹ ਜਿਹੜਾ ਟੰਚ ਕਰਨ ਦਾ ਮਤਲਬ ਟਿਚਰਾਂ ਕਰਨ ਦਾ ਸੁਭਾਅ ਹੁੰਦਾ ਹੈ। ਭਗਵਾਨ ਕਹਿੰਦੇ ਵਿਸ਼ਨੂੰ ਨੂੰ ਵੀ ਸੁਭਾਅ ਸੀ, ਕਹਿੰਦੇ ਨਾਰਦ ਨੂੰ ਟਿਚਰ ਕਰ ਬੈਠਿਆ ਤੇ ਉਹਨੇ ਮੰਗਿਆ ਸੀ ਵੀ ਮੈਨੂੰ ਆਪਣਾ ਰੂਪ ਦੇ ਦੇ, ਵਿਆਹ ਕਰਾਉਣ ਦੇ ਲਾਲਚ ਦੇ ਵਿੱਚ ਬਾਂਦਰ ਦਾ ਰੂਪ ਦੇ ਦਿੱਤਾ ਸੀ, ਉਹਨੇ ਸਰਾਪ ਦੇ ਦਿੱਤਾ, ਕਹਿੰਦਾ ਮੈਨੂੰ ਜਿਵੇਂ ਮੈਂ ਇਸਤਰੀ ਦੇ ਪਿੱਛੇ ਨਾ ਬਾਂਦਰ ਦਾ ਮੂੰਹ ਲਵਾਈ ਫਿਰਦਾ, ਕਹਿੰਦਾ ਹੁਣ ਤੂੰ ਇੱਕ ਸਮਾਂ ਇਹੋ ਜਿਹਾ ਆਊਗਾ ਤੇਰੀ ਇਸਤਰੀ ਖੋਊਗੀ, ਕਹਿੰਦਾ ਬਾਂਦਰਾਂ ਦੇ ਮੂੰਹ ਵਾਲੇ ਤੇਰੀ ਸਹਾਇਤਾ ਕਰਨਗੇ। ਉਹ ਰਾਮਚੰਦਰ ਰੂਪ ਹੋਇਆ ਫਿਰ। ਇਸ ਕਰਕੇ ਇਹ ਟਿਚਰ ਤਾਂ ਐਡੇ ਐਡੇ ਦੇਵਤਿਆਂ ਨੂੰ ਮਹਿੰਗੀ ਪੈ ਜਾਂਦੀ ਹੈ ਭਾਈ, ਨਹੀਂ ਕਰਨੀ ਚਾਹੀਦੀ। ਮਹਾਰਾਜ ਸਾਹਿਬ ਕਹਿੰਦੇ ਕਿਉਂ ਇਸ ਤਰ੍ਹਾਂ ਦੀਆਂ ਟਿਚਰਾਂ ਹੇ ਪ੍ਰਾਣੀ ਪ੍ਰਾਣ ਧਾਰੀ ਕਰਦੇ ਹੋ, ਨਹੀਂ ਕਰਨੀਆਂ ਚਾਹੀਦੀਆਂ ਹਨ।
ਘੜੀ ਕੇ ਮੋਹਤ ਕੇ ਉੱਠ ਚੱਲਣਾ,
ਉਹ ਕਹਿੰਦੇ ਟਿਚਰਾਂ ਦੇ ਵਿੱਚ ਮਖੌਲ ਦੇ ਵਿੱਚ ਮਜ਼ਾਕ ਦੇ ਵਿੱਚ, ਕਹਿੰਦਾ ਆਖੇ ਮੈਂ ਤਾਂ ਉਹੀ ਮਜ਼ਾਕ ਕਰਦਾ ਸੀ, ਕਾਹਦਾ ਮਜ਼ਾਕ ਹੈ ਭਾਈ। ਇਹਦੇ ਵਿੱਚ ਕਹਿੰਦੇ ਇੱਕ ਘੜੀ ਨੂੰ 24 ਮਿੰਟ ਦੀ ਹੁੰਦੀ ਹੈ, ਇਹਦੇ ਚ ਅੱਧੀ ਘੜੀ 60 ਪਲਾਂ ਦੀ ਘੜੀ ਹੁੰਦੀ ਹੈ, ਕੀ ਪਤਾ ਘੜੀ ਨੂੰ ਚੱਲਣਾ, ਕੀ ਪਤਾ ਹੁਣ ਚੱਲਣਾ, ਕਦੋਂ ਜਾਣਾ, ਇੱਕ ਸਾਹ ਉਹ ਤੋਂ ਬਾਅਦ ਪਤਾ ਨਹੀਂ ਦੂਆ ਸਾਹ ਆਊਗਾ ਜਾਂ ਨਹੀਂ ਆਊਗਾ। ਹਮ ਆਦਮੀ ਹਾਂ, ਇੱਕ ਦਿਨ ਜਿਵੇਂ ਮੋਹਲਤ ਮੋਹਲਤ ਨਾ ਜਾਣਾ। ਇਸ ਕਰਕੇ ਸਰੀਰ ਦਾ ਖਬਰ ਹੈ ਕਦੋਂ ਛੱਡ ਹੋ ਜਾਣਾ, ਇੱਕ ਛਿਨ ਵੀ ਨਹੀਂ ਲੱਗਦਾ ਭਾਈ ਸਰੀਰ ਤਿਆਗਣ ਲੱਗਿਆਂ, ਕਿੰਨੀਆਂ ਹੀ ਮੌਤਾਂ ਆਈਆਂ ਜਾਂ ਹੋ ਰਹੀਆਂ ਹਨ। ਇਸ ਕਰਕੇ ਕਹਿੰਦੇ ਫਿਰ ਸਮੇਂ ਨੂੰ ਬਰਬਾਦ ਨਾ ਕਰੋ, ਉਨਾ ਚਿਰ ਨਾਮ ਹੀ ਜਪ ਲਓ, ਜਿੰਨਾ ਚਿਰ ਮਜ਼ਾਕ ਕਰਨਾ, ਕਿਸੇ ਨੂੰ ਟਿੱਚਣਾ ਕਰਨੀ, ਕਿਉਂ ਕਰਨਾ ਐਸਾ, ਸਿਮਰਨ ਕਰਦੇ ਰਹੋ।
ਜੂਐ ਜਨਮ ਨਾ ਹਾਰੋ ਆਪਣਾ,
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸੰਸਾਰ ਰੂਪੀ ਇਹ ਜੂਏ ਦੇ ਵਿੱਚ ਜਾਂ ਸ਼ਬਦ ਸਪਰਸ ਰੂਪ ਰਸ ਗੰਧ ਵਿਸ਼ਿਆਂ ਰੂਪੀ ਜੂਏ ਦੇ ਵਿੱਚ ਆਪਣਾ ਮਨੁੱਖਾ ਜਨਮ ਨੂੰ ਨਾ ਹਾਰੋ, ਹਾਰਨਾ ਨਾ ਕਰੋ। ਇਸ ਕਰਕੇ
ਭਾਜ ਪੜ੍ਹੋ ਤੁਮ ਹਰ ਸਰਣ,
ਇਹ ਦੋ ਪਾਠ ਭਾਈ ਕੁੰਡੀਆਂ ਇਕੱਠੀਆਂ ਆ ਗਈਆਂ। ਇੱਕ ਤਾਂ ਭਾਜ ਇਹਨੂੰ ਕੱਸ ਕੇ ਬੋਲਣਾ, ਅਧਿਕ ਲੱਗੂਗੀ, ਇੱਕ ਪੜ੍ਹੋ ਨਾ ਬਣ ਜਾਵੇ, ਪੜ੍ਹੋ ਹੈ ਪੈਣ ਤੋਂ ਹੈ ਭਾਵ, ਇਹ ਦੋ ਪਾਠ ਦੀਆਂ ਕੁੰਡੀਆਂ ਹਨ। ਜਿਵੇਂ ਕੋਈ ਅੱਗ ਲੱਗੀ ਹੋਵੇ ਉੱਥੋਂ ਭੱਜ ਕੇ ਨਿਕਲਦਾ, ਕਹਿੰਦਾ ਵੀ ਕਿਤੇ ਕੱਪੜਿਆਂ ਨੂੰ ਅੱਗ ਲੱਗ ਜਾਵੇ, ਤੇ ਪਾਣੀ ਚੜ੍ਹ ਕੇ ਆ ਜਾਵੇ ਭੱਜ ਕੇ ਨਿਕਲਦਾ, ਕਹਿੰਦਾ ਵੀ ਪਾਣੀ ਡੋਬ ਨਾ ਦੇਵੇ, ਸ਼ੇਰ ਪੈ ਗਿਆ, ਵਘੇਰਾ ਪੈ ਗਿਆ, ਸੱਪ ਨਿਕਲਿਆ, ਭੱਜ ਕੇ ਕਹਿੰਦਾ ਵੀ ਮੈਂ ਬੱਜਾਂ। ਕਹਿੰਦੇ ਭਾਜ ਪੜ੍ਹੋ ਤੁਮ ਹਰ ਸਰਣਾ, ਇਹ ਸੰਸਾਰ ਤੇਰੇ ਤੇ ਬਿਪਤਾ ਇਹੋ ਜਿਹੀ ਪੈ ਗਈ, ਕਾਲ ਦੀ ਅੱਗ ਲੱਗੀ ਸਮਝ ਲੈ, ਤੈਨੂੰ ਭੱਜ ਲੈ, ਭੱਜ ਕੇ ਕਿੱਥੇ ਜਾ, ਗੁਰੂ ਦੀ ਸ਼ਰਨ ਵਿੱਚ ਸੰਗਤ ਦੇ ਵਿੱਚ ਚਲਿਆ ਜਾ, ਤਾਂ ਤੇਰੀ ਰੱਖਿਆ ਹੋਏਗੀ, ਉਹਦੀ ਓਟ ਲੈ ਲੈ ਵਾਹਿਗੁਰੂ ਦੇ।
ਠੱਠਾ ਠਾਂਡ ਵਰਤੀ ਤਿੰਨ ਅੰਤਰ,
ਠੱਠੇ ਅੱਖਰ ਦੁਆਰਾ ਕਹਿੰਦੇ ਨੇ ਪਾਧਾ ਜੀ ਉਹਨੂੰ ਉਪਦੇਸ਼ ਦਿੰਦੇ, ਕਹਿੰਦੇ ਉਹਨਾਂ ਦੇ ਅੰਦਰ ਠੰਡ ਸ਼ਾਂਤੀ ਵਰਤ ਜਾਂਦੀ ਹੈ, ਨਹੀਂ ਤਾਂ ਬੇਚੈਨੀ ਲੱਗੀ ਆ ਲੋਕਾਂ ਨੂੰ।
ਹਰ ਚਰਣੇ ਜਿਨ ਕਾ ਚਿਤ ਲਾਗਾ,
ਜਿਨ੍ਹਾਂ ਦਾ ਚਿਤ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੱਗ ਗਿਆ, ਉਹਨਾਂ ਦੇ ਹਿਰਦੇ ਭਾਈ ਸ਼ਾਂਤੀ ਦੀ ਠੰਡ ਵਰਤਦੀ ਹੈ।
ਚਿਤ ਲਾਗਾ ਸੇ ਜਨ ਨਿਸਤਰੇ,
ਜਿਨ੍ਹਾਂ ਦਾ ਚਿਤ ਹਿਰਦਾ ਪ੍ਰਭੂ ਦੇ ਚਰਨਾਂ ਚ ਲੱਗ ਗਿਆ, ਉਹ ਜਨ ਪੁਰਖ ਸੰਸਾਰ ਸਮੁੰਦਰ ਤੋਂ ਨਿਸਤਰੇ, ਨਿਸ ਰੂਪ ਇਹ ਜਿਹੜਾ ਸੰਸਾਰ ਰਾਤਰੀ ਦੀ ਨਿਆਈ ਵੀ ਹੈ, ਤਰੇ ਮੁਕਤ ਹੋ ਗਏ, ਨਿਸ ਪ੍ਰਪੰਚ ਤੋਂ ਉਤਾਰਾ ਹੋ ਗਿਆ, ਜਾਂ ਨਿਸਤਾਰਾ ਮੁਕਤੀ ਹੋ ਗਈ, ਮੁਕਤੀ ਰੂਪ ਕਿਨਾਰੇ ਤੇ ਚਲੇ ਗਏ, ਨਿਸ ਸੰਸਾਰ ਰੂਪੀ ਨਿਸ ਪ੍ਰਪੰਚ ਤੋਂ ਨੇਹ ਵਿਸ਼ੇਸ਼ ਕਰਕੇ ਸੰਘ ਭਲੀ ਕਰਕਾਰ ਤਰੇ ਤਰ ਗਏ ਹਨ।
ਪ੍ਰਸਾਦੀ ਸੁਖ ਪਾਇਆ,
ਹੇ ਪਰਮੇਸ਼ਰ ਤੇਰੀ ਪ੍ਰਸਾਦੀ ਕਿਰਪਾ ਕਰਕੇ ਉਹਨਾਂ ਗੁਰਮੁਖਾਂ ਨੇ ਆਤਮਕ ਸੁਖ ਨੂੰ ਪਾਉਣਾ ਕੀਤਾ ਹੈ।
ਡੱਡਾ ਡੰਫ ਕਰੋ ਕਿਆ ਪ੍ਰਾਣੀ,
ਡੱਡੇ ਅੱਖਰ ਦੁਆਰਾ ਕਹਿੰਦੇ ਨੇ ਪਾਦਾ ਜੀ ਕਦੇ ਵੀ ਡੰਫ ਨਹੀਂ ਕਰਨੀ, ਡੰਫ ਕੀ ਹੈ ਪਖੰਡ, ਪਖੰਡ ਨਹੀਂ ਕਰਨਾ ਚਾਹੀਦਾ। ਹੇ ਪ੍ਰਾਣਾ ਧਾਰੀ ਜੀਵ ਤੁਸੀਂ ਕਿਉਂ ਡੰਫ ਪਖੰਡ ਕਿਉਂ ਕਰਦੇ ਹੋ,
ਜੋ ਕਿਛ ਹੋਆ ਸੋ ਸਭ ਚੱਲਣਾ,
ਜੋ ਜਿਹੜਾ ਕੁਛ ਵੀ ਉਤਪੰਨ ਹੋਇਆ ਹੈ, ਜਿਹੜਾ ਵੀ ਉਤਪੰਨ ਕੁਛ ਹੋਇਆ ਹੈ, ਜੋ ਕੁਝ ਵੀ ਮੈਂ ਕੀ ਪਸਾਰਾ ਪ੍ਰਤੀਤ ਹੋ ਰਿਹਾ ਹੈ, ਉਹ ਸਭ ਕੁਝ ਸਾਰਾ ਚੱਲਣਾ ਚਲਾਏਵਾਨ ਹੈ, ਭਾਵ ਚਲੇ ਜਾਣਾ, ਇਸ ਨੇ ਨਾਸ਼ ਹੋ ਜਾਣਾ।
ਤਿਸੈ ਸਰੀਵ ਹੋ ਤਾ ਸੁਖ ਪਾਵ ਹੋ,
ਜੋ ਸਾਰਿਆਂ ਦੇ ਅੰਦਰ ਸਰਵ ਸਾਰੇ ਬੋਲਦੇ
ਸਰਬ ਨਿਰੰਤਰ ਰਵ ਰਹਿਆ,
ਜੋ ਸਰਵ ਸਾਰਿਆਂ ਦੇ ਅੰਦਰ ਨਿਰੰਤਰ ਇੱਕ ਰਸ ਪਰਮੇਸ਼ਰ ਰਵ ਰਿਹਾ, ਵਿਆਪਕ ਹੋ ਰਿਹਾ, ਉਸ ਪਰਮੇਸ਼ਰ ਨੂੰ ਸਰੇਵ ਹੋ ਸੇਵਣਾ ਕਰੋ, ਸੁਖ ਸਰੂਪ ਨੂੰ ਪਾਵੋ ਪਾ ਲਵੋਗੇ।
ਢੱਡਾ ਢਾਹੇ ਉਸਾਰੈ ਆਪੇ,
ਢੱਡੇ ਅੱਖਰ ਦੁਆਰਾ ਪਾਧੇ ਨੂੰ ਉਪਦੇਸ਼ ਦਿੰਦੇ ਹੋਏ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੰਦੇ ਨੇ ਸਾਂਝੀ, ਉਹ ਪਰਮੇਸ਼ਰ ਆਪੇ ਆਪ ਹੀ ਢਾਹੇ ਢਾਉਂਦਾ, ਆਪ ਹੀ ਉਸਾਰੇ ਉਸਾਰਦਾ,
ਭਾਵ ਸੰਸਾਰ ਨੂੰ ਪੈਦਾ ਕਰਨ ਵਾਲਾ ਵੀ ਆਪੇ ਹੈ, ਪਰਲੋਂ ਕਰਨ ਵਾਲਾ ਵੀ ਆਪੇ ਹੈ, ਜਿਵੇਂ ਉਸ ਦੀ ਮਰਜ਼ੀ ਹੈ।
ਜੋ ਤਿਸ ਭਾਵੈ ਤਿਵੈ ਕਰੇ,
ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ। ਜਿਉ ਜਿਵੇ ਤੁਸ ਪਰਮੇਸ਼ੁਰ ਨੂੰ ਪਿੱਛੇ ਪਾਉਂਦਾ ਸੀ ਉਵੇਂ ਹੁੰਦਾ ਸੀ, ਜਿਵੇਂ ਹੁਣ ਪਾਉਂਦਾ ਹੋ ਰਿਹਾ, ਜਿਵੇਂ ਅੱਗੇ ਨੂੰ ਪਾਉਂਦਾ ਉਵੇਂ ਹੋਵੇਗਾ, ਉਵੇਂ ਹੋਏਗਾ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ੁਰ ਜਿਹੜਾ ਹੈ। ਜਾਂ ਫਿਰ ਦੁਬਾਰੇ ਬੋਲ ਦੋ ਜੀ ਇਹੀ ਪੰਕਤੀ।
ਸਾਡਾ ਢਾਹੇ ਉਸਾਰੈ ਆਪੇ, ਜੋ ਤਿਸ ਭਾਵੈ ਤੇਰੈ ਕਰੇ।
ਜਿਹੜੀ ਆਸਰੀ ਸੰਪਦਾ ਰੂਪ ਇਸ ਦੇ ਢਾਹੇ ਹੋਏ ਸ਼ੁਭ ਗੁਣ, ਕਾਮ ਕਰੋ ਲੋਭ ਮੋਹੰਕਾਰ ਨੇ ਸ਼ੁਭ ਗੁਣ ਢਾ ਦਿੱਤੇ ਨੇ, ਉਹਨਾਂ ਨੂੰ ਆਪ ਹੀ ਉਸਾਰਾ ਉਸਾਰਨ ਵਾਲੇ ਦੁਬਾਰੇ ਪੈਦਾ ਕਰ ਦਿੰਦਾ। ਜਿਵੇਂ ਤਿਸ ਪਰਮੇਸ਼ੁਰ ਨੂੰ ਭਾਵੇ ਪਾਉਂਦਾ ਇਹ ਜੀਵ, ਤਿਵੇਂ ਉਵੇਂ ਭਾਣਾ ਮੰਨ ਕੇ ਰਜਾ ਵੀ ਚੱਲਣਾ ਕਰੇ।
ਕਰ ਕਰ ਵੇਖੈ ਹੁਕਮ ਚਲਾਏ,
ਤੇ ਕਰ ਕਰ ਵੇਖੈ ਹੁਕਮ ਚਲਾਏ, ਸਰਵਣ ਕਰ ਕਰਕੇ, ਫਿਰ ਮੰਨਣ ਕਰ ਕਰਕੇ, ਫਿਰ ਅਧਿਆਸਨ ਦੁਆਰਾ ਆਪਣੇ ਸਰੂਪ ਨੂੰ ਸਾਖਿਆਤ ਕਰਕੇ ਵੇਖੈ, ਵੇਖ ਲਵੇਗਾ। ਤੇ ਜੇਕਰ ਸਾਰੀਆਂ ਇੰਦਰੀਆਂ ਨੂੰ ਤੇ ਆਪਣੇ ਹੁਕਮ ਦੇ ਵਿੱਚ ਲਾਏ ਚਲਾ ਲਵੇਗਾ, ਭਾਵ ਕਿ ਇਹ ਇੰਦਰੀ ਕਦੇ ਵੀ ਆਕੀ ਨਹੀਂ ਰਹਿਣਗੇ ਫਿਰ ਤੋਂ। ਕਰ ਕਰ ਵੇਖੈ ਹੁਕਮ ਚਲਾਏ, ਉਹ ਪਰਮੇਸ਼ੁਰ ਪ੍ਰਭੂ ਸੰਸਾਰ ਨੂੰ ਕਰ ਸਿਰਜ ਕੇ, ਸਿਰਜਣਾ ਕਰ ਕਰਕੇ ਵੇਖੈ ਵੇਖ ਰਿਹਾ, ਅਤੇ ਜੀਵਾਂ ਨੂੰ ਆਪਣੇ ਹੁਕਮ ਚਲਾਏ ਚਲਾਉਣਾ ਕਰਦਾ ਹੈ।
ਜਿਸ ਨਿਸਤਾਰੇ ਜਾ ਕੋ ਨਦਰ ਕਰੇ,
ਪਰ ਸੰਸਾਰ ਸਮੁੰਦਰ ਤੋਂ ਉਸ ਨੂੰ ਤਾਰਦਾ, ਨਿਸ ਪ੍ਰਪੰਚ ਤੋਂ ਤਾਰਦਾ, ਜਿਹਦੇ ਉੱਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ।
ਨਾਣੇ ਰਵਤ ਰਹਿ ਘਟ ਅੰਤਰ,
ਨਾਣੇ ਅੱਖਰ ਦੁਆਰਾ ਪਾਧੇ ਨੂੰ ਸਿੱਖਿਆ ਦਿੰਦੇ ਨੇ। ਜੋ ਪੁਰਖ ਹਰ ਵਕਤ ਘਟ ਹਿਰਦੇ ਦੇ ਅੰਦਰ ਪਰਮੇਸ਼ੁਰ ਦੇ ਨਾਮ ਨੂੰ ਰਬਤ ਉਚਾਰਦਾ ਰਹੇ ਰਹਿੰਦਾ ਹੈ।
ਹਰ ਗੁਣ ਗਾਵੇ ਸੋਈ,
ਉਹੀ ਪਰਮੇਸ਼ੁਰ ਦੇ ਗੁਣਾਂ ਨੂੰ ਸਿਫਤਾਂ ਨੂੰ ਗਾਵੇ ਗਾ ਸਕਦਾ ਹੈ।
ਆਪੇ ਆਪ ਮਿਲਾਏ ਕਰਤਾ,
ਉਹ ਕਰਤਾ ਰਚਣਹਾਰ ਪਰਮੇਸ਼ੁਰ ਆਪ ਹੀ ਤੂੰ ਪਦ ਦੇ ਲੱਖ ਅਰਥ ਨੂੰ ਸਾਖੀ ਰੂਪ ਹੈ, ਆਪ ਹੀ ਤਤ ਪਦ ਦੇ ਲੱਖ ਅਰਥ ਦੁਆਰਾ ਜੀਵ ਨੂੰ ਆਪਣੇ ਸਰੂਪ ਵਿਚ ਉਹ ਮਿਲਾ ਲੈਂਦਾ ਹੈ। ਆਪੇ ਆਪ ਮਿਲਾਏ ਕਰਤਾ, ਆਪਣੇ ਅੰਤਸ਼ਕਰਨ ਦੇ ਅੰਦਰ ਆਪਣੇ ਸਰੂਪ ਦੇ ਗਿਆਨ ਦੁਆਰਾ ਤੂੰ ਪਦ ਦੇ ਲੱਖ ਅਰਥ ਦੀ ਤਤ ਪਦ ਦੇ ਲੱਖ ਅਰਥ ਵਿਚ ਏਕਤਾ ਕਰਾ ਦਿੰਦਾ ਹੈ, ਭਾਵ ਮਿਲਾਪ ਕਰਾ ਦਿੰਦਾ ਹੈ।
ਪੁਨਰਪ ਜਨਮ ਨਾ ਹੋਈ,
ਪੁਨਰਪ ਫੇਰ ਕਦੇ ਵੀ ਜਨਮ ਨਹੀਂ ਹੁੰਦਾ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ਵਾਹਿਗੁਰੂ ਦੀ ਕਿਰਪਾ ਦੁਆਰਾ।
ਤੱਤੈ ਤਾਰੂ ਭਵਜਲ ਹੋਆ,
ਤੱਤੇ ਅੱਖਰ ਦੁਆਰਾ ਪਾਧੇ ਨੂੰ ਉਪਦੇਸ਼ ਦਿੰਦੇ ਹੋਏ ਦੱਸਦੇ ਨੇ, ਭਵਜਲ ਸੰਸਾਰ ਸਮੁੰਦਰ ਤੋਂ ਅਤਿਅੰਤ ਹੀ ਤਾਰੂ ਡੂੰਘਾ ਹੋਆ ਹੋ ਰਿਹਾ ਜਿਹੜਾ ਸੰਸਾਰ, ਇਹ ਬਹੁਤ ਡਾਰੂ ਤਾਰੂ ਨਾਮ ਡੂੰਘੇ ਦਾ ਹੈ, ਇਹ ਡੂੰਘਾ ਹੋ ਰਿਹਾ ਸੰਸਾਰ ਰੂਪੀ ਸਮੁੰਦਰ, ਜੰਮਣ ਮਰਨ ਦੇ ਭੈ ਰੂਪੀ ਜਲ ਕਰਕੇ ਅਤਿਅੰਤ ਹੀ ਡੂੰਘਾ ਹੋ ਰਿਹਾ, ਇਹਦੀ ਹਾਲਤ ਹੈ।
ਤਾਂ ਕਾ ਅੰਤ ਨਾ ਪਾਇਆ,
ਤਾਂ ਕਾ ਉਸ ਵਾਹਿਗੁਰੂ ਦਾ ਕਿਸੇ ਤੋਂ ਅੰਤ ਨਹੀਂ ਪਾਇਆ ਗਿਆ, ਗਿਆਨ ਤੋਂ ਬਿਨਾਂ ਕਿਸੇ ਨੇ ਸੰਸਾਰ ਦਾ ਅੰਤ ਨਹੀਂ ਪਾਇਆ। ਇਸ ਕਰਕੇ ਬੇਨਤੀ ਕਰੀਏ,
ਨਾ ਤਰ ਨਾ ਤੁਲਹਾ ਹਮ ਬੂਡਸ,
ਹੇ ਪਰਮੇਸ਼ੁਰ ਨਾ ਤਾਂ ਬਾਹਾਂ ਦੇ ਬਲ ਕਰਕੇ ਤਰਨਾ ਜਾਣਦਾ ਹਾਂ, ਕਈ ਤੈਰਨ ਜਾਣਦੇ ਹੁੰਦੇ ਨਾ ਪਾਣੀ ਚ, ਨਾ ਹੀ ਨਾਮ ਰੂਪੀ ਜਹਾਜ਼ ਹੈ ਮੇਰੇ ਕੋਲ, ਨਾ ਹੀ ਤਰਨ ਵਾਸਤੇ ਨਾਮ ਦਾ ਜਹਾਜ਼ ਹੈ, ਨਾ ਹੀ ਰਾਗ ਦਵੈਸ਼ ਰੂਪੀ ਨਾਲਿਆਂ ਨੂੰ ਲੰਘਣ ਵਾਸਤੇ ਪ੍ਰੇਮ ਰੂਪੀ ਤੁਲਹਾ ਹੈ। ਇਸ ਕਰਕੇ ਮਹਾਰਾਜ ਹਮ ਤਮਾਮ ਜੀਵ ਜਿਹੜੇ ਕੀ ਹੋ ਰਿਹਾ, ਬੂਡਸ, ਅਸੀਂ ਮਹਾਰਾਜ ਡੁੱਬ ਰਹੇ ਹਾਂ, ਹੰਗਤਾ ਮਮਤਾ ਜੀ ਡੁੱਬ ਰਹੇ ਹਾਂ, ਆਪ ਕਿਰਪਾ ਕਰੋ। ਤੁਲਾ ਜਿਹੜਾ ਹੁੰਦਾ ਨਾ, ਜੋ ਵਜਨ ਪੂਰਾ ਰੱਖੇ ਆਦਮੀ ਨੂੰ ਡੁੱਬਣ ਨਾ ਦੇਵੇ, ਨਦੀ ਪਾਰ ਹੋਣ ਵਾਸਤੇ ਰੱਸੀਆਂ ਨਾਲ ਕਾਠ ਬੰਨਿਆ ਜਾਂਦਾ ਸੀ, ਉਹਨੂੰ ਤੁਲਾ ਕਹਿੰਦੇ ਸੀ, ਛੋਟਾ ਬੇੜੇ ਦਾ ਨਾਮ ਹੈ ਇਹ, ਉਹਦਾ ਪ੍ਰਮਾਣ ਦਿੱਤਾ ਮਹਾਰਾਜ ਨੇ। ਇਸ ਕਰਕੇ ਹੇ ਪਰਮੇਸ਼ੁਰ ਵਾਹਿਗੁਰੂ, ਕਿਰਪਾ ਕਰ, ਅਸੀਂ ਸੰਸਾਰ ਸਮੁੰਦਰ ਚ ਹਮ ਬੂਡਸ, ਅਸੀਂ ਤਾਂ ਮਹਾਰਾਜ ਡੁੱਬੇ ਜਾ ਰਹੇ ਹਾਂ।
ਤਾਰ ਲੇਹ ਤਾਰਨ ਰਾਯਾ,
ਇਉਂ ਬੇਨਤੀ ਕਰੀ, ਹੇ ਤਾਰਨ ਪਾਰ ਕਰਨ ਵਾਲੇ ਰਾਜਾ ਰਾਜਾ ਰੂਪ ਪਰਮੇਸ਼ੁਰ, ਸਾਨੂੰ ਮਲਾਹ ਦੀ ਨਿਆਈ ਹੋ ਕੇ ਤਾਰ ਪਾਰ ਕਰਦੇ ਸੰਸਾਰ ਸਮੁੰਦਰ ਤੋਂ, ਤਾਰ ਲੈ ਮਹਾਰਾਜ ਕਿਰਪਾ ਕਰਕੇ।
ਥੱਥੈ ਥਾਨ ਥਾਨੰਤਰ ਸੋਈ,
ਥੱਥੇ ਅੱਖਰ ਦੁਆਰਾ ਪਾਧੇ ਨੂੰ ਉਪਦੇਸ਼ ਦੇ ਹੁੰਦੇ ਕਹਿੰਦੇ ਨੇ, ਸੋਈ ਉਹ ਪਰਮੇਸ਼ੁਰ ਥਾਨ ਮਕਾਨਾਂ ਥਾਨਾਂਤਰ ਮਕਾਨੀਆਂ ਵਿੱਚ, ਜਾਂ ਫਿਰ ਥਾਨ ਮਕਾਨਾਂ ਦੀ ਨਿਆਈ ਸਰੀਰਾਂ ਵਿੱਚ, ਥਾਨਾਂਤਰ ਥਨਾਂਤਰੀਆਂ ਦੀ ਨਿਆਈ ਸੂਖਮ ਸਥੂਲ ਕਾਰਨ ਦੇਹਾਂ ਦੇ ਵਿੱਚ, ਉਹ ਵਾਹਿਗੁਰੂ ਪਰਮੇਸ਼ੁਰ ਆਪ ਹੀ ਪਰਿਪੂਰਨ ਹੋ ਰਿਹਾ ਹੈ।
ਜਾ ਕਾ ਕੀਆ ਸਭ ਹੋਆ,
ਉਹ ਆਪ ਹੀ ਭਰਪੂਰ ਹੋ ਰਿਹਾ, ਪਰਿਪੂਰਨ ਹੈ, ਜਾ ਕਾ ਦਿਸਦਾ ਸਭ ਸਾਰਾ ਸੰਸਾਰ ਪੈਦਾ ਕੀਤਾ ਹੋਇਆ ਹੋਇਆ ਹੈ।
ਕਿਆ ਭਰਮ ਕਿਆ ਮਾਇਆ ਕਹੀਐ,
ਸਾਰੀ ਪੰਕਤੀ ਬੋਲੋ ਜੀ ਤਾਂ ਅਰਥ ਸਹੀ ਹੋ।
ਕਿਆ ਭਰਮ ਕਿਆ ਮਾਇਆ ਕਹੀਐ, ਜੋ ਤਿਸ ਭਾਵੈ ਸੋਈ ਭਲਾ,
ਜਿਹੜੇ ਤਿਸ ਉਸ ਪਰਮਾਤਮਾ ਨੂੰ ਭਾਵੇ ਪਾਉਂਦਾ ਹੈ, ਸੋਈ ਉਹੀ ਜੀਵਾਂ ਨੂੰ ਭਲਾ ਚੰਗਾ ਕਰਕੇ ਸਮਝਦਾ। ਤੇ ਇਸ ਕਰਕੇ ਉਸ ਨੂੰ ਕਿਹਾ ਕੀ ਭਰਮ ਤੇ ਕਿਆ ਕੀ ਮਾਇਆ ਕਹੀਏ, ਕਹਿ ਸਕਦਾ ਭਾਵ ਕੁਝ ਵੀ ਨਹੀਂ ਕਹਿ ਸਕਦੀ, ਮਾਇਆ ਉਹਨੂੰ ਕੀ ਕਰ ਸਕਦੀ ਹੈ, ਕਿਆ ਭਰਮ ਕਿਆ ਮਾਇਆ ਕਹੀਏ, ਉਹਦੇ ਵਾਸਤੇ ਕੀ ਭਰਮ ਕੀ ਮਾਇਆ ਉਹਨੂੰ ਭੁਲਾ ਸਕਦੀ ਹੈ। ਜੋ ਉਹਨੂੰ ਭਾ ਗਿਆ ਉਹ ਭਲਿਆ ਪੁਰਸ਼ਾਂ ਬ੍ਰਹਮ ਗਿਆਨੀਆਂ ਦੇ ਵਿੱਚ ਪੈਦਾ, ਉਹਦੀ ਗਿਣਤੀ ਕਹੀ ਜਾਂਦੀ ਹੈ। ਸੋ ਉਹ ਜੋ ਤਿਸ ਭਾਵੈ ਸੋਈ ਭਲਾ, ਉਹ ਭਲਿਆਂ ਦੇ ਵਿੱਚ ਬ੍ਰਹਮ ਗਿਆਨੀਆਂ 'ਚ ਗਿਣਿਆ ਗਿਆ, ਉਹਦੇ ਵਾਸਤੇ ਕੁਛ ਨਹੀਂ ਕਿਹਾ ਜਾ ਸਕਦਾ, ਇਹ ਉਹਦੀ ਕਿਰਪਾ ਹੀ ਹੈ। ਜੋ ਜਿਹੜਾ ਤਿਸ ਉਸ ਪਰਮਾਤਮਾ ਨੂੰ ਭਾਵੇ ਪਾਉਂਦਾ ਹੈ, ਉਹੀ ਜੀਵ ਭਲਾ ਚੰਗਾ ਕਰਕੇ ਸਮਝਿਆ ਜਾਂਦਾ ਹੈ। ਉਸ ਨੂੰ ਕੀ ਭਰਮ ਕੀ ਉਹਨੂੰ ਮਾਇਆ ਭੁਲਾ ਸਕਦੀ ਹੈ, ਤੇ ਵਾਹਿਗੁਰੂ ਨੂੰ ਪਾਏ ਹੋਏ ਨੇ ਜਿਹੜੇ ਬ੍ਰਹਮ ਗਿਆਨੀ ਤਤਵੇ ਤੇ ਮਹਾਂਪੁਰਸ਼ ਹਨ।
ਦੱਦੈ ਦੋਸ ਨਾ ਦਿਓ ਕਿਸੈ,
ਦੱਦੇ ਅੱਖਰ ਦੁਆਰਾ ਕਹਿੰਦੇ ਨੇ ਪਾਦਾ ਜੀ, ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਦੁੱਖ ਸੁੱਖ ਆਪਣੇ ਕਰਮਾਂ ਦਾ ਹੈ।
ਦੋਸ਼ ਕਰਮ ਆਪਣੇ,
ਆਪਣੇ ਕਰਮਾਂ ਨੂੰ ਦੋਸ਼ ਦਿਓ, ਦੂਸਰੇ ਨੂੰ ਦੋਸ਼ ਕਿਉਂ, ਉਹਦੇ ਦੁਆਰਾ ਤਾਂ ਭੁਗਤਾਨ ਹੋ ਰਿਹਾ ਤੁਹਾਡਾ ਕਰਮ। ਜਿੰਨੀਆਂ ਲੜਾਈਆਂ ਨੇ, ਚਾਹੇ ਪਤੀ ਪਤਨੀ ਦੀ ਲੜਾਈ ਹੈ, ਚਾਹੇ ਭਰਾ ਭਰਾ ਦੀ ਲੜਾਈ ਹੈ, ਚਾਹੇ ਨੂੰਹ ਸੱਸ ਦੀ ਲੜਾਈ ਹੈ, ਚਾਹੇ ਪਿਓ ਪੁੱਤ ਦੀ ਲੜਾਈ ਹੈ, ਝਗੜਾ ਕਿਸ ਗੱਲ ਦਾ ਹੈ? ਝਗੜਾ ਅਗਿਆਨ ਕਰਕੇ ਹੈ, ਕਰਮ ਹੈ, ਇੱਕ ਦੂਜੇ ਦੇ ਕਰਮ ਭੁਗਤਾਨ ਹੋ ਰਹੇ ਨੇ, ਕਰਮਾਂ ਦੇ ਉੱਤੇ ਵਿਸ਼ਵਾਸ ਨਾ ਹੋਣ ਕਰਕੇ ਝਗੜਾ ਖੜਾ ਕਰ ਲਏ, ਫਿਰ ਨਵਾਂ ਕਰਮ ਹੋਰ ਪੈਦਾ ਹੋ ਗਿਆ, ਪਿਛਲਾ ਜੇ ਨਿਬੜਿਆ ਨਹੀਂ। ਤੇ ਇਸ ਕਰਕੇ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮ ਆਪਣੇ, ਜਿਹੜੇ ਆਪਣੇ ਕਰਮ ਕੀਤੇ ਨੇ ਉਹਨਾਂ ਨੂੰ ਦੋਸ਼ ਹੈ।
ਜੋ ਮੈਂ ਕੀਆ ਸੋ ਮੈਂ ਪਾਇਆ,
ਜਿਹੜਾ ਕਰਮ ਮੈਂ ਕੀਤਾ ਉਸੇ ਦਾ ਫਲ ਮੈਂ ਪਾਇਆ ਹੈ, ਇਸ ਕਰਕੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜਿਆ ਕਿਸੇ ਦਾ। ਇਹ ਤਾਂ ਸਾਧ ਸਿੰਘ ਜੀ ਐਸਾ ਹੈ, ਤੇ ਇਹ ਕਰਮ ਕਰਨ ਲੱਗੇ ਸੋਚਣਾ ਚਾਹੀਦਾ, ਦੂਸਰੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ।
ਦੋਸ਼ ਨਾ ਦੀਜੈ ਅਵਰਜਨਾ,
ਅਵਰਜਨਾ ਹੋਰ ਕਿਸੇ ਨੂੰ ਕੋਈ ਦੋਸ਼ ਕੀ ਦਿੰਦੇ ਹੋ? ਆ ਇੱਕ ਹੋਈ ਹੋਈ ਘਟਨਾ ਹੈ, ਮੇਰੇ ਯਾਦ ਆ ਗਈ ਹੈ। ਇੱਕ ਛੋਟੀ ਜਿਹੀ ਉਮਰ ਸੀ ਉਹਦੀ ਬੱਚੇ ਦੀ, ਉਹ ਛੋਟੀ ਉਮਰ ਦੇ ਸ਼ਰਾਰਤੀ, ਮਤਲਬ ਕੁਦਰਤੀ ਸੁਭਾਅ ਬੱਚੇ ਦਾ ਹੁੰਦਾ, ਉਹਨੂੰ ਸ਼ਰਾਰਤ ਕਹੀ ਜੀ ਫੁਰੀ। ਪਿੰਡ ਦੇ ਵਿੱਚ ਚੱਕੀ ਸੀ ਦਾਣੇ ਪੀਸਣ ਵਾਲੀ, ਸਾਂਝੀ ਚੱਕੀ ਲਾਈ ਹੁੰਦੀ ਸੀ, ਜਿਹੜਾ ਮਰਜ਼ੀ ਪਾਈ ਉਹਦੇ ਆ ਕੇ ਦਾਣੇ ਪੀਸ ਲੈ ਕੇ ਨੌਕਰ ਰੱਖਿਆ ਹੁੰਦਾ ਸੀ। ਉਹ ਦਾਣੇ ਅਗਲੇ ਘਰੋਂ ਲਾਇਆ ਹੁੰਦੇ ਸੀ, ਪਿਸਾ ਕੇ ਚਲੇ ਜਾਂਦੇ ਸੀ। ਉਹ ਬੱਚੇ ਨੂੰ ਇਹੋ ਜਿਹੀ ਸ਼ਰਾਰਤ ਫੁਰੀ, ਉਹਨੇ ਲਿਜਾ ਕੇ ਮਲਕ ਅੱਖ ਬਚਾ ਕੇ ਚੱਕੀ ਦੇ ਵਿੱਚ ਕੋਲੇ ਪਾਤੇ। ਉਹ ਕੋਲੇ ਪਾਤੇ ਵੀ ਜਿਹੜਾ ਆਟਾ ਪਾਊਗਾ ਨਾ, ਵੀ ਉਹਦੇ ਜਿਹੜਾ ਦਾਣੇ ਪਾਊਗਾ, ਇਹਦੇ ਦਾਣਿਆਂ ਵਿੱਚ ਆਟਿਆਂ 'ਚ ਕੋਲੇ ਪੀਸੇ ਜਾਣ, ਸ਼ਰਾਰਤ ਕਰ ਦਿੱਤੀ। ਉਹ ਇੱਕ ਭਾਈ ਆਇਆ, ਉਹਨੇ ਜੇ ਪਾਉਣੇ ਲੱਗਿਆ ਸੀ, ਇੰਨੇ ਨੂੰ ਉਸੇ ਬੱਚੇ ਦੀ ਮਾਂ ਆ ਗਈ। ਉਹ ਕਹਿੰਦੀ ਭਾਈ ਮੈਨੂੰ ਕਾਹਲੀ ਆ ਜਾਦੇ, ਵੀ ਜੇ ਤੂੰ ਮੈਨੂੰ ਦਾਣੇ ਪੀਸ ਲਾਉਣੇ। ਉਹ ਕਹਿੰਦਾ ਲੈ ਬੇਬੇ ਕੋਈ ਗੱਲ ਨਹੀਂ, ਮੈਂ ਬਾਅਦ ਵਿੱਚ। ਉਹਨੇ ਦਾਣੇ ਪਾ ਦਿੱਤੇ, ਦਾਣੇ ਪਾ ਦਿੱਤੇ ਤਾਂ ਉਹ ਪੀਸੇ ਗਏ ਕੋਲਿਆਂ ਵਾਲਾ ਸਾਰਾ ਹੀ ਆਟਾ ਬੇਬੇ ਲੈ ਕੇ ਘਰ ਨੂੰ ਚਲੀ ਗਈ। ਤੇ ਉਹ ਹੁਣ ਜਦੋਂ ਬੇਬੇ ਨੇ ਪਕਾਈਆਂ ਰੋਟੀਆਂ, ਉਹ ਬੈਠਾ ਖਾਣ ਜਿਹਨੇ ਕੋਲੇ ਪਾਏ ਸੀ, ਰੋਟੀ ਉਹਦੇ ਰੱਖੀ ਥਾਲ ਦੇ ਵਿੱਚ। ਤੇ ਜਦ ਮਾਈ ਨੇ ਦੇਖਿਆ, ਕਹਿੰਦੀ ਬਹਿ ਜਾ ਬੇੜਾ, ਕਹਿੰਦੀ ਜਿਹਨੇ ਕੋਲੇ ਪਾ ਤੇ, ਹੁਣ ਉਹ ਬੈਠਾ ਕੋਲ। ਉਹਨੇ ਇਹ ਗੱਲ ਦੱਸੀ, ਕਹਿੰਦਾ ਵੀ ਮੈਂ ਉਹ ਉਸ ਵੇਲੇ ਪਛਤਾਵਾਂ ਵੀ ਮਾਂ ਗਾਲਾਂ ਕੱਢ ਰਹੀ ਹੈ, ਗਾਲਾਂ ਤਾਂ ਮੈਨੂੰ ਹੀ ਲੱਗ ਰਹੀਆਂ, ਕੋਲੇ ਤਾਂ ਮੈਂ ਹੀ ਦਿੱਤੇ ਨੇ। ਉਹ ਕਹਿੰਦਾ ਵੀ ਦੇਖੋ ਜਿਹੜਾ ਕਰਮ ਕਰਦਾ ਨਾ, ਫਲ ਉਸੇ ਨੂੰ ਮਿਲਦਾ। ਹੁਣ ਆਪਾਂ ਉਹਦਾ ਨਾਂ ਇਸ ਕਰਕੇ ਨਹੀਂ ਲੈਣਾ ਕਿਉਂਕਿ ਸਤਿਕਾਰਯੋਗ ਹਸਤੀ ਹੈ, ਇਸ ਕਰਕੇ ਹੁਣ ਵੱਡੇ ਅਹੁਦੇ ਤੇ ਆਪਾਂ ਨਾਂ ਨਹੀਂ ਲੈ ਸਕਦੇ ਉਹਦਾ। ਮੈਂ ਜਾਣਦਾ ਚੰਗੀ ਤਰ੍ਹਾਂ, ਇਹ ਨਹੀਂ ਗੱਲ ਹੈ, ਹੋਈ ਘਟਨਾ, ਅਜੇ ਜੀਵਤ ਹੈ, ਸੰਸਾਰ ਦੇ ਵਿੱਚ ਹੈ। ਔਰ ਉਹ ਕਹਿੰਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਮੁੜ ਕੇ ਕਦੇ ਵੀ ਫਿਰ ਕਦੇ ਕਿਸੇ ਦਾ ਬੁਰਾ ਨਹੀਂ ਸੋਚਿਆ, ਬਚਪਨ ਦੀ ਕਹਿੰਦਾ ਸਿੱਖਿਆ ਲਈ ਹੋਈ ਹੈ ਮੇਰੇ ਕੋਲ। ਇਸ ਕਰਕੇ ਆਪਣੇ ਕਰਮਾਂ ਨੂੰ ਦੋਸ਼ ਹੈ। ਹੁਣ ਜੇ ਕੋਲੇ ਪੀਸ ਕੇ ਪਾਏ, ਖਾਣੇ ਵੀ ਉਸੇ ਨੂੰ ਪੈ ਗਏ। ਇਸੇ ਤਰ੍ਹਾਂ ਜਿਹੜਾ ਮੰਦ ਕਰਮ ਕਿਸੇ ਨੂੰ ਦੁਖੀ ਕਰਦੇ ਆ, ਖੁਦ ਦੁਖੀ ਹੋਣਾ ਪਏਗਾ। ਤਾਂ ਮਹਾਰਾਜ ਕਹਿੰਦੇ ਦੋਸ਼ ਕਰਮ ਆਪਣੇ ਆਪਣੇ ਕਰਮਾਂ ਨੂੰ ਦੋਸ਼ ਹੈ।
ਦੋਸ਼ ਨਾ ਦੀਜੈ ਅਵਰਜਨਾ,
ਹਾਂ ਕਿਸੇ ਹੋਰ ਨੂੰ ਦੋਸ਼ ਨਹੀਂ ਹੈ ਭਾਈ, ਅਵਰਜਨਾ ਹੋਰ ਜਿਹੜੇ ਪੁਰਸ਼ਾਂ ਨੂੰ ਦੋਸ਼ ਦੇਣਾ ਇਹ ਯੋਗ ਨਹੀਂ ਹੈ।
ਧੱਦੈ ਧਾਰ ਕਲਾ ਜਿਨ ਛੋਡੀ,
ਧੱਦੇ ਅੱਖਰ ਦੁਆਰਾ ਕਹਿੰਦੇ ਨੇ ਪਾਤਾ ਜੀ, ਜਿਸ ਵਾਹਿਗੁਰੂ ਨੇ ਆਪਣੀ ਚੇਤਨ ਸੱਤਾ ਦੀ ਕਲਾ ਸ਼ਕਤੀ ਕਰਕੇ ਧਾਰ ਧਾਰ ਛੋਡੀ ਛੱਡੀ ਹੈ, ਉਹ ਕਹਿੰਦਾ ਆਹ ਕੰਮ ਕਰ ਛੱਡ, ਮਾਝੇ ਵਾਲੇ ਵਾਹ ਕਹਿੰਦੇ ਨੇ, ਇਹ ਕੰਮ ਕਰ ਛੱਡ। ਉਹ ਇਸ ਤਰ੍ਹਾਂ ਦੀ ਦੋਹਰੀ ਬੋਲੀ ਆ ਪੰਜਾਬੀ। ਉਹਨੇ ਇਹ ਕਲਾ ਧਾਰ ਛੱਡੀ ਹੈ, ਭਾਵ ਧਾਰ ਰੱਖੀ ਹੈ, ਕਲਾ ਸ਼ਕਤੀ
ਹਰ ਚੀਜ਼ੀ ਜਿਨ ਰੰਗ ਕੀਆ,
ਜਿਸ ਨੇ ਹਰ ਹਰੇਕ ਚੀਜ਼ੀ ਚੀਜ਼ਾਂ ਦੇ ਵਿੱਚ ਆਪਣੀ ਚੇਤਨ ਸੱਤਾ ਦਾ ਰੰਗ ਖੇਲ ਇਹ ਕੌਤਕ ਕੀਤਾ ਹੋਇਆ ਹੈ, ਉਹ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਐਸਾ ਹੈ, ਹਰ ਰੰਗ ਕੀਆ ਤੇ ਹਰ ਰੰਗਾਂ ਦੀਆਂ ਚੀਜ਼ਾਂ ਪੈਦਾ ਕੀਤੀਆਂ ਹਨ। ਜਿਸ ਹਰੀ ਨੇ ਹਰੇਕ ਚੀਜ਼ਾਂ ਸਰੀਰਾਂ ਪਦਾਰਥਾਂ ਵਿੱਚ ਆਪਣਾ ਰੰਗ ਆਨੰਦ ਪ੍ਰਗਟ ਕੀਆ ਕੀਤਾ ਹੋਇਆ, ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਰਸ ਆ ਰਿਹਾ ਇਹ ਵਾਹਿਗੁਰੂ ਦਾ ਪੈਦਾ ਕੀਤਾ ਹੈ, ਵਾਹਿਗੁਰੂ ਦਾ ਆਪਣਾ ਰੂਪ ਹੀ ਹੈ।
ਕਿਸ ਦਾ ਦੀਆ ਸਭ ਨੇ ਲਿਆ,
ਜੋ ਵੀ ਆਪਾਂ ਨੂੰ ਮਿਲਿਆ, ਹੁਣ ਆਪਣੇ ਅੱਖਾਂ ਮਿਲੀਆਂ ਇਹ ਰੱਬ ਦੀਆਂ ਦਿੱਤੀਆਂ ਹੋਈਆਂ ਨੇ, ਜੀਭ ਮਿਲੀ ਆ ਜਿਹਦੇ ਨਾਲ ਬੋਲਦੇ ਆ ਰੱਬ ਦੀ ਦਿੱਤੀ ਹੋਈ, ਹੱਥ ਮਿਲੇ ਨੇ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ, ਉਸ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਇਹ ਦਾਨ ਜਿਹੜੇ ਸਭ ਨੇ ਲਈ ਆ, ਸਾਰਿਆਂ ਨੇ ਜੀਵਾਂ ਨੇ ਲੈਣਾ ਕੀਤਾ, ਪਰ ਕੇਤੇ ਲੈ ਲੈ ਮੁਕਰ ਪਾਹੇ, ਜਾਣਦੇ ਨੀ ਦਾਤੇ ਨੂੰ, ਤੇ ਜਿਹੋ ਜਿਹੇ ਜੀਵਾਂ ਦੇ ਕਰਮ ਹੁੰਦੇ ਨੇ ਦੱਸਦੇ ਨੇ,
ਕਰਮੀ ਕਰਮੀ ਹੁਕਮ ਪਇਆ,
ਜਿਹੋ ਜਿਹੇ ਜੀਵ ਦੇ ਕਰਮੀ ਕਰਮ ਕੀਤੇ ਨੂੰ ਉਹਨਾਂ ਕਰਮੀ ਕਰਮਾਂ ਦੇ ਅਨੁਸਾਰ ਪਰਮੇਸ਼ਰ ਦੀ ਹੁਕਮ ਆਗਿਆ ਵਿੱਚ ਪਇਆ ਪਇਆ ਹੋਇਆ ਉਹ ਵਸਤੂਆਂ ਮਿਲਦੀਆਂ ਨੇ, ਕਰਮੀ ਕਰਮੀ ਹੁਕਮ ਪਇਆ, ਜਿਹਨਾਂ ਕਰਮੀ ਜੀਵਾਂ ਦੇ ਉੱਤੇ ਗੁਰਾਂ ਨੇ ਕਰਮੀ ਬਖਸ਼ਿਸ਼ ਕੀਤੀ ਹੈ ਉਹਨਾਂ ਨੂੰ ਹੁਕਮ ਰਜਾ ਮੰਨਣ ਦਾ ਸੁਭਾਅ ਪਾ ਦਿੱਤਾ ਹੈ, ਜਿਸ ਕਰਕੇ ਉਹ ਹੁਕਮ ਮੰਨਣ ਕਰਕੇ ਸੱਚ ਸਰੂਪ ਚ ਅਭੇਦ ਹੋ ਜਾਂਦੇ ਹਨ।
ਨੰਨੇ ਨਾਹਾ ਭੋਗ ਨਿਤ ਭੋਗੈ,
ਨੰਨੇ ਅੱਖਰ ਦੁਆਰਾ ਕਹਿੰਦੇ ਨੇ, ਕਹਿੰਦੇ ਦੇਖੋ ਇਹ ਜੀਵ ਰੂਪ ਇਸਤਰੀ, ਜੀਵ ਰੂਪ ਇਸਤਰੀ ਨਾਹ ਪਤੀ ਦੇ ਦਿੱਤੇ ਭੋਗ ਭੋਗਾਂ ਨੂੰ ਪਦਾਰਥਾਂ ਨੂੰ ਨਿਤ ਨਿਤਾ ਪ੍ਰਤੀ ਭੋਗੇ ਭੋਗਦੀ ਹੈ, ਭਾਵ ਕੀ ਹੈ ਜਿਵੇਂ ਕੁਚੱਜੀ ਇਸਤਰੀ ਖਾਂਦੀ ਤਾਂ ਪਤੀ ਦੀ ਕਮਾਈ ਹੈ, ਵਸਤਰ ਉਹ ਲਿਆ ਕੇ ਦਿੰਦਾ, ਪਦਾਰਥ ਉਹ ਲਿਆ ਕੇ ਦਿੰਦਾ, ਪਰ ਉਹਦੇ ਨੇ ਹਿੱਤ ਨਾ ਕਰੇ ਤੇ ਉਹ ਫਿਰ ਸਾਸ ਨਹੀਂ ਕੁਚੱਜੀ ਸਮਝੀ ਜਾਂਦੀ ਹੈ। ਇਸ ਤਰ੍ਹਾਂ ਜੀਵ ਰੂਪ ਇਸਤਰੀ ਭੋਗ ਪਦਾਰਥ ਸਾਰੇ ਵਾਹਿਗੁਰੂ ਦੇ ਦਿੱਤੇ ਹੋਏ ਨੇ, ਉਹਨਾਂ ਦੇ ਆਨੰਦ ਨੂੰ ਮਾਣਦੀ ਹੈ,
ਨਾ ਡੀਠਾ ਨਾ ਸੰਭਲਿਆ,
ਨਾ ਕਦੇ ਪਤੀ ਪਰਮੇਸ਼ਰ ਨੂੰ ਡੀਠਾ ਦੇਖਿਆ ਦਰਸ਼ਨ ਕੀਤੇ ਤੇ ਨਾ ਦੇ ਕਦੇ ਸੰਭਲਿਆ ਯਾਦ ਕੀਤਾ, ਰੱਬ ਦਾ ਨਾਂ ਹੀ ਨਹੀਂ ਕਦੇ ਲਿਆ ਜਿਹਨੇ ਦਿੱਤਾ ਸਭ ਕੁਛ, ਸੋ ਕੋ ਵਿਸਰੈ ਜਿਹਨੇ ਸਭ ਕੁਛ ਦਿਆ, ਜਿਹਨੇ ਸਭ ਕੁਛ ਦਿੱਤਾ ਕਿਉਂ ਭੁੱਲੇ ਉਹ।
ਗੱਲੇ ਹੋ ਸੁਹਾਗਣ ਭੈਣੇ,
ਹੇ ਭੈਣੇ ਸਖੀਏ ਹਾਂ, ਮੈਂ ਗੱਲੀ ਗੱਲਾਂ ਕਰਕੇ ਤਾਂ ਸੁਹਾਗਣ ਸੁਹਾਗਮੰਤੀ ਹਾਂ, ਪਰੰਤੂ ਪਰ ਮੈਨੂੰ
ਕੰਤ ਨਾ ਕਬਹੂ ਮੈਂ ਮਿਲਿਆ,
ਉਹ ਕਾਹਦੀ ਸੁਹਾਗਣੀ ਨੂੰ ਕੰਤ ਦਾ ਕਦੇ ਮਿਲੇ ਹੀ ਨਾ ਹੋਵੇ, ਮੈਨੂੰ ਹੰਗਤਾ ਮਮਤਾ ਕਰਕੇ ਕਹੂੰ ਕਦੇ ਵੀ ਕੰਤ ਪਤੀ ਪਰਮੇਸ਼ਰ ਨਾ ਨਹੀਂ ਮਿਲਿਆ ਹੋਇਆ। ਇਸੇ ਪ੍ਰਕਾਰ ਜੇ
ਨਾਨਾ ਨਾ ਭੋਗ ਨਿਤ ਭੋਗੈ,
ਇਹ ਦੂਸਰੇ ਅਰਥ ਦੇ ਵਿੱਚ ਜਿਗਿਆਸੂ ਨੂੰ ਇਹਨੂੰ ਸਾਧ ਸਿੰਘ ਜੀ ਇਹ ਯਮਕ ਸ਼ਬਦ ਅਲੰਕਾਰ ਕਹਿੰਦੇ ਹੈ, ਇਹਦਾ ਲੱਛਣ ਇਹ ਹੈ ਵੀ ਸ਼ਬਦ ਅਨੇਕ ਵਾਰ ਆਵੇ ਪਰ ਉਹਦਾ ਅਰਥ ਜੁਦਾ ਹੋਵੇ, ਉਹਨੂੰ ਫਿਰ ਇਹ ਅਲੰਕਾਰ ਸਕਦੀ ਸ਼ਬਦ ਅਲੰਕਾਰ ਐਸਾ ਹੈ, ਇਹਨੂੰ ਯਮਕ ਸ਼ਬਦ ਅਲੰਕਾਰ ਕਹਿੰਦੇ ਹੈ, ਉਹਦੇ ਦੁਆਰਾ ਕਹਿੰਦੇ ਨੇ। ਦੁਬਾਰੇ ਬੋਲ ਦੋ ਜੀ,
ਨੰਨੈ ਨਾਹ ਭੋਗ ਨਿਤ ਭੋਗੈ,
ਹੇ ਜਿਗਿਆਸੂ ਰੂਪ ਇਸਤਰੀਏ, ਨਾ ਪਤੀ ਈਸ਼ਵਰ ਦੇ ਦਿੱਤੇ ਹੋਏ ਭੋਗ ਪਦਾਰਥਾਂ ਨੂੰ ਨਿਤਾ ਪ੍ਰਤੀ ਭੋਗਦੀਆਂ, ਰਿੱਧੀਆਂ ਸਿੱਧੀਆਂ ਇਹ ਭੋਗਾਂ ਨੂੰ ਭੋਗਦੀਆਂ, ਇਹ ਸਾਰੀਆਂ ਰਿੱਧੀਆਂ ਸਿੱਧੀਆਂ ਉਹ ਸਿੱਧੀਆਂ ਦਿੱਤੀਆਂ ਹੁਣ, ਪਰ ਉਹ ਪਰਮੇਸ਼ਰ
ਨਾ ਡੀਠਾ ਨਾ ਸੰਭਲਿਆ,
ਨਾ ਕਦੇ ਉਹਦੇ ਸਰਗੁਣ ਸਰੂਪ ਨੂੰ ਡੀਠਾ ਦੇਖਿਆ ਦਰਸ਼ਨ ਕੀਤੇ, ਨਾ ਹੀ ਨਿਰਗੁਣ ਸਰੂਪ ਨੂੰ ਆਪਣੀ ਆਤਮਾ ਜਾਣ ਕੇ ਸੰਭਲਿਆ ਯਾਦ ਕੀਤਾ ਕਦੇ।
ਗੱਲੀ ਹੋ ਸੁਹਾਗਣ ਭੈਣੇ,
ਇਹ ਜਿਗਿਆਸੂ ਰੂਪ ਭੈਣੇ ਸਖੀਏ, ਗੱਲੀ ਗੱਲਾਂ ਨਾਲ ਤਾਂ ਅੰਦਰੋਂ ਵੱਡੀ ਬਣੀ ਬੈਠੀ ਹੈ ਤੂੰ, ਪਰ ਇਹ ਦੇਖ ਤੂੰ ਹਾਂ ਮੈਂ ਹੀ ਬ੍ਰਹਮ ਰੂਪ ਹਾਂ ਐਸਾ ਨਿਸ਼ਚਾ ਕਰੀ ਬੈਠੀ ਹਾਂ, ਕਈ ਪਖੰਡੀ ਕਰਦੇ ਹੈ ਨਾ ਨਿਸ਼ਚਾ, ਪਰ ਮੈਂ ਮੇਰਾ ਕੰਤ ਪਤੀ ਪਰਮੇਸ਼ਰ ਜੋ ਹੈ,
ਕੰਤ ਨਾ ਕਬ ਹੂੰ ਮੈਂ ਮਿਲਿਆ,
ਮੈਂ ਮੇਰਾ ਕੰਤ ਪਤੀ ਅਕਾਲ ਪੁਰਖ, ਤੈਨੂੰ ਕਬੂ ਕਦੇ ਵੀ ਸਾਖਿਆਤਕਾਰ ਨਹੀਂ ਹੋਇਆ, ਭਾਵ ਮਿਲਿਆ ਨਹੀਂ ਹੈ ਕਦੇ, ਗੱਲਾਂ ਦੇ ਨਾਲ ਹੀ ਆਪ ਹੀ ਰੱਬ ਬਣ ਬੈਠਾ।
ਪੱਪੇ ਪਾਤਸ਼ਾਹ ਪਰਮੇਸ਼ਰ,
ਪੱਪੇ ਅੱਖਰ ਦੁਆਰਾ ਪਾਧੇ ਨੂੰ ਉਪਦੇਸ਼ ਦਿੰਦੇ ਹੋ, ਕਹਿੰਦੇ ਨੇ ਪਰਮੇਸ਼ਰ ਸਾਰਿਆਂ ਦਾ ਪਾਤਸ਼ਾਹ ਬਾਦਸ਼ਾਹ ਹੈ, ਪਾਤਸ਼ਾਹ ਪਾਤ ਨਾਮ ਹੈ ਤਖ਼ਤ ਦਾ, ਸਾਹੁ ਨਾਮ ਹੈ ਮਾਲਕ ਦਾ, ਸਾਰੀ ਧਰਤੀ ਦਾ ਤਖ਼ਤ ਬਣਾਈ ਹੋਈ ਆ ਉਸਨੇ, ਆਕਾਸ਼ ਚੰਦੋਆ ਜਾਣਿਆ ਹੋਇਆ, ਤਾਰੇ ਆਰ ਜਿਹੜਾ ਤਾਰਾ ਮੰਡਲ ਹੈ ਬਲੌਰ ਟੰਗੇ ਹੋਏ ਨੇ ਜਿਵੇਂ ਸ਼ੋ ਵਾਸਤੇ ਟੰਗੇ ਨੇ ਮਕਾਨਾਂ ਚ, ਚੰਦ ਸੂਰਜ ਇਹ ਦੋਨੇ ਗਹਿਣੇ ਬਣਾਏ ਹੋਏ ਨੇ, ਇਹੋ ਜਿਹਾ ਬਾਦਸ਼ਾਹ ਹੈ ਪਰਮੇਸ਼ਰ
ਵੇਖਣ ਕੋ ਪ੍ਰਪੰਚ ਕੀਆ,
ਜਿਸ ਨੇ ਆਪਣੇ ਦੇਖਣ ਵਾਸਤੇ ਪ੍ਰਪੰਚ ਸੰਸਾਰ ਨੂੰ ਰਚਨਾ ਕੀਤਾ ਹੋਇਆ, ਉਹਦੀ ਖੇਡ ਹੈ ਇਹ।
ਦੇਖੇ ਬੂਝੇ ਸਭ ਕੁਛ ਜਾਣ,
ਪਰਮੇਸ਼ਰ ਜੀਵਾਂ ਦੇ ਕੀਤੇ ਗੁਪਤ ਕੰਮਾਂ ਨੂੰ ਦੇਖੇ ਵੇਖਦਾ, ਮਨ ਦੇ ਸੰਕਲਪਾਂ ਨੂੰ ਬੂਝੇ ਬੁੱਝਦਾ ਸਮਝਦਾ ਹੈ, ਉਹ ਸਾਰਾ ਕੁਛ ਪਰਮੇਸ਼ਰ ਵਾਹਿਗੁਰੂ ਉਹ ਸਾਰਾ ਕੁਛ ਜਾਣਦਾ ਹੈ। ਉਹ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਬਾਹਰ ਸੰਸਾਰ ਦੇ ਵਿੱਚ ਕੀ ਹੋ ਰਿਹਾ ਉਹਨੂੰ ਵੀ ਜਾਣਦਾ ਹੈ। ਪਰਮੇਸ਼ਰ ਸਾਰੇ ਅੰਤਰਜਾਮੀ ਵਾਹਿਗੁਰੂ ਉਹ ਮਿਲਿਆ ਹੋਇਆ ਹੋਣ ਕਰਕੇ ਸਾਰੀ ਜਗ੍ਹਾ ਤੋਂ ਹੀ ਦੇਖਦਾ ਹੈ,
ਅੰਤਰ ਬਾਹਰ ਰਵ ਰਹਿਆ,
ਸਾਰਿਆਂ ਦੇ ਹਿਰਦਿਆਂ ਦੇ ਅੰਤਰ ਵਿੱਚ ਵੀ ਤੇ ਬਾਹਰ ਸੰਸਾਰ ਦੇ ਪਸਾਰੇ ਵਿੱਚ ਵੀ ਰਵ ਰਿਹਾ ਮਿਲ ਰਿਹਾ। ਜਾਂ ਫਿਰ ਉਹ ਪਰਮੇਸ਼ਰ ਦ੍ਰਿਸ਼ਟਾ ਰੂਪ ਹੋ ਕੇ ਸਾਰਿਆਂ ਨੂੰ ਦੇਖੇ ਦੇਖ ਰਿਹਾ, ਤੇ ਤਤਵੇਤਾ ਰੂਪ ਹੋ ਕਰਕੇ ਦੇਖੇ ਦੇਖ ਰਿਹਾ, ਗੁਰਾਂ ਪਾਸੋਂ ਜਗਿਆਸੂ ਰੂਪ ਹੋ ਕਰਕੇ ਬੂਝਿਆ ਤੇ ਉਹ ਸਮਝਦਾ ਹੈ, ਆਪਣਾ ਆਤਮਾ ਰੂਪ ਹੋ ਕਰਕੇ ਤੇ ਸਭ ਕੁਛ ਤੇ ਕੁਝ ਵੀ ਜੋ ਪ੍ਰਤੀਤ ਜਾਣੇ ਜਾਣਦਾ ਹੈ, ਇਹ ਬ੍ਰਹਮ ਬੇਤਿਆਂ ਦੇ ਅੰਦਰ ਅੰਤਰ ਬਾਹਰ ਰਵ ਰਿਹਾ, ਅੰਦਰ ਬਾਹਰ ਰਵ ਰਿਹਾ, ਵਿਆਪਕ ਹੋਇਆ ਪ੍ਰਤੀਤ ਹੋ ਰਿਹਾ ਉਹਨਾਂ ਨੂੰ, ਉਹਨਾਂ ਦੀ ਇਹ ਅਵਸਥਾ ਹੋ ਜਾਂਦੀ ਹੈ।
ਫੱਫੇ ਫਾਹੀ ਸਭ ਜਗ ਫਾਸਾ,
ਫੱਫੇ ਅੱਖਰ ਦੁਆਰਾ ਪਾਤੀ ਨੂੰ ਉਪਦੇਸ਼ ਦਿੰਦੇ ਕਿ ਮਾਇਆ ਦੇ ਮੋਹ ਸਰੀਰਾਂ ਦੇ, ਜਾਂ ਤਾਂ ਮਾਇਆ ਦਾ ਮੋਹ ਹੈ, ਸਰੀਰਾਂ ਦਾ ਮੋਹ ਹੈ, ਵਿਸ਼ਿਆਂ ਦੀ ਫਾਹੀ, ਇਹ ਮਾਇਆ ਦੇ ਮੋਹ ਕਰਕੇ, ਵਿਸ਼ਿਆਂ ਦੇ ਮੋਹ ਕਰਕੇ ਫਾਹੀ, ਇਹ ਫੰਦਾ ਤੇਰੇ ਗਲ ਵਿੱਚ ਪਿਆ ਹੋਇਆ, ਜਿਸ ਦੇ ਵਿੱਚ ਇਹ ਸਾਰਾ ਜਗ ਹੈ ਨਾ, ਸਭ ਜਗ ਫਾਸਾ, ਸਾਰਾ ਹੀ ਜਗ ਫਸਿਆ ਹੋਇਆ ਉਸ ਫੰਦੇ ਦੇ ਵਿੱਚ।
ਜਮਕੈ ਸੰਗਲ ਬੰਧ ਲਾਇਆ,
ਜਿਸ ਕਰਕੇ ਅੰਤ ਨੂੰ ਧਰਮ ਰਾਜ ਦੇ ਜਿਹੜੇ ਭੇਜੇ ਹੋਏ ਦੂਤ ਨੇ, ਜਮਾਂ ਨੇ ਮਾਇਕੀ ਸੰਗਲਾਂ ਜੰਜੀਰਾਂ ਦੇ ਨਾਲ ਬੰਨ ਲੈਣਾ ਇਸ ਨੂੰ। ਮਾਇਕੀ ਸੰਗਲ ਮਰਨ ਵਾਲੇ ਰੂਹ ਨੂੰ ਪੈਂਦੇ ਆ, ਉਸੇ ਨੂੰ ਦਿਸਦੇ ਆ, ਦੂਸਰੇ ਨੂੰ ਕੋਲ ਖੜੇ ਨੂੰ ਨਹੀਂ ਦਿਸਦੇ।
ਗੁਰਪ੍ਰਸਾਦੀ ਸੇ ਨਰ ਉਭਰੇ,
ਕਹਿੰਦੇ ਬਚਿਆ ਵੀ ਆ ਕੋਈ, ਕਹਿੰਦੇ ਗੁਰਾਂ ਦੀ ਕਿਰਪਾ ਨਾਲ ਉਹ ਪੁਰਖ ਇਹਨਾਂ ਸੰਗਲਾਂ ਤੋਂ ਉਭਰੇ ਬਚ ਗਏ ਹਨ।
ਜੇ ਹਰ ਸਰਨਾਗਤ ਭੱਜ ਪਿਆ,
ਜਿਹੜੇ ਵਾਹਿਗੁਰੂ ਦੀ ਸ਼ਰਨ ਚ ਭੱਜ ਦੌੜ ਕੇ ਜਾ ਪਏ ਹਨ।
ਬੱਬੇ ਬਾਜੀ ਖੇਲਣ ਲਾਗਾ,
ਬੱਬੇ ਅੱਖਰ ਦੁਆਰਾ ਪਾਧੇ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਨੇ ਉਹ ਕੁਦਰਤ ਪਰਮੇਸ਼ਰ ਵਾਹਿਗੁਰੂ ਕੈਸਾ ਹੈ, ਬੱਬੇ ਬਾਜੀ ਖੇਲਣ ਲਾਗਾ, ਉਹ ਪਰਮੇਸ਼ਰ ਇਹ ਕੁਦਰਤ ਹੈ ਜੋ ਸੰਸਾਰ ਨੂੰ ਬਾਜੀ ਖੇਲ ਬਣਾ ਕੇ ਇਹ ਖੇਲਣ ਖੇਡਣ ਲੱਗਾ ਹੋਇਆ ਹੈ, ਭਾਵ ਮਾਇਆ ਦੁਆਰਾ ਸੰਸਾਰ ਦੀ ਰਚਨਾ ਕਰਨ ਲੱਗੇ ਹੈ। ਤੇ ਚਾਰ ਯੁੱਗ ਜਿਹੜੇ ਅੱਗੇ ਦੱਸਦੇ ਹਨ,
ਚੌਪੜ ਕੀਤੇ ਚਾਰ ਯੁੱਗ,
ਚਾਰ ਯੁੱਗ ਜਿਹੜੇ ਨੇ ਇਹ ਚੌਪੜ ਚੌਪੜ ਬਣਾਉਣਾ ਕੀਤਾ, ਇਹਦੇ 84 ਲੱਖ ਜੂਨ ਜਿਹੜੀ ਹੈ ਇਹ ਖਾਨੇ ਨੇ, ਸਤਯੁਗ ਤ੍ਰੇਤਾ ਦੁਆਪਰ ਕਲਯੁਗ ਇਹ ਚਾਰ ਪਾਸੇ ਨੇ। ਚੌਪੜ ਇੱਕ ਖੇਡ ਹੈ ਜੋ ਨਰਦਾਂ ਦੇ ਨਾਲ ਖੇਡੀ ਜਾਂਦੀ ਹੈ, ਇਹਦੇ ਚਾਰ ਪਾਸੇ ਹਿੱਸੇ ਹੁੰਦੇ ਪਾਏ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਮਰੱਬੇ ਖਾਨੇ ਬਣੇ ਹੁੰਦੇ ਨੇ, ਉਹ ਨਰਦਾਂ ਦੀ ਚਾਲ ਪਾਸੇ ਦੀ ਕੌਡੀਆਂ ਸੁੱਟ ਕੇ ਉਹ ਗਿਣਤੀ ਕਰਦੇ ਆ, ਇਸ ਪ੍ਰਕਾਰ ਦੀ ਉਹਦਾ ਪ੍ਰਮਾਣ ਦਿੱਤਾ ਉਸ ਖੇਡ ਦਾ ਮਹਾਰਾਜ ਨੇ।
ਜੀਵ ਜੰਤ ਸਭ ਸਾਰੀ ਕੀਤੇ,
ਜੀਵ ਜਿਹੜੇ ਨੇ, ਜੀਵ ਅਸਤੂਲ ਤੇ ਜਿਹੜੇ ਜੰਤ ਨੇ ਇਹ ਸੂਖਮ, ਸੂਖਮ ਅਸਤੂਲ ਇਹ ਜਿਹੜੇ ਜੀਵ ਨੇ, ਉੱਤਮ ਮੱਧਮ ਕ੍ਰਿਸ਼ਟ ਅਧਮ ਆਦਿ, ਇਹ ਸਾਰੀ ਨਾਮ ਹੈ ਨਰਦਾਂ ਕੀਤੀਆਂ ਹੋਈਆਂ ਨੇ, ਸਾਰੀਆਂ ਬਣਾਉਣਾ ਕੀਤੀਆਂ ਨੇ ਆਪ। ਫਿਰ ਜਿਹੜਾ ਪਰਮੇਸ਼ਰ
ਪਾਸਾ ਢਾਲਣ ਆਪ ਲੱਗਾ,
ਆਪ ਇਹ ਤਿੰਨਾਂ ਗੁਣਾਂ ਰੂਪੀ ਪਾਸਾ ਢਾਲਣ ਤੇ ਉੱਪਰ ਥੱਲੇ ਕਰਨ ਵਾਲਾ, ਭਾਵ ਰਾਜਸੀ ਪੁਰਖਾਂ ਨੂੰ ਮਨੁੱਖ ਦੇ ਵਿੱਚ ਤੇ ਤਾਮਸੀ ਪੁਰਖਾਂ ਨੂੰ ਦੇਵਦੇਹੀ ਵਿੱਚ, ਜਿਹੜੇ ਸਾਂਤਕੀ ਪੁਰਖ ਨੂੰ ਉਹਨਾਂ ਨੂੰ ਦੇਵਦੇਹੀ ਵਿੱਚ, ਤਾਮਸੀ ਪੁਰਖਾਂ ਨੂੰ ਪਸ਼ੂ ਪੰਛੀ ਆਦਿਕ ਦੀਆਂ ਦੇਹਾਂ ਇਹ ਪ੍ਰਾਪਤ ਹੋ ਜਾਂਦੀਆਂ ਨੇ। ਤੇ ਇਸ ਕਰਕੇ ਜਿਨ੍ਹਾਂ ਨੂੰ ਸਰਬਣ ਮੰਨਣ ਅਧਿਆਸਨ ਦਾ ਪਾਸਾ ਢਲਾਉਣ ਲੱਗਾ ਹੈ, ਪਾਸਾ ਢਾਲਣ ਆਪ ਲੱਗਾ, ਤੇ ਭਾਵ ਕੀ ਹੈ ਉਹਨਾਂ ਦਾ ਮਨ ਆਪਣੇ ਸਰੂਪ ਦੇ ਵਿੱਚ ਲਗਾ ਲਿਆ ਤੁਸੀਂ ਮਹਾਰਾਜ। ਪਾਸਾ ਚਾਰ ਜਾਂ ਛੇ ਪਾਸਿਆਂ ਵਾਲਾ ਨਾ ਹਾਥੀ ਦੰਦ ਦਾ ਬਣਿਆ ਹੋਇਆ ਇੱਕ ਟੋਟਾ ਜਿਹਾ ਹੁੰਦਾ ਹੈ, ਜੋ ਚੜਾਈ ਦੇ ਵਿੱਚ ਛੋਟਾ ਜਿਹਾ ਹੁੰਦਾ ਹੈ ਤੇ ਉਂਗਲ ਦੇ ਕਰੀਬ ਲੰਬਾ ਹੁੰਦਾ ਹੈ, ਇਹਦੇ ਦੁਆਲੇ ਬਿੰਦੀਆਂ ਜਿਹੇ ਦੇ ਨਿਸ਼ਾਨ ਲੱਗੇ ਹੁੰਦੇ, ਪੁਰਾਣੇ ਸਮੇਂ ਦੀ ਖੇਡ ਹੈ। ਅਜਿਹੇ ਚਾਰ ਜਾਂ ਛੇ ਪਾਸੇ ਰਲ ਕੇ ਸੁੱਟੀ ਦੇਣ, ਸਾਹਮਣੇ ਆਈਆਂ ਬਿੰਦੀਆਂ ਦੀ ਗਿਣਤੀ ਅਨੁਸਾਰ ਨਰਦਾਂ ਚੌਪੜ ਦੇ ਖਾਨਿਆਂ ਵਿੱਚ ਉਹ ਤੋਰੀ ਦੀਆਂ ਨੇ, ਇਹ ਉਹਦਾ ਪ੍ਰਮਾਣ ਦਿੱਤਾ ਹੈ ਇਹ ਸਾਰੇ ਜੀਵ ਨਰਦਾਂ ਬਣੇ ਹੋਏ ਨੇ।
ਭੱਬੇ ਭਲ ਹੈ ਸੀ ਫਲ ਪਾਵੇ ਹੈ,
ਭੱਬੇ ਅੱਖਰ ਦੁਆਰਾ ਕਹਿੰਦੇ ਨੇ ਤੇ ਪਾਦੇ ਨੂੰ ਸਿੱਖਿਆ ਦਿੰਦੇ ਨੇ, ਜਿਨ੍ਹਾਂ ਨੂੰ ਸਤਿਗੁਰੂ ਨੇ ਪ੍ਰਸਾਦੀ ਕਿਰਪਾ, ਵਾਹਿਗੁਰੂ ਦੀ ਸਤਿਗੁਰੂ ਦੀ ਕਿਰਪਾ ਦੁਆਰਾ ਪਰਮੇਸ਼ੁਰ ਦੇ ਦਾ ਜਿਹੜਾ ਪਰਮੇਸ਼ਰ ਦਾ ਹਿਰਦੇ ਚ ਭਾਉ ਡਰ ਪੈ ਗਿਆ। ਸਾਰੇ ਅੱਖਰ ਦੁਆਰੇ ਬੋਲੋ,
ਭਾਬੈ ਭਲ ਹੈ ਸੀ ਫਲ ਪਾਵੈ ਹੈ ਗੁਰ ਪ੍ਰਸਾਦੀ ਜਿਨ ਕਉ ਭਉ ਪਇਆ।
ਬਾਬੇ ਅੱਖਰ ਦੁਆਰਾ ਪਾਧੇ ਨੂੰ ਸਿੱਖਿਆ ਦਿੰਦੇ ਹੋ, ਕਹਿੰਦੇ ਨੇ ਜਿਨ੍ਹਾਂ ਨੂੰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਪਰਮੇਸ਼ਰ ਦਾ ਹਿਰਦੇ ਦੀ ਭਾਉ ਡਰ ਪਿਆ ਪੈ ਗਿਆ ਹੈ, ਡਰ ਮੰਨਣ ਲੱਗ ਜੇ ਨਾ, ਉਹੀ ਪਰਮੇਸ਼ਰ ਨੂੰ ਭਾਲੇ ਖੋਜਣਗੇ, ਉਹੀ ਬ੍ਰਹਮ ਗਿਆਨ ਰੂਪੀ ਫਲ ਨੂੰ ਪਾਵੇ ਪਾਉਂਦੇ ਨੇ। ਜਿਹਨੂੰ ਰੱਬ ਦਾ ਡਰੇ ਇਹਨੂੰ ਤਾਂ ਪਾਪ ਹੀ ਕਰੂਗਾ, ਇਸ ਕਰਕੇ ਰੱਬ ਦੇ ਡਰ ਦੇ ਵਿੱਚ ਚੱਲੇਗਾ, ਪਾਪਾਂ ਤੋਂ ਬਚ ਰਹਿੰਦਾ ਹੈ।
ਮਨਮੁਖ ਫਿਰ ਹੈ ਨਾ ਚੇਤਾ ਹੈ ਮੂੜੇ,
ਮਨਮੁਖ ਮੂਰਖ ਬੇਸਮਝਣ ਮਨੁੱਖਾ ਜਨਮ ਪਾ ਕੇ ਵਿਅਰਥੀ ਤੁਰੇ ਫਿਰਦੇ ਹੈ, ਪਰਮੇਸ਼ਰ ਦੇ ਨਾਮ ਨੂੰ ਉੱਕੇ ਚੇਤੇ ਚੇਤਦੇ ਨਹੀਂ ਹਨ, ਜਿਸ ਕਰਕੇ ਉਹਨਾਂ ਨੂੰ
ਲੱਖ 84 ਹੈ ਫੇਰ ਪਿਆ,
84 ਲੱਖ ਜੋਨਾਂ ਦਾ ਫੇਰ ਚੱਕਰ ਪਿਆ ਹੈ ਉਹਨਾਂ ਨੂੰ। ਮਨੁੱਖਾ ਜਨਮ ਦਿਲੀ ਦੀ ਨਿਆਈ ਹੈ, ਭਾਵੇਂ ਨਾਮ ਜਪ ਕੇ ਵਾਹਿਗੁਰੂ ਵੱਲ ਨੂੰ ਚੱਲਿਆ ਜਾਵੇ, ਭਾਵੇਂ ਮਨੁੱਖਾ ਜਨਮ ਦੇ ਵਿੱਚ ਸਿਮਰਨ ਨਾ ਕਰਕੇ 84 ਲੱਖ ਜੂਨਾਂ ਚੱਲਿਆ ਜਾਵੇ। ਜਿਹੜਾ ਦੇਹੜੀ ਤੇ ਬੰਦਾ ਖੜਾ, ਚਾਹੇ ਮਕਾਨ ਦੇ ਅੰਦਰ ਵੜ ਜਾਵੇ ਚਾਹੇ ਬਾਹਰ ਨੂੰ ਵਿਹੜੇ ਚ ਨੂੰ ਚੱਲਿਆ ਜਾਵੇ, ਇਹ ਬਾਹਰ ਵਿਹੜੇ ਦੀ ਨਿਆਈ ਤਾਂ ਹੈਗੇ 84 ਲੱਖ ਜੂਨਾਂ, ਮਕਾਨ ਦੀ ਨਿਆਈ ਆ ਵਾਹਿਗੁਰੂ ਦਾ ਸਰੂਪ ਸੱਚਖੰਡ, ਚਾਹੇ ਉਹਦੇ ਚੱਲਿਆ ਜਾਵੇ।
ਮੰਮੇ ਮੋਹ ਮਰਨ ਮਦ ਸੂਦਨ,
ਮੰਮੇ ਅੱਖਰ ਦੁਆਰਾ ਪਾਧੇ ਨੂੰ ਸਿੱਖਿਆ ਦਿੰਦੇ, ਕਹਿੰਦੇ ਹੇ ਜੀਵ, ਮਾਇਆ ਦੇ ਮੋਹ ਸੰਬੰਧੀਆਂ ਦੇ ਮੋਹ ਕਰਕੇ ਮਧਸੂਦਨ ਮਧੂ ਦੈ ਦੇ ਸੂਦਨ ਮਾਰਨ ਵਾਲੇ ਪਰਮੇਸ਼ਰ ਵੱਲੋਂ ਤੂੰ ਮਰਨ ਮਰ ਰਿਹਾ, ਭਾਵ ਚੇਤੇ ਨਹੀਂ ਕਰ ਰਿਹਾ, ਆਖਾਂ ਜੀਵਾਂ ਬਿਸਰੇ ਮਰ ਜਾਓ। ਜਦੋਂ ਮਰਨ ਮਰਨਾ ਪਿਆ ਹੋਇਆ, ਤੇ ਅੱਗੇ ਦੱਸ ਦਿਨ ਮਰਨ ਪਿਆ,
ਮਰਨ ਪਿਆ ਤਬ ਚੇਤਵਿਆ,
ਜਦੋਂ ਮਰਨ ਮਰਨ ਪਿਆ ਹੋਇਆ ਤੇ ਜਦੋਂ ਮੌਤ ਸਿਰ ਤੇ ਆਏਗੀ ਤਬ ਉਸ ਵੇਲੇ ਵਾਹਿਗੁਰੂ ਨੂੰ ਚੇਤਵਿਆ ਸਿਮਰਿਆ ਜਾਏਗਾ, ਭਾਵ ਨਹੀਂ ਫੇਰ ਨਹੀਂ ਚੇਤੇ ਕਰ ਹੋਣਾ, ਫੇਰ ਤਾਂ ਜਮਦੂਤਾਂ ਨੂੰ ਦੇਖ ਕੇ ਹੋਸ਼ ਹਵਾਸ ਉੱਡ ਜਾਂਦੇ ਨੇ, ਫਿਰ ਕਿੱਥੇ ਵਾਹਿਗੁਰੂ ਨੂੰ ਚੇਤੇ ਕਰਦਾ ਹੈ।
ਕਾਇਆ ਭੀਤਰ ਅਵਰੋ ਪੜਿਆ,
ਇਸ ਕਾਇਆ ਦੇਹ ਦੇ ਅੰਦਰ ਅਵਰੋ ਹੋਰ ਸੁਭਾਅ ਕਰਕੇ ਤੇ ਅਵਰਨ ਦਾ ਜਿਹੜਾ ਨਾ ਇਹ ਪੜਦਾ ਪਿਆ ਹੋਇਆ ਹੈ, ਇਸ ਕਰਕੇ ਇਹਨੂੰ ਪਾਠ ਨੂੰ ਪਾਈ ਮੁੱਖ ਪਾਠ ਰੱਖਣੇ ਪੜਿਆ, ਦੂਜੇ ਅਰਥ ਪੜਿਆ ਕਰ ਲੈਣਗੇ ਗਿਆਨੀ ਜਿਹੜੇ ਅਰਥ ਕਰਨਗੇ, ਪੜਿਆ ਸ਼ਬਦ ਰੱਖਣਾ ਕਿਉਂਕਿ ਕਾਇਆ ਭੀਤਰ ਅਵਰੋ ਪੜਿਆ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਦੋਂ ਮਨੁੱਖਾ ਦੇਹ ਰੂਪੀ ਪਿਰ ਦੇ ਵਿੱਚੋਂ ਨਿਕਲ ਗਿਆ, ਅਵਰ ਹੋਰ ਜੂਨਾਂ ਦੇ ਅੰਦਰ ਤੂੰ ਪੜਿਆ ਪੈ ਗਿਆ ਜਦੋਂ, ਤੇ ਫੇਰ ਕੀ ਬਣੇਗਾ ਦੱਸ ਦੇਣ।
ਮੰਮਾ ਅੱਖਰ ਈਸਰਿਆ,
ਉਦੋਂ ਮੰਮਾ ਅੱਖਰ ਅਰਥਾਕ ਕੀ ਹੈ, ਮੰਮਾ ਅੱਖਰ ਤੋਂ ਮਰਨਾ, ਮੰਮੇ ਅੱਖਰ ਤੋਂ ਮਧਸੂਦਨ, ਇਹ ਦੋਵੇਂ ਵਿਸਰਿਆ ਭੁੱਲ ਗਏ ਤੈਨੂੰ। ਇਸ ਪ੍ਰਕਾਰ ਫਿਰ ਸਾਧ ਸਿੰਘ ਜੀ ਕਿਉਂਕਿ ਇਹਦੇ ਦੂਸਰੇ ਅਰਥ ਦੇ ਵਿੱਚ ਪੜਿਆ ਦਾ ਅਰਥ ਜਿਹੜਾ ਭਾਰਾ ਕਰਕੇ ਇਹ ਉਚਾਰਨ ਵੀ ਭਾਰਾ ਕਰਕੇ ਹੋਊ, ਫਿਰ ਅਰਥ ਵੀ ਉਹੀ ਬਣੇਗਾ। ਦੁਬਾਰੇ ਬੋਲੋ ਜੀ।
ਕਾਇਆ ਭੀਤਰ ਅਵਰੋ ਪੜਿਆ ਮੰਮਾ ਅੱਖਰ ਵਿਸਰਿਆ,
ਜਿਤਨਾ ਚਿਰ ਕਾਇਆ ਸਰੀਰ ਦੇ ਭੀਤਰ ਵਿੱਚ ਸਵਾਸ ਰਹੇ, ਅਵਰੋ ਹੋਰ ਵਿਸ਼ੇ ਸੰਬੰਧੀ ਪੁਸਤਕਾਂ ਨੂੰ ਤਾਂ ਪੜਿਆ ਵੀ ਮੈਂ ਸਾਇੰਸਦਾਨ ਬਣ ਜਾਂ ਜੀ, ਮੈਂ ਵਿਗਿਆਨੀ ਬਣ ਜਾਂ, ਮੈਂ ਪ੍ਰੋਫੈਸਰ ਬਣ ਜਾਂ, ਪ੍ਰਿੰਸੀਪਲ ਬਣ ਜਾਂ, ਡਾਕਟਰ ਬਣ ਜਾਂ, ਉਹ ਤਾਂ ਪੜ੍ਹਦਾ ਰਿਹਾ, ਪਰ ਤੈਨੂੰ ਮੰਮਾ ਮਰਨਾ ਤੇ ਮੰਮਾ ਮਧਸੂਦਨ ਇਹ ਅੱਖਰ ਖਰਨ ਤੋਂ ਰਹਿ ਜਿਹੜੇ ਪਰਮੇਸ਼ ਇਹ ਤੈਨੂੰ ਬੁਸਰੇ ਗਏ ਭੁੱਲੇ ਗਏ ਤੈਨੂੰ।
ਯਈਏ ਜਨਮ ਨਾ ਹੋਵੇ ਕਦੀ,
ਯਈਏ ਅੱਖਰ ਦੁਆਰਾ ਪਾਧੇ ਨੂੰ ਉਪਦੇਸ਼ ਦਿੰਦੇ ਨੇ ਜੀਵ ਨੂੰ ਫੇਰ ਕਦੇ ਵੀ ਜੰਮਣ ਮਰਨ ਨਹੀਂ ਹੋਵੇਗਾ, ਪਰ ਜੇਕਰ
ਸੱਚ ਪਛਾਣੈ,
ਜੇਕਰ ਗੁਰਾਂ ਦੁਆਰਾ ਸੱਚ ਦੀ ਪਛਾਣ ਕਰ ਲਵੇ, ਨਾਮ ਜਪੇ,
ਗੁਰਮੁਖ ਆਖੇ ਗੁਰਮੁਖ ਬੂਝੈ,
ਗੁਰਮੁਖ ਤਤਵੇ ਤੇ ਸੱਚੇ ਵਚਨ ਆਖੇ ਆਖਦੇ ਨੇ, ਗੁਰਮੁਖ ਅਧਿਕਾਰੀ ਹੀ ਸੱਚ ਨੂੰ ਬੁੱਝੇ ਬੁੱਝਦੇ ਨੇ, ਉਹ ਗੁਰਮੁਖ ਮੁਖੀ ਗੁਰੂਆਂ ਦੇ ਬ੍ਰਹਮ ਚੇਤਨ ਜੋ ਹੈ ਉਸ ਨੂੰ ਏਕੋ ਇੱਕ ਅਦਵੈ ਸਰੂਪ ਨੂੰ ਜਾਣੇ ਜਾਣ ਲੈਂਦੇ ਹਨ। ਤੇ ਇਸ ਕਰਕੇ ਗੁਰਮੁਖ
ਏਕੋ ਜਾਣੈ,
ਜੋ ਗੁਰਮੁਖ ਗੁਰੂ ਸਾਹਿਬ ਜੀ ਦੇ ਮੁੱਖ ਮੁਖੋਂ ਆਖੇ ਆਖਿਆ ਹੋਇਆ ਉਪਦੇਸ਼ ਗੁਰਮੁਖਾਂ ਨੇ ਸਰਵਣ ਦੁਆਰਾ ਸਮਝਣਾ ਕੀਤਾ, ਫਿਰ ਮੰਨਣ ਕਰਕੇ ਨਿਧਿਆਸਨ ਕੀਤਾ, ਉਹ ਗੁਰਮੁਖ ਏਕੋ ਇੱਕ ਅਦਵੈ ਸਰੂਪ ਪਰਮੇਸ਼ਰ ਨੂੰ ਜਾਣ ਲੈਂਦੇ ਹਨ।
ਰਹਿਆ ਸਭ ਅੰਤਰ,
ਰਾਰੇ ਅੱਖਰ ਦੁਆਰਾ ਪਾਧੇ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਨੇ ਜੇ ਤੇ ਜਿੰਨੇ ਵੀ ਜੀਵ ਜੰਤ ਹਨ, 84 ਲੱਖ ਜੂਨਾਂ ਵਿਚ ਪਏ ਹੋਏ ਪੈਂਦੇ ਨੇ, ਜਿਹੜੇ
ਜੇਤੇ ਕੀ ਇਹ ਜੰਤ,
ਇਹ ਪੈਦਾ ਕੀਏ ਕੀਤੇ ਹੋਏ ਨੇ ਵਾਹਿਗੁਰੂ ਨੇ, ਸਾਰਿਆਂ ਦੇ ਹਿਰਦੇ ਦੇ ਅੰਤਰ ਵਿਚ ਪਰਮੇਸ਼ਰ ਰੱਬ ਰਿਹਾ ਵਿਆਪਕ ਹੋ ਰਿਹਾ ਹੈ। ਅੱਗੇ ਦੱਸਦੇ ਨੇ ਜੰਤ ਉਪਾਏ,
ਜੰਤ ਉਪਾਏ ਧੰਦਾ ਸਭ ਲਾਏ,
ਪਹਿਲਾਂ ਸਾਰੇ ਜੀਵ ਜੰਤ ਉਪਾਏ ਪੈਦਾ ਕੀਤੇ, ਫਿਰ ਜਿਹੋ ਜੀ ਵਾਸ਼ਨਾ ਸੀ ਉਹਨਾਂ ਦੀ ਪ੍ਰਵਿਰਤੀ ਵੇਖ ਕੇ ਸਾਰਿਆਂ ਨੂੰ ਆਪੋ ਆਪਣੇ ਧੰਦਿਆਂ ਦੇ ਵਿਚ ਵਿਹਾਰਾਂ ਚ ਲਾਉਣਾ ਕੀਤਾ ਹੈ ਵਾਹਿਗੁਰੂ ਨੇ।
ਕਰਮ ਹੋਆ ਤਿੰਨ ਨਾਮ ਲਾਇਆ,
ਜਿਨ੍ਹਾਂ ਨੂੰ ਪੂਰਵਲਾ ਨਿਸ਼ਕਾਮ ਕਰਮ ਕੀਤਾ ਹੋਇਆ ਕੋਈ ਜਾਗ ਪਿਆ, ਉਹਨਾਂ ਨੂੰ ਪਰਮੇਸ਼ਰ ਦਾ ਨਾਮ ਲਿਆ ਲੈਣਾ ਕੀਤਾ ਉਹਨਾਂ ਨੇ।
ਲੱਲਾ ਲਾਏ ਧੰਦਾ ਜਿਨ ਛੋਡੀ,
ਇੱਥੇ ਤੱਕ 30 ਅੱਖਰਾਂ ਦਾ ਉਪਦੇਸ਼ ਮਹਾਰਾਜ ਨੇ ਦੇ ਦਿੱਤਾ ਹੈ। ਹੁਣ 5 ਅੱਖਰਾਂ ਦਾ ਉਪਦੇਸ਼ ਜਿਹੜਾ ਹੈ ਉਹਦੇ ਚ ਲੱਲੇ ਅੱਖਰ ਦੁਆਰਾ ਕਹਿੰਦੇ ਨੇ, ਲੱਲੇ ਅੱਖਰ ਦਾ ਪਾਧੇ ਨੂੰ ਸਿੱਖਿਆ ਦਿੰਦੇ ਨੇ। ਜਿਨ ਜਿਸ ਨੇ ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਧੰਦੇ ਕੰਮਾਂ ਵਿੱਚ ਲਾਏ ਲਾ ਛੱਡੀ ਹੈ, ਜਿਨ ਛੋਡੀ ਲਾ ਦਿੱਤੀ ਹੈ ਲਾ ਕਰਕੇ ਛੱਡੀ ਹੈ, ਤੇ ਪਰ ਜੀਵਾਂ ਨੇ ਮਿੱਠਾ ਮਾਇਆ
ਮੋਹ ਕੀਆ,
ਜੀਵਾਂ ਨੇ ਇਸ ਮਾਇਆ ਦੇ ਮੋਹ ਸਨੇਹ ਨੂੰ ਮਿੱਠਾ ਪਿਆਰਾ ਮੰਨ ਕੇ ਧਾਰਨ ਕੀਤਾ ਹੋਇਆ। ਮਾਇਆ ਦਾ ਮੋਹ ਮਿੱਠਾ ਤੇਲ ਹੀ ਹੈ, ਉਹਦੇ ਨਿਆਈ ਨਾਸ ਕਰਨ ਵਾਲੀ ਜ਼ਹਿਰ ਹੈ। ਖਾਣ ਵਾਸਤੇ ਜਿਵੇਂ ਲੱਡੂਆਂ ਚ ਜ਼ਹਿਰ ਪਾਈ ਹੋਵੇ, ਖਾਣ ਵਾਸਤੇ ਤਾਂ ਮਿੱਠੇ ਨੇ ਪਰ ਮੇਦੇ ਨੂੰ ਪਾੜ ਦਿੰਦੇ ਨੇ, ਥੋੜੇ ਬਾਅਦ ਮੌਤ ਹੋ ਜਾਂਦੀ ਹੈ। ਇਸੇ ਪ੍ਰਕਾਰੇ ਮਾਇਆ ਦਾ ਮੋਹ ਹੈ ਜੇ
ਖਾਣਾ ਪੀਣਾ ਸਮਕਰ ਸਹਿਣਾ,
ਜੋ ਵਾਹਿਗੁਰੂ ਦਾ ਦਿੱਤਾ ਜਾਣ ਕੇ ਪਦਾਰਥ ਖਾਣਾ ਖਾਂਦੇ ਨੇ ਕਿ ਵਾਹਿਗੁਰੂ ਨੇ ਦਿੱਤਾ ਹੈ, ਵਾਹਿਗੁਰੂ ਦਾ ਦਿੱਤਾ ਜਾਣ ਕੇ ਜਿਹੜੇ ਪੀਣ ਵਾਲੇ ਪਦਾਰਥ ਪੀਂਦੇ ਨੇ ਦੁੱਧ ਆਦਿਕ ਜਲ ਆਦਿ, ਦੁੱਖ ਸੁੱਖ ਨੂੰ ਸਮਕਰ ਸਹਿਣਾ ਬਰਾਬਰ ਕਰਕੇ ਸਹਿਣ ਕਰਦੇ ਨੇ। ਜਦੋਂ ਸੁੱਖ ਮਿਲਿਆ ਹੰਕਾਰ ਨਹੀਂ ਕਰਦੇ, ਦੁੱਖ ਮਿਲਿਆ ਚੀਕਾਂ ਨਹੀਂ ਮਾਰਦੇ, ਉਹ ਫਿਰ ਪਰਮੇਸ਼ਰ ਦੇ ਨਾਮ ਨੂੰ, ਜਿਹੜਾ ਖਾਣਾ ਨਾਮ ਦਾ ਸਰਵਣ ਕਰਨਾ ਇਹ ਖਾਣਾ ਹੈ, ਜਿਹੜਾ ਮੰਨਣ ਕਰਨਾ ਇਹ ਪੀਣਾ ਹੈ, ਜੋ ਪਰਮੇਸ਼ਰ ਨੂੰ ਅੰਗ ਸੰਗ ਜਾਣ ਕੇ ਭੈ ਖਾਣਾ ਇਹ ਤਾਂ ਖਾਣਾ ਹੋ ਗਿਆ। ਜੇ ਪ੍ਰੇਮ ਰੂਪ ਇਹ ਸਮਝ ਸ਼ਰਬਤ ਆਦਿ ਦਾ ਪੀਣਾ ਹੈ, ਇਹ ਬਿਰਤ ਨੂੰ ਸਮ ਸਮਾਨ ਕਰਕੇ ਦੁੱਖ ਸੁੱਖ ਨੂੰ ਸਹਾਰਨਾ ਤੇ ਪਰਮੇਸ਼ਰ ਦੇ ਪਾਣੇ ਹੁਕਮ ਨੂੰ ਮੰਨਦੇ ਹੈ, ਉਹਨਾਂ ਦੇ ਤਾਂ ਹੀ ਫਿਰ ਮਹਾਰਾਜ
ਭਾਣਾ ਤਾਕੈ ਹੁਕਮ ਪਇਆ।
ਤੇ ਜਿਹੜੇ ਉਹਨੂੰ ਭਾਣੇ ਨੂੰ ਮੰਨਦੇ ਰਹਿੰਦੇ ਹੈ, ਪਰਮੇਸ਼ਰ ਦੇ ਪਾਣੇ ਹੁਕਮ ਨੂੰ ਮੰਨਦੇ ਹੈ, ਉਹਨਾਂ ਦੇ ਤਾਂ ਹੀ ਸਰੂਪ ਚ ਅਭੇਦ ਹੋ ਜਾਣ ਦਾ ਹੁਕਮ ਪਿਆ ਹੈ। ਭਾਵ ਵਾਹਿਗੁਰੂ ਉਹਨਾਂ ਨੂੰ ਆਪਣੇ ਸਰੂਪ ਚ ਅਭੇਦ ਕਰ ਲੈਂਦਾ, ਉਹ ਪਰਮੇਸ਼ਰ ਦਾ ਸਰੂਪ ਪਿਆ ਹੋ ਗਏ ਹਨ।
ਵਵੈ ਵਾਸ ਦੇਓ ਪਰਮੇਸ਼ਰ,
ਵਵੇ ਅੱਖਰ ਦੁਆਰਾ ਕਹਿੰਦੇ ਨੇ, ਪਾਧੇ ਨੂੰ ਉਪਦੇਸ਼ ਦਿੰਦੇ ਵਾਸ ਦੇ, ਸਾਰਿਆਂ ਦੇ ਵਿੱਚ ਵਾਸਾ ਦੇਣ ਵਾਲਾ, ਸਾਰਿਆਂ ਨੂੰ ਵਾਸਾ ਦੇਣ ਵਾਲਾ ਜਿਹੜਾ ਵਾਹਿਗੁਰੂ ਹੈ ਉਹ ਪ੍ਰਕਾਸ਼ਕ ਹੈ, ਪਰਮੇਸ਼ਰ ਪਰਮ ਈਸ਼ਵਰ ਵੱਡੇ ਈਸ਼ਵਰ ਦੀ ਤੇ ਇਸ ਤਰ੍ਹਾਂ ਦਾ ਉਹ ਪੂਰਤੀ ਵਾਲਾ ਪਰਮੇਸ਼ਰ ਹੈ। ਵੇਖਣ ਕੋ ਜਿਨ
ਵੇਸਕੀਆ,
ਜਿਸ ਪਰਮੇਸ਼ਰ ਜੀਵਨ ਨੂੰ ਵੇਖਣ ਵਾਸਤੇ ਪਾਪ ਪਰਖਣ ਵਾਸਤੇ ਸੰਸਾਰ ਰੂਪੀ ਵੇਸ ਲਿਬਾਸ ਬਣਾਉਣਾ ਕੀਤਾ ਕਿ ਇਹ ਸੰਸਾਰ ਵੱਲ ਜੁੜਦੇ ਆ ਕਿ ਮੇਰੇ ਵੱਲ ਜੁੜਦੇ ਨੇ, ਇਹ ਪਰਖਣਾ ਕਰਨ ਵਾਸਤੇ ਬਣਾਏ ਨੇ ਪਦਾਰਥ।
ਵੇਖੈ ਚਾਖੈ ਸਭ ਕੁਛ ਜਾਣੈ,
ਸਾਰਿਆਂ ਦੇ ਕੀਤੇ ਗੁਪਤ ਕੰਮਾਂ ਨੂੰ ਵੇਖਦਾ ਵੀ ਹੈ, ਸਾਰਿਆਂ ਦੀ ਰਸਨਾ ਤੇ ਬੈਠ ਕੇ ਸਵਾਦਾਂ ਨੂੰ ਆਪ ਚਾਖੈ ਚੱਖਦਾ ਵੀ ਹੈ, ਤੇ ਦ੍ਰਿਸ਼ਟਾ ਰੂਪ ਹੋ ਕੇ ਸਾਰਿਆਂ ਨੂੰ ਚਾਖੈ ਚਕਸ਼ੂ ਭਾਵ ਨੇਤਰਾਂ ਨਾਲ ਵੇਖੇ ਵੇਖਦਾ, ਸਭ ਸਾਰਾ ਕੁਛ ਜਾਣੇ ਜਾਣਦਾ। ਇਸ ਕਰਕੇ ਇਹ ਜਿਹੜੇ ਜੀਵ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੇਖਿਆ ਵੇਖਦਾ, ਜਵਾਨ ਨਾਲ ਸਵਾਦਾਂ ਨੂੰ ਚੱਖਦਾ, ਇਹ ਵਾਹਿਗੁਰੂ ਦੀ ਕਿਰਪਾ ਦੁਆਰਾ ਹੀ ਹੈ, ਉਹਦੀ ਸੱਤਾ ਦੁਆਰਾ ਹੈ। ਉਹ ਪਰਮੇਸ਼ਰ ਸਭ ਸਾਰਾ ਕੁਝ ਵੀ ਜਾਣਦਾ, ਪਰਮੇਸ਼ਰ ਜਾਣੇ ਜਾਣਦਾ ਹੈ। ਉਹ ਪਰਮੇਸ਼ਰ ਨੂੰ ਹੀ ਵੇਖਣਾ ਕਰ, ਉਹਦੇ ਨਾਮ ਨੂੰ ਰਸਨਾ ਦੇ ਨਾਲ ਚੱਖਣਾ ਕਰ, ਜਿਹੜਾ ਸਭ ਕੁਝ ਜਾਣਦਾ ਹੈ ਪਰਮੇਸ਼ਰ।
ਅੰਤਰ ਬਾਹਰ ਰੱਬ ਰਹਿਆ,
ਤੇਰੇ ਹਿਰਦੇ ਦੇ ਅੰਦਰ ਵਿੱਚ ਵੀ ਤੇ ਬਾਹਰ ਸੰਸਾਰ ਰੱਬ ਰਿਹਾ, ਵਿਆਪਕ ਹੋ ਰਿਹਾ ਹੈ।
ਅੜਾੜ ਹੈ ਰਾੜ ਕਰਹਿ ਕਿਆ ਪ੍ਰਾਣੀ,
ਅੜਾੜ ਹੈ ਅੱਖਰ ਦੁਆਰਾ ਕਹਿੰਦੇ ਨੇ ਕਿ ਪਾਧੇ ਨੂੰ ਉਪਦੇਸ਼ ਦਿੰਦੇ, ਹੇ ਪ੍ਰਾਣੀ ਇਹ ਜਿਹੜਾ ਪੁਰਖ ਅਵਿਦਿਆ ਵਿੱਚ ਪੈ ਕੇ ਰਾੜ ਝਗੜੇ ਕਿਆ ਕਰਦੇ, ਤੇ ਤੂੰ ਉਸ ਵਾਹਿਗੁਰੂ ਨੂੰ ਜਾਣ।
ਸਹਿ ਧਿਆਵਹੁ ਜੇ ਅਮਰ ਹੋਆ,
ਉਸ ਪਰਮੇਸ਼ਰ ਨੂੰ ਧਿਆਵਹੁ ਧਿਆਉਣਾ ਕਰ, ਜਿਸ ਨੇ ਅਮਰ ਹੁਕਮ ਕਰਕੇ ਸਾਰਾ ਸੰਸਾਰ ਪੈਦਾ ਕੀਤਾ, ਤੇ ਜਿਸ ਨੇ ਉਸ ਸਮਰੱਥ ਪਰਮੇਸ਼ਰ ਨੂੰ ਬੋਲੂ ਦੁਆਰੇ।
ਸਹਿ ਧਿਆਵਹੁ ਜੇ ਅਮਰ ਹੋਆ,
ਉਹ ਪਰਮੇਸ਼ਰ ਨੂੰ ਧਿਆਉਣਾ ਕਰੋ ਜੋ ਅਮਰ ਮਰਨ ਤੋਂ ਰਹਿਤ ਹੋ ਰਿਹਾ ਹੈ।
ਸਹਿ ਧਿਆਵਹੁ ਸੱਚ ਸਮਾਵਹੁ,
ਉਸ ਪਰਮੇਸ਼ਰ ਨੂੰ ਧਿਆ ਕਰ, ਬਿਰਤੀ ਦੁਆਰਾ ਧਿਆਵੋ ਸਿਮਰੋਗੇ ਜੇ ਤੁਸੀਂ ਤਾਂ ਸੱਚ ਸਤ ਸਰੂਪ ਵਿੱਚ ਸੱਚ ਸਮਾਵੋ, ਉਹਦੇ ਹੀ ਸਮਾ ਜਾਓਗੇ, ਭਾਵ ਕੀ ਹੈ ਅਭੇਦ ਹੋ ਜਾਵੋਗੇ। ਇਸ ਕਰਕੇ
ਉਸ ਵਿੱਟੋਂ ਕੁਰਬਾਨ ਕੀਆ,
ਉਸ ਪਰਮੇਸ਼ਰ ਦੇ ਵਿੱਟੋਂ ਉਪਰੋਂ ਗੁਰਮੁਖਾਂ ਨੇ ਆਪਣੇ ਆਪ ਨੂੰ ਕੁਰਬਾਨ ਬਲਿਹਾਰ ਕੀਤਾ ਹੈ।
ਹਾਹੈ ਹੋਰ ਨਾ ਕੋਈ ਦਾਤਾ,
ਹਾਹੇ ਅੱਖਰ ਦੁਆਰਾ ਕਹਿੰਦੇ ਨੇ ਹੋਰ ਕੋਈ ਉਪਦੇਸ਼ ਦੇਣ ਵਾਲਾ ਨਹੀਂ ਹੈ ਕੋਈ ਦਾਤਾ, ਇਹ ਨਿਸ਼ਚੇ ਕਰੋ ਕਿ ਅਕਾਲ ਪੁਰਖ ਤੋਂ ਬਿਨ ਹੋਰ ਅੰਨਿਆ ਦੂਸਰਾ ਕੋਈ ਦਾਤਾਂ ਦੇਣ ਵਾਲਾ ਦਾਤਾ ਨਹੀਂ ਹੈ।
ਜੀ ਉਪਾਏ ਜਿਨ ਰਿਜਕ ਦੀਆ,
ਜਿਸ ਨੇ ਜੀਵਾਂ ਨੂੰ ਪੈਦਾ ਕਰਕੇ ਰਿਜਕ ਰੋਜੀ ਦੀਆ ਦਿੱਤੀ ਹੈ। ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜ਼ਮਾਨ ਕੋ ਦੇ ਹੈ, ਉਹ ਪਰਮੇਸ਼ੁਰ ਦੇ ਰਿਹਾ ਸਾਰਿਆਂ ਨੂੰ।
ਹਰ ਨਾਮ ਧਿਆਵਹੋ, ਹਰ ਨਾਮ ਸਮਾਵਹੋ,
ਜਿਸ ਕਰਕੇ ਹੇ ਭਾਈ ਹਰ ਹਰੀ ਪਰਮੇਸ਼ੁਰ ਦੇ ਨਾਮ ਨੂੰ ਧਿਆਵੋ, ਧਿਆਉਣਾ ਕਰੋ। ਨਾਮ ਨਾਮੀ ਹਰ ਹਰੀ ਪਰਮੇਸ਼ੁਰ ਦੇ ਵਿੱਚ ਸਮਾਵੋ, ਸਮਾਉਣਾ ਕਰੋ, ਭਾਵ ਅਪੇਧ ਹੋ ਜਾਵੋਗੇ ਜੇ ਉਹਦਾ ਨਾਮ ਜਪੋਗੇ। ਜਿਸ ਕਰਕੇ ਫਿਰ ਅੱਗੇ ਦਸ ਦਿਨ ਅੰਨ ਦਿਨ,
ਅੰਨ ਦਿਨ ਲਾਹਾ ਹਰ ਨਾਮ ਲੀਆ,
ਜਿਸ ਕਰਕੇ ਅੰਨ ਦਿਨ ਰਾਤ ਦਿਨ ਹੀ ਹਰ ਪਰਮੇਸ਼ੁਰ ਦੇ ਨਾਮ ਕਰਕੇ ਜੀਵਨ ਮੁਕਤੀ ਦਾ ਲਾਹਾ ਲਾਭ ਲੀਆ ਪ੍ਰਾਪਤ ਕਰੋਗੇ, ਜਾਂ ਫਿਰ ਅੰਨ ਦਿਨ ਲਾਹਾ ਹਰ ਨਾਮ ਲੀਆ। ਜਿਨ੍ਹਾਂ ਨੇ ਹਰ ਪਰਮੇਸ਼ੁਰ ਦੇ ਨਾਮ ਦਾ ਲਾਹਾ ਲਾਭ ਲਿਆ, ਉਹਨਾਂ ਨੂੰ ਅਵਿਦਿਆ ਰੂਪੀ ਰਾਤ ਮਿਟ ਗਈ, ਬ੍ਰਹਮ ਗਿਆਨ ਰੂਪੀ ਦਿਨ ਚੜ ਗਿਆ ਹੈ, ਬਾਬ ਗਿਆਨ ਦਾ ਚਾਨਣਾ ਹੋ ਗਿਆ ਹੈ।
ਆਇੜੇ ਆਪ ਕਰੇ ਜਨ ਛੋਡੀ,
ਆਇੜੇ ਅੱਖਰ ਦੁਆਰਾ ਕਹਿੰਦੇ ਨੇ ਕਿ ਪਾਧੇ ਨੂੰ ਸਿੱਖਿਆ ਦਿੰਦੇ, ਜਿਸ ਵਾਹਿਗੁਰੂ ਨੇ ਆਪ ਸ੍ਰਿਸ਼ਟੀ ਪੈਦਾ ਕਰਕੇ ਕਰ ਛੋਡੀ ਹੈ, ਪੈਦਾ ਕੀਤੀ ਹੈ।
ਜੋ ਕਿਸ ਕਰਨਾ ਸੋ ਕਰ ਰਿਹਾ,
ਜਿਹੜਾ ਕੁਝ ਵੀ ਕਰਨਾ ਠੀਕ ਸਮਝਦਾ ਉਹ ਕਰ ਰਿਹਾ, ਜੋ ਉਹਨੂੰ ਚੰਗਾ ਲੱਗਦਾ ਉਹ ਕਰ ਰਿਹਾ ਹੈ।
ਕਰੇ ਕਰਾਏ ਸਭ ਕਿਛ ਜਾਣੈ।
ਹੁਣ ਅਖੀਰ ਦੇ ਵਿੱਚ ਮਹਾਰਾਜ ਸਾਹਿਬ ਵੀ ਕਹਿੰਦੇ ਨੇ ਪਾਧਾ ਜੀ ਉਹਦੀ ਰਜਾ ਵਿੱਚ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰੇ ਕਰਦਾ ਹੈ, ਆਪ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਪ੍ਰੇਰ ਕੇ, ਬ੍ਰਹਮਾ ਨੂੰ ਪ੍ਰੇਰ ਕੇ ਉਤਪਤੀ ਕਰਾਉਂਦਾ, ਵਿਸ਼ਨੂੰ ਜੀ ਨੂੰ ਪ੍ਰੇਰ ਕੇ ਪਾਲਣਾ ਕਰਾਉਂਦਾ ਹੈ, ਤੇ ਸ਼ਿਵ ਜੀ ਨੂੰ ਪ੍ਰੇਰ ਕੇ ਲੈਤਾ ਕਿਰਾਏ ਕਰਾਉਂਦਾ ਹੈ। ਇਹ ਸਭ ਕੁਛ ਆਪ ਹੀ ਜਾਣਦਾ ਹੈ ਵਾਹਿਗੁਰੂ। ਉਹ ਵੇਖਿਆ ਉਹਨਾਂ ਨਦਰ ਨਾ ਪਏ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਭਾਵੇਂ ਨਾ ਦਿਸੇ, ਪਰ ਉਹਦੀ ਦ੍ਰਿਸ਼ਟੀ ਦੇ ਵਿੱਚ ਤਿੰਨੇ ਹੈ, ਸਾਰਾ ਸੰਸਾਰ ਹੈ।
ਨਾਨਕ ਸਾਇਰ ਇਵ ਕਹਿਆ,
ਸਤਿਗੁਰੂ ਜੀ ਕਥਨ ਕਰਦੇ ਪਰਮੇਸ਼ਰ ਸਾਇਰ ਸਮੁੰਦਰ ਦੀ ਨਿਆਈ ਹੈ, ਬਾਕੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਲਹਿਰੀ ਵਿਸ਼ਨ ਮਹੇਸ਼ ਅਵਤਾਰ ਆਦਿ ਲਹਿਰਾਂ ਦੀ ਨਿਆਈ ਨ। ਇਹ ਵੀ ਇਸ ਪ੍ਰਕਾਰ ਪਰਮੇਸ਼ੁਰ ਨੂੰ ਬੇਅੰਤ ਕਿਹਾ ਹੈ। ਵੱਡੇ ਵੱਡੇ ਵਿਆਸ ਵਸ਼ਿਸ਼ਠ ਤੇ ਅਨੇਕ ਸੈਰ ਕਵੀਆਂ ਨੇ, ਤੇ ਜਿਹੜਾ ਕਿਹਾ ਸਤਿਗੁਰਾਂ ਨੇ ਵੀ ਸੈਰ ਕਾਵ, ਜਿਵੇਂ ਉਹਨਾਂ ਨੇ ਕਾਵ ਰਚਨਾ ਦੇ ਵਿੱਚ ਬਹੁਤ ਰਚਨਾ ਕੀਤੀ, ਕਹਿੰਦੇ ਮਹਾਰਾਜ ਵੀ ਆਪਣੇ ਆਪ ਨੂੰ ਸੈਰ ਕਾਵ ਭਾਵ ਬਾਣੀ ਦੇ ਵਿੱਚ ਇਹ ਵੀ ਇਸ ਪ੍ਰਕਾਰ ਕਿਹਾ ਕਹਿਣਾ ਕੀਤਾ। ਇੱਥੇ ਤੱਕ 35 ਅੱਖਰ ਜਿਹੜੇ ਨੇ, 35 ਬੰਦਾਂ ਵਾਲੀ ਇੱਕੋ ਹੀ ਬਾਣੀ ਹੈ, ਇਹਦਾ ਸਿਰਲੇਖ ਹੈ ਪੱਟੀ, ਤੇ ਮਹਾਰਾਜ ਸਾਹਿਬ ਨੇ ਇਹ ਪੱਟੀ ਲਿਖੀ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਦੀ ਪੱਟੀ ਜਿਹੜੀ ਉਹ ਕੱਲ ਸਵੇਰ ਦੀ ਕਥਾ ਵਿੱਚ ਆਏਗੀ। ਕੁਝ ਗੂੜ ਸਿਧਾਂਤ ਵਿਚਾਰ ਇਹਦੇ ਵਿੱਚ ਕੁਝ ਮਲਮਾ ਰਲਮਾ ਮਿਲਮਾ ਆਪਾਂ ਨੇ ਰੱਖਿਆ ਵੀ ਥੋੜਾ ਜਿਹਾ ਚਲੋ ਸਾਰਿਆਂ ਦੀ ਸਮਝ ਵੀ ਆਈ ਜਾਵੇ, ਪਰ ਇਹ 35 ਅੱਖਰਾਂ ਦੇ ਵਿੱਚ, ਕਿਉਂਕਿ ਵਿਦਿਆ ਦਾ ਮੁੱਢ ਹੈ ਪੰਜਾਬੀ ਵਰਨ ਵਾਲਾ, ਇਹ ਗੁਰੂ ਦੇ ਮੁੱਖ ਤੋਂ ਜਨਮ ਲਿਆ ਇਹਨੇ। ਇਹਦੀ ਕਥਾ ਬਹੁਤ ਭਾਗਾਂ ਵਾਲਿਆਂ ਜਿਨ੍ਹਾਂ ਨੇ ਸਾਰੀ ਸੁਣੀ ਹੈ, ਇੱਕੋ ਵਾਰ ਕਰਨ ਵਾਲੀ ਸੀ, ਇਸ ਕਰਕੇ ਗੁਰੂ ਕਿਰਪਾ ਕਰੇ। ਆਓ ਇੱਥੇ ਸਮਾਪਤੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਆਇੜੈ ਆਪ ਕਰੇ ਜਿਨ ਛੋਡੀ,
ਜੋ ਕਿਛ ਕਰਨਾ ਸੋ ਕਰ ਰਹਿਆ,
ਕਰੇ ਕਰਾਏ ਸਭ ਕਿਛ ਜਾਣੈ, ਨਾਨਕ ਸਾਇਰ ਇਹ ਕਹਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।